ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਗੁਰੂ ਨਾਨਕ ਦੇ ਪਾਵਨ ਦਰਬਾਰ ਵਿੱਚ ਪਹੁੰਚੇ ਹੋ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਨਾਨਕ ਦਾ ਸਰੂਪ ਸਮਝ ਕੇ, ਦਸੋ ਪਾਤਸ਼ਾਹੀਆਂ ਦੇ ਸਰੂਪ ਸਮਝ ਕੇ ਨਮਸਕਾਰ ਕੀਤੀ ਹੈ, ਪੁੰਨਾਂ ਵਿੱਚ ਵਾਧਾ ਕੀਤਾ ਹੈ। ਸੋ ਆਓ, ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਸਹਿਸ ਕ੍ਰਿਤੀ ਸਲੋਕ ਜਿਹੜੇ ਨੇ ਉਹਨਾਂ ਦੇ 50 ਪਿੱਛੇ ਹੋ ਚੁੱਕੇ ਸੀ ਸਲੋਕ, 51ਵੇਂ ਸਲੋਕ ਤੋਂ ਅੱਗੇ ਹੁਣ ਕਥਾ ਆਰੰਭ ਹੁੰਦੀ ਹੈ। ਸੁਣੋ ਜੀ।
ਚਰਨ ਕਮਲ ਸਰਣੰ।
ਹੇ ਭਾਈ ਹਰੀ ਲਾਲ ਕ੍ਰਿਸ਼ਨ ਲਾਲ, ਉਹਨਾਂ ਦੇ ਪ੍ਰਥਾਏ ਹੋ ਰਹੇ ਨੇ ਵਚਨ ਸਾਰੇ, ਪ੍ਰਭੂ ਦੇ ਚਰਨਾਂ ਦਾ ਧਿਆਨ ਜਿਹੜਾ ਹੈ, ਪ੍ਰਭੂ ਦੇ ਕਮਲਾ ਵੱਤ ਜਿਹੜੇ ਜਿਵੇਂ ਕਮਲ ਨਰੇਪ ਰਹਿੰਦਾ ਪਾਣੀ ਤੋਂ, ਇਹੋ ਜਿਹੀ ਸ਼ਕਤੀ ਪ੍ਰਭੂ ਦੇ ਚਰਨਾਂ ਵਿੱਚ ਹੈ। ਜਾਂ ਜਿਵੇਂ ਕਮਲ ਸੁੰਦਰ ਹੁੰਦਾ ਹੈ, ਸੁੰਦਰ ਚਰਨਾਂ ਦੀ ਸਰਣ ਓਟ ਵਿੱਚ ਪੈ ਕਰਕੇ,
ਰਮਣੰ ਗੋਪਾਲ ਕੀਰਤਨ ਹੈ।
ਗੋ ਪ੍ਰਿਥਵੀ ਦੇ ਪਾਲ ਪਾਲਕ ਪ੍ਰਭੂ ਦਾ ਕੀਰਤਨ ਹੈ, ਯਾਨੀ ਜਸ ਜਿਹੜਾ ਹੈ ਰਮਣੰ ਉਚਾਰਨ ਕਰੋ। ਇਹ ਮਹਾਰਾਜ ਸਾਹਿਬ ਜੀ ਨੇ ਉਤਸ਼ਾਹ ਦਿੱਤਾ ਹੈ ਸਿਮਰਨ ਕਰਨ ਦਾ।
ਸਾਧ ਸੰਗੇਣ ਤਰਣੰ,
ਤੇ ਸਤਿਗੁਰੂ ਜੀ ਕਥਨ ਕਰਦੇ ਹਨ ਵੀ ਸਾਧ ਸੰਗ ਦੁਆਰਾ ਹੀ ਤਰਨਾ ਹੁੰਦਾ ਹੈ।
ਨਾਨਕ ਮਹਾ ਸਾਗਰ ਭੈ ਦੁੱਤਰ ਹੈ।
ਸਤਿਗੁਰੂ ਜੀ ਕਥਨ ਕਰਦੇ ਨੇ ਜੋ ਮਹਾ ਵੱਡਾ ਸੰਸਾਰ ਸਾਗਰ ਸਮੁੰਦਰ ਭੈਦਾਇਕ ਹੈ, ਦੁੱਤਰ ਹੈ, ਕਠਿਨਤਾਈ ਦੇ ਨਾਲ ਤਰਨ ਵਾਲਾ ਹੈ, ਸੌਖਾ ਜਾਂ ਨਹੀਂ ਤਰਿਆ ਜਾ ਸਕਦਾ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਉਹ ਫਿਰ ਕਿਵੇਂ ਤਰ ਹੁੰਦਾ ਹੈ? ਸਾਧ ਸ੍ਰੇਸ਼ਟ ਸੰਤ ਜਨਾਂ ਦੀ ਸੰਗੇਣ, ਉਹਨਾਂ ਦੀ ਸੰਗਤ ਕਰਕੇ, ਸੰਗੇਣ ਉਹਨਾਂ ਦੇ ਨਾਲ, ਉਹਨਾਂ ਦੀ ਸੰਗਤ ਕਰਕੇ ਉਹ ਫਿਰ ਸਿਖਾਏ ਨਹੀਂ ਤਰ ਜਾਈਦਾ ਹੈ। ਇਹ ਕੋਈ ਬਹੁਤ ਜ਼ਿਆਦਾ ਖੇਚਲ ਨਹੀਂ ਹੁੰਦੀ, ਇਸ ਕਰਕੇ ਤਰਨ ਤਰ ਜਾਈਦਾ ਹੈ। ਮਨ ਕਰਕੇ ਪ੍ਰਭੂ ਦੇ ਚਰਨਾਂ ਕਮਲਾਂ ਦੀ ਓਟ ਲੈਣਾ ਕਰੋ, ਬਾਣੀ ਕਰਕੇ ਗੋਪਾਲ ਪ੍ਰਭੂ ਦਾ ਜਸ ਉਚਾਰਨ ਕਰੋ, ਸਰੀਰ ਕਰਕੇ ਸਾਧ ਸੰਗਤ ਦੀ ਟਹਿਲ ਕਰੋ। ਫਿਰ ਕੀ ਹੋ ਗਿਆ? ਪੈਦਾਇਕ ਦੁੱਤਰ ਹੈ, ਕਠਿਨਤਾਈ ਨਾਲ ਪਾਰ ਹੋਣ ਵਾਲਾ ਮਹਾ ਵੱਡਾ ਸੰਸਾਰ ਸਮੁੰਦਰ ਤੋਂ ਤਰਨ ਤਰ ਜਾਓਗੇ। ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਮਹਾਰਾਜ ਜਿਵੇਂ ਬਹੁਤ ਸਾਰੇ ਸਾਡੇ ਮਤ ਦੇ ਵਿੱਚ ਮੰਤਰ ਹੁੰਦੇ ਨੇ ਰੱਖਿਆ ਕਰਨ ਵਾਲੇ, ਵੀ ਅੰਗਾਂ ਪ੍ਰਤੰਗਾਂ ਦੀ ਸਰੀਰ ਦੀ ਰੱਖਿਆ ਹੋਵੇ, ਤਾਂ ਤੁਸੀਂ ਮਹਾਰਾਜ ਦੱਸੋ ਵੀ ਗੁਰਮਤ ਅਨੁਸਾਰ ਕਿਸ ਤਰ੍ਹਾਂ ਸਰੀਰ ਦੀ ਅੰਗਾਂ ਦੀ ਰੱਖਿਆ ਹੋਵੇ। ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਫਿਰ ਇਹ ਸ਼ਬਦ ਉਚਾਰਨ ਕੀਤਾ, ਜਿਵੇਂ ਹਿੰਦੂ ਮਤ ਦੇ ਅੰਦਰ ਬ੍ਰਹਮ ਕਵਚ ਹੈ, ਤੇ ਇਸੇ ਤਰ੍ਹਾਂ ਸਾਧ ਸਿੰਘ ਸ੍ਰੀ ਦਸਮ ਦੇ ਅੰਦਰ ਮਹਾਰਾਜ ਸਾਹਿਬ ਜੀ ਦੇ ਪਾਵਨ ਵਚਨ ਤੇ ਇਤਿਹਾਸ ਦੇ ਵਿੱਚ ਬ੍ਰਹਮ ਕਵਚ ਦੀ ਵੀ ਗੱਲ ਆਉਂਦੀ ਹੈ ਕਿ ਉਹ ਪਰਮੇਸ਼ਰ ਦਾ ਨਾਮ ਹੀ ਬ੍ਰਹਮ ਕਵਚ ਹੈ, ਕੁਛ ਅੱਖਰ ਵੀ ਹੈ। ਸੋ ਇਧਰ ਗੁਰਮਤਿ ਦੇ ਵਿੱਚ ਇਸ ਸ਼ਬਦ ਨੂੰ ਬ੍ਰਹਮ ਕਵਚ ਮੰਤਰ ਕਿਹਾ ਜਾਂਦਾ ਹੈ ਰੱਖਿਆ ਕਰਨ ਵਾਸਤੇ। ਸੋ ਆਓ, ਜਿਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ, ਹੇ ਹਰੀ ਲਾਲ ਕ੍ਰਿਸ਼ਨ ਲਾਲ, ਸੁਣਨਾ ਕਰ।
ਸਿਰ ਮਸਤਕ ਰੱਖਿਆ ਪਾਰ ਬ੍ਰਹਮ,
ਤੇ ਸਾਰੀ ਬੋਲ ਦਿਓ ਇੱਕ ਵਾਰੀ,
ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ।
ਤੇ ਇਹਦੇ ਵਿੱਚ ਇਹ ਧਿਆਨ ਰੱਖਣਾ ਵੀ ਜਿਹੜਾ ਇਹਦੇ ਵਿੱਚ ਤੱਤੇ ਦੀ ਆਵਾਜ਼ ਹੈ, ਇਹ ਇੱਕ ਤਾਂ ਥੋੜਾ ਜਿਹਾ ਨਾ ਉਚਾਰਨ ਕਰਨਾ, ਥੋੜਾ ਜਿਹਾ ਪੋਲਾ ਹੋਊਗਾ ਉਚਾਰਨ। ਤੇ ਕਾਇਆ ਜਿਹੜਾ ਹੈ ਸ਼ਬਦ, ਯਈਏ ਨੂੰ ਕੰਨਾਂ ਲੱਗਿਆ, ਕੱਕਾ ਮੂਹਰੇ ਹੈਗਾ, ਇਹਨੂੰ ਇਸ ਤਰ੍ਹਾਂ ਜਿਵੇਂ ਕੱਕਾ ਦਾ ਮੂਹਰੇ ਹੈ, ਈੜੀ ਤੇ ਐੜਾ ਹੋਵੇ, ਈੜੀ ਨੂੰ ਸਿਆਰੀ, ਐੜੇ ਨੂੰ ਕੰਨਾਂ ਲੱਗਿਆ ਹੋਵੇ, ਕਾਇਆ ਐਂ ਕਾਇਆ ਬਣਨਾ। ਤੋ ਇਸ ਕਰਕੇ ਰੱਖਿਆ ਅਤੇ ਜਿਹੜਾ ਹੋਇਆ ਵੀ ਇਹਨੂੰ ਰੱਖਿਆ ਨੂੰ ਇਸ ਤਰ੍ਹਾਂ ਬੋਲਣਾ ਜਿਵੇਂ ਖੱਖੇ ਨੂੰ ਸਿਆਰੀ ਲੱਗੀ ਹੋਵੇ, ਐੜਾ ਜਿਹੜਾ ਹੋਵੇ ਨਾਲ ਉਹਨੂੰ ਕੰਨਾਂ ਲੱਗਿਆ ਹੋਵੇ, ਇਉਂ ਰੱਖਿਆ ਬਣੂਗਾ ਇਹ। ਤੇ ਜਿਹੜਾ ਵਾਹਵਾ ਲੱਗਿਆ ਹੋਇਆ ਸੱਸੇ ਦੇ ਪੈਰ ਦੇ ਵਿੱਚ, ਇਹਨੂੰ ਸੱਸੇ ਦਾ ਔਂਕੜ ਸਮਝ ਕੇ ਇਹਦੀ ਆਵਾਜ਼ ਕੱਢੀ ਜਾਂਦੀ ਹੈ, ਪਰਮੇਸ਼ੁਰ ਹੈ, ਜਾਣੀ ਪਰਮੇਸ਼ ਵਾਹ ਵਾਹਵਾ ਨਾ ਬੋਲਿਆ ਜਾਵੇ, ਇਹਦੇ ਭੇਦ ਸਨ। ਹੁਣ ਬੋਲੋ ਜੀ ਅੱਧੀ ਤੋਂ।
ਸਿਰ ਮਸਤਕ ਰੱਖਿਆ ਪਾਰ ਬ੍ਰਹਮ।
ਹੇ ਭਾਈ, ਸਿਰ ਤੇ ਮਸਤਕ ਮੱਥੇ ਦੀ ਰੱਖਿਆ ਰਕਸ਼ਾ ਪਾਰ ਬ੍ਰਹਮ ਪ੍ਰਭੂ ਆਪ ਕਰਦਾ ਹੈ। ਇਸ ਕਰਕੇ ਫਿਰ
ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ।
ਤੇ ਫਿਰ ਹਸਤ ਹੱਥ ਆਦਿ ਅਸਥੂਲ ਕਾਇਆ ਸਰੀਰ ਦੀ ਰੱਖਿਆ ਜਿਹੜੀ ਹੈ ਉਹ ਵੀ ਪਰਮੇਸ਼ਵਰ ਪ੍ਰਭੂ ਕਰਦਾ ਹੈ। ਪਾਰ ਬ੍ਰਹਮ ਕਹਿਣ ਦੇ ਨਾਲ ਸਿਰ ਅਤੇ ਮੱਥੇ ਦੀ ਰੱਖਿਆ ਹੁੰਦੀ ਹੈ, ਪਰਮੇਸ਼ਵਰ ਉਚਾਰਨ ਕਰਨ ਦੇ ਨਾਲ ਹੱਥਾਂ ਤੇ ਸਰੀਰ ਦੀ ਰੱਖਿਆ ਹੁੰਦੀ ਹੈ। ਕਿਉਂ ਕਥਨ ਕੀਤਾ ਹੈ?
ਆਤਮ ਰੱਖਿਆ ਗੋਪਾਲ ਸਵਾਮੀ।
ਆਤਮ ਮਨ ਦੀ ਰੱਖਿਆ ਗੋਪਾਲ ਪ੍ਰਿਥਵੀ ਦਾ ਪਾਲਕ ਸਵਾਮੀ ਮਾਲਕ ਜੋ ਹੈ ਪ੍ਰਭੂ ਉਹ ਆਪ ਕਰਦਾ ਹੈ। ਥੋੜੀ ਜਿਹੀ ਇੱਥੇ ਸਮਝਣ ਦੀ ਲੋੜ ਹੈ ਵੀ ਮਨ ਨੂੰ ਆਤਮਾ ਕਿਉਂ ਕਿਹਾ। ਹੁਣ ਇਹੀ ਰੌਲਾ ਹੈ ਜਿਵੇਂ ਰਾਮ ਸ਼ਬਦ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਥਾਂ ਤੇ ਪ੍ਰਯੋਗ ਹੁੰਦਾ। ਤ੍ਰੇਤੇ ਰਾਮ ਚੰਦਰ ਭਗਵਾਨ ਵਾਸਤੇ ਵੀ ਹੈ, ਰਮੇ ਹੋਏ ਰਾਮ ਵਾਸਤੇ ਵੀ ਹੈ ਤੇ ਸੁੰਦਰ ਦਾ ਵਾਚਕ ਵੀ ਹੈ। ਤੋ ਇਸੇ ਤਰ੍ਹਾਂ ਜਿਹੜਾ ਇੱਥੇ ਸ਼ਬਦ ਹੈ ਨਾ ਆਤਮ ਸ਼ਬਦ, ਇਹਦਾ ਤਿੰਨ ਤਰ੍ਹਾਂ ਕਰਕੇ ਗ੍ਰੰਥਾਂ 'ਚ ਪ੍ਰਯੋਗ ਹੈ। ਇੱਕ ਤਾਂ ਆਤਮ ਪਦ ਦਾ ਉਹ ਇਸ ਤਰ੍ਹਾਂ ਹੈ ਵੀ ਇੱਕ ਤਾਂ ਹੈਗੀ ਮੁੱਖ ਆਤਮਾ ਤੇ ਦੂਸਰੀ ਜਿਹੜੀ ਹੈ ਉਹ ਹੈ ਮਿਥਿਆ ਆਤਮਾ, ਤੀਸਰੀ ਹੈ ਗੌਣ ਆਤਮਾ। ਮੁੱਖ ਆਤਮਾ ਕਿਹਨੂੰ ਕਹਿੰਦੇ? ਜਿਹੜੀ ਚੇਤਨ ਸੱਤਾ ਪ੍ਰਭੂ ਦੀ ਪ੍ਰਤਕ ਜੋਤ ਰੂਪ ਹੋ ਕਰਕੇ ਸਾਡੇ ਅੰਦਰ ਹੈ ਉਹਨੂੰ ਕਹਿੰਦੇ ਮੁੱਖ ਆਤਮਾ, ਉਹ ਜਿਹੜੀ ਪ੍ਰਭੂ ਦੀ ਅੰਸ਼ ਹੈ। ਕਹੋ ਕਬੀਰੇ ਰਾਮ ਕੀ ਅੰਸ਼, ਉਹ ਪ੍ਰਤਕ ਆਤਮਾ ਜਿਹੜਾ ਉਹਦੀ ਪ੍ਰਤਕ ਜੋਤ ਕਹਿੰਦੇ ਨੇ ਉਸਨੂੰ, ਉਹ ਪ੍ਰਭੂ ਦੀ ਚੇਤਨ ਸੱਤਾ ਕਹੋ ਜਿਹੜੀ ਹੈ ਅੰਦਰ ਉਹ ਹੈਗੀ ਮੁੱਖ ਆਤਮਾ। ਤੇ ਜਿਹੜਾ ਸਾਡਾ ਸਰੀਰ ਹੈ ਜਾਂ ਸਰੀਰ ਦੇ ਸੰਬੰਧੀ ਨਾ ਇਹਨੂੰ ਮਿਥਿਆ ਆਤਮਾ ਕਿਹਾ ਜਾਂਦਾ ਹੈ। ਜਿਹੜਾ ਸਾਡੇ ਅੰਦਰ ਤੇ ਜੋ 17 ਤੱਤਾਂ ਦਾ ਸਰੂਪ ਹੈ, ਇਹ ਤਾਂ ਹੈ ਨਾ 5 ਤੱਤ 25 ਪ੍ਰਕਿਰਤੀ ਦਾ ਸਥੂਲ ਸਰੀਰ, 5 ਗਿਆਨ ਇੰਦਰੀ, 5 ਕਰਮ ਦੇ, 5 ਪ੍ਰਾਣ, 5 × 3 = 15 ਹੋਵੇ, ਮਨ ਤੇ ਬੁੱਧ 2 = 17 ਹੋ ਗਏ। ਇਹ 17 ਤੱਤਾਂ ਦਾ ਅੰਗੁਸ਼ਟ ਤਾਰ ਦੇ ਜਿਹੜੀ ਇਹਨੂੰ ਛੱਡ ਕੇ ਫਿਰ ਗਮਨਾ ਗਮਨ ਕਰਦੀ ਹੈ ਪ੍ਰਲੋਕ ਚ ਲੇਖਾ ਦੇਣ ਵਾਸਤੇ, ਉਹ ਜਿਹੜਾ ਸੂਖਮ ਸਰੀਰ ਹੈ ਤੇ ਉਹਨੂੰ ਸਾਧ ਸਿੰਘ ਜੀ ਗੌਣ ਆਤਮਾ ਕਿਹਾ, ਗਵਨ ਕਰਦੀ ਆਉਣ ਜਾਣ ਵਾਲੀ ਹੈ। ਇਸ ਕਰਕੇ ਇੱਥੇ ਹੁਣ ਜਿਹੜਾ ਨਾ ਮਨ ਨੂੰ ਤਾਂ ਕਿਹਾ ਤੇ ਇਹ ਅੰਤਸ਼ ਕਰਨ ਦੀ ਬਾਤ ਹੈ ਕਿਉਂਕਿ ਗਿਆਨ ਤਮਾਂ ਦੇ ਮਨ ਸਮਝਾਵਨ ਕਾਰਨ ਕਸ਼ੁਕ ਬੜੀ ਹੈ ਗਿਆਨ। ਅਸਲ ਦੇ ਵਿੱਚ ਆਤਮਾ ਦੀ ਸੱਤਾ ਕਰਕੇ ਇਹ ਦੋ ਨੂੰ ਮਿਥਿਆ ਆਤਮਾ ਤੇ ਮੁੱਖ ਆਤਮਾ ਗੌਣ ਆਤਮਾ ਕਿਹਾ ਜਾਂਦਾ ਤੇ ਮੁੱਖ ਆਤਮਾ ਕਰਕੇ ਹੀ ਉਹਨਾਂ ਦੇ ਦੋ ਦੇ ਹੋਰ ਨਾਮ ਜਾਣਨੇ। ਕਿਉਂ? ਆਤਮ ਮਨ ਦੀ ਰੱਖਿਆ ਰਕਸ਼ਾ ਜਿਹੜੀ ਹੈ ਗੋਪਾਲ ਪ੍ਰਿਥਵੀ ਦਾ ਪਾਲਕ ਸਵਾਮੀ ਮਾਲਕ ਪ੍ਰਭੂ ਆਪ ਕਰਦਾ। ਅੱਗੇ ਦੱਸਦੇ ਨੇ
ਧਨ ਚਰਨ ਰੱਖਿਆ ਜਗਦੀਸ਼ਵਰ ਹੈ।
ਜਿਹੜਾ ਧਨ ਸ਼ਬਦ ਹੈ ਜੀ ਇਹਨੂੰ ਪੋਲਾ ਬੋਲਣਾ, ਧਨ ਵਿਭੂਤੀ ਰੋਕੜ ਜੋ ਹੈ ਨਕਦੀ ਉਹਦੀ ਰਕਸ਼ਾ, ਤੇ ਇਹ ਰਕਸ਼ਾ ਜਗਦੀਸ਼ਵਰ ਹੈ ਜਗਤ ਦਾ ਈਸ਼ਵਰ ਪ੍ਰਭੂ ਆਪ ਕਰਦਾ। ਗੋਪਾਲ ਅਤੇ ਸਵਾਮੀ ਉਚਾਰਨ ਕਰਨ ਦੇ ਨਾਲ ਮਨ ਦੀ ਰੱਖਿਆ ਹੁੰਦੀ ਹੈ, ਜਗਦੀਸ਼ਵਰ ਉਚਾਰਨ ਕਰਨ ਦੇ ਨਾਲ ਧਨ ਅਤੇ ਚਰਨਾਂ ਦੀ ਰੱਖਿਆ ਹੁੰਦੀ ਹੈ।
ਸਰਬ ਰੱਖਿਆ ਗੁਰ ਦਇਆਲ ਹੈ।
ਤੇ ਦਇਆਲ ਜਿਹੜਾ ਦਇਆਲੂ ਪਰਮੇਸ਼ਵਰ ਹੈ, ਦਇਆ ਦਾ ਘਰ ਹੈ ਜੋ, ਤੇ ਉਹ ਪ੍ਰਭੂ ਆਪ ਹੀ ਜਾਂ ਗੁਰੂ ਅਤੇ ਦਇਆ ਦਾ ਘਰ ਪ੍ਰਭੂ ਆਪ ਹੀ ਤੇ ਜੋ ਸਰਬ ਸਰਬ ਤਰ੍ਹਾਂ ਕਰਕੇ ਰੱਖਿਆ ਕਰਦੇ ਹਨ। ਹਾਂਜੀ ਅੱਗੇ ਬੋਲੋ।
ਭੈ ਦੁੱਖ ਵਿਨਾਸ਼ਨ ਹੈ।
ਇਸ ਕਰਕੇ ਫਿਰ ਭੈ ਦੁੱਖ ਵਿਨਾਸ਼ਨ ਹੈ, ਭੈ ਅਤੇ ਦੁੱਖਾਂ ਦਾ ਵਿਸ਼ੇਸ਼ ਕਰਕੇ ਨਾਸ਼ ਕਰ ਦਿੰਦੇ ਹੈ। ਜਾਂ ਇਉਂ ਕਹੋ ਵੀ ਦਇਆਲ ਗੁਰੂ, ਦਇਆਲ ਗੁਰੂ ਉਚਾਰਨ ਕਰਨ ਦੇ ਨਾਲ ਸਭ ਪ੍ਰਕਾਰ ਦੀ ਰੱਖਿਆ ਹੁੰਦੀ ਹੈ, ਸਾਰੇ ਅੰਗਾਂ ਦੀ ਰੱਖਿਆ ਹੁੰਦੀ ਹੈ, ਸਾਰੇ ਭੈ ਤੇ ਦੁੱਖ ਨਾਸ਼ ਹੋ ਜਾਂਦੇ ਨੇ। ਇਸੇ ਪ੍ਰਕਾਰ ਜੀ
ਸਿਰ ਮਸਤਕ ਰੱਖਿਆ ਪਾਰ ਬ੍ਰਹਮ,
ਪਾਰ ਬ੍ਰਹਮ ਤੇ ਜਿਹਦਾ ਪਾਰ ਉਰਾਰ ਨਿਯਮ ਪਾਪਾਂ ਪੁੰਨਾਂ ਤੋਂ ਪਾਰ ਹੈ, ਉਹ ਉਸਦਾ ਨਾਮ ਉਚਾਰਨ ਕਰਕੇ ਕਹਿੰਦੇ ਸਿਰ ਤੇ ਮੱਥਾ ਜਿਹੜਾ ਇਹ ਰੱਖਿਆ ਹੋਇਆ ਸਫਲਾ ਹੋ ਜਾਂਦਾ। ਇਹ ਥੋੜਾ ਜਿਹਾ ਅਰਥ ਚ ਬਦਲਾ ਇਸ ਦੂਜੇ ਚ, ਸਿਰ ਤੇ ਮੱਥਾ ਰੱਖਿਆ ਹੋਇਆ ਸਫਲਾ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਅੱਗੇ ਦੱਸਦੇ ਨੇ
ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ।
ਤੇ ਪਰਮੇਸ਼ਵਰ ਨਾਮ ਉਚਾਰਨ ਕਰਨ ਦੇ ਨਾਲ ਹੱਥਾਂ ਤੇ ਸਰੀਰ ਦੀ ਰੱਖਿਆ ਹੋਈ, मतलब इस शरीर दे नाल हाथ ते पैर रखे हुए शरीर रखे हुआ तां सफल है। जो उस प्रभु जे परमेश्वर दा नाम उचारण करिए
आत्म रखिया गोपाल स्वामी।
आत्म पहला समझ लिया भी तीन हुंदियां ने इथे गौण आत्मा नूं कहा मन दी रखिया तां सफली हुंदी है। मन रखिया होया तां सफला हुंदा दे विच सूखम शरीर धारण किया होया तां सफल है। जेकर गोपाल पृथ्वी दा पालक स्वामी प्रभु दा नाम जपदा है नहीं तां इह फिर देखो जिवें सुखोपत अवस्था है उहदे अविद्या च लीन हो जांदा है जड़ बनिया रहिंदा। इस करके तां सफल है जे वाहिगुरु दा चिंतन करे। अगे दस दे जे
धन चरण रखिया जगदीश्वर है।
धन अते चरण चरण रखे हुए धन रखिया होया तां सफल है। जेकर जग दा ईश्वर प्रभु दा सेवन करदा है जां धन नूं दान पुन दे विच लाउंदा है चरणा दे नाल साध संग चल जांदा तां ही चरण रखे हुए सफल है तां धन रखिया होया सफल है। अगे दस देन
सर्ब रखिया गुर दयाल है।
सर्ब सारा कुछ रखिया होया तां ही सफल है जेकर गुरु दयालु हो जावे।
भय दुख विनाशन है।
गुरु ही काल दे भय ते जमन मरण दे दुख नूं विशेष करके नाश करन वाला है। इसी प्रकार जे
सिर मस्तक रखिया पार ब्रह्म
ते अंतःकरण रूपी मस्तक विच हंकार रूपी सिर तों पार ब्रह्म दा नाम जप के रखिया हो सकदी है। ए थोड़ा जा तीसरे अर्थ विच बदला है। अगे दसते
हस्त काया रखिया परमेश्वर है।
प्रेम रूपी हथा ते बुद्ध रूपी काया दी रखिया भी परमेश्वर दा नाम जप के हो सकदी है।
आत्म रखिया गोपाल स्वामी
ए जड़ा भी हस्त काया रखिया परमेश्वर है ए जड़ा तीसरे अर्थ विच प्रेम रूपी हथा अते बुद्ध रूपी काया। बुद्ध की रखिया का मतलब की है भी बुद्ध गलत निश्चा ना करे पदार्थ नू विषय विशेणी बुद्ध है वह मिथ्या पदार्था नू निश्चय कर दी है। आत्म विशेणी बुद्ध जड़ी ब्रह्म नू निश्चय कर दी है इहदी रखिया भी नाम जप के हुंदी है। ते इस करके प्रेम रूपी हथा की रखिया जिहड़ा प्रेम है वाहगुरु के नाल इहदी रखिया भी नाम जप के है नहीं तो प्रेम टुट जाता विचाले नाम जप के हो सकती है।
आत्म रखिया गोपाल स्वामी
गोपाल पृथ्वी दे पालक परमात्मा दा नाम जप के ही आत्म मन दी विकारां वल्लों रखिया हुंदी है भाव मन विकारां दा त्याग करके एकागर हो जांदा है। वाहिगुरु कृपा करे
धन चरण रखिया जगदीश्वर है।
इस कर फिर जगत दे ईश्वर दा नाम जप के धन अते चरण सफले हो जांदे ने भाव की धन भलियाई दे काम विच वरत्या ते चरण सत्संग दे चल के वरत ले जां फिर जिहड़ा नाम धन है ते नाम रूपी धन दी रखिया होई क्योंकि नहीं तां फिर जिहड़ा जप तप है ओ नाश हो जांदा है। नाम जपिया होया सास नहीं ते फल नूं काम करो नष्ट कर देंदे ने ते इस प्रकार जिहड़े साधन रूपी चरण उहनां दी रखिया भी परमेश्वर ही करदा है साधन सफले हो जाते नहीं तो हंकार करके उन्होंने फल नष्ट हो जाता। हां जी अगे बोल दो
सर्ब रखिया गुर दयाल है।
प्रतख दुश्मना तो विकारा रूपी दुश्मना आदि तो सारिया तो रखिया हो सकती है जेकर गुरां द्वारा दयालु प्रभु का नाम जपया जाए।
भय दुख विनाशन है।
फिर जम आदकों का भय ते प्रतख जमन मरण का दुख भी नाश हो जाता है। इस करके महाराज साहब जी ने ऐसे गरीब नवाज सतगुरु ने ऐसा ही शब्द जिहड़ा ब्रह्म कवच मंत्र है ते परमेश्वर दी दयालता कृपालता दसी है। हां जी अगे चलो जी
भगत वच्छल अनाथ नाथे।
हे भगती करन वालियां दे वच्छल प्यारे अनाथ जतीमा दे नाथे मालिक वाहिगुरु
शरण नानक पुरख अचुत है।
सतगुरु जी कथन करदे ने कि उस पुरख पूर्ण अचुत अगेड अटल जो अपनी पदवी तोड़े गए ना प्रभु दी शरण ओट ही पैना करो।
जेन कला धारियो आकाशम।
हे भाई जेन जिस परमात्मा ने अपनी कला नाम है शक्ति दा शक्ति दे आसरे आकाशम आकाश नु धारियो धारण कीता है आकाश दे स्वर्गपुरी ब्रह्मपुरी विष्णुपुरी शिवपुरी आदि नु ए धारण किया होया है।
वै संतरं काष्ट बीष्टं।
ते फिर अगे होर दस देन कहिंदे जिस परमात्मा दी शक्ति ने काष्ट नाम है लकड़ा दा ਲੱਕੜਾਂ ਚ ਅੱਗ ਰੱਖੀ ਹੋਈ ਆ ਪਰ ਫੂਕ ਤਾਂ ਨਹੀਂ ਸਕਦੀ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ। ਬੇਸ਼ਨੰਗ ਨਾ ਹੁੰਦਾ ਘੇਰ ਕੇ ਰੱਖਿਆ ਹੋਇਆ, ਘੇਰਨ ਤੋਂ ਭਾਵ ਹੈ। ਇਸ ਕਰਕੇ ਐਸਾ ਜੋ ਵਾਹਿਗੁਰੂ ਹੈ,
ਜੇਨ ਕਲਾ ਸੱਸ ਸੂਰ ਨਖੇਤਰ ਜੋਤਿਆਂ,
ਤੇ ਇੱਕ ਤਾਂ ਇਹਦੇ ਜਿਹੜਾ ਦੋ ਸੱਸੇ ਆ ਗਏ ਤੇ ਸਿਹਾਰੀ ਲੱਗੀ ਹੋਈ ਹੈ, ਇਹਨੂੰ ਕੱਸ ਕੇ ਨਹੀਂ ਬੋਲਣਾ। ਜੇ ਕੱਸ ਕੇ ਬੋਲੋਗੇ ਫਿਰ ਤਾਂ ਦੇਖ ਲਓ ਵੀ ਜਿਹੜਾ ਵਿਆਹਤਾ ਜੀਵਨ ਦੇ ਵਿੱਚ ਰਿਸ਼ਤਾ ਹੁੰਦਾ ਹੈ ਤੇ ਸੱਸ ਬਣ ਗਈ, ਫਿਰ ਤਾਂ ਚਾਹੇ ਘਰਵਾਲੀ ਦੀ ਮਾਂ ਹੈ ਚਾਹੇ ਘਰਵਾਲੀ ਦੀ ਮਾਂ ਹੈ, ਇਹਨੂੰ ਜਦੋਂ ਸੱਸ ਕਹਾਂਗੇ ਤਾਂ ਫਿਰ ਬਣ ਗਿਆ ਚੰਦਰਮਾ। ਇਹ ਥੋੜੇ ਜਿਹੇ ਅੱਖਰਾਂ ਦਾ ਫਰਕ ਪੈਂਦਾ ਹੈ। ਜਿਨ ਜਿਸ ਪਰਮਾਤਮਾ ਨੇ ਆਪਣੀ ਕਲਾ ਸ਼ਕਤੀ ਦੇ ਨਾਲ ਸੱਸ ਚੰਦਰਮਾ, ਸੂਰ ਸੂਰਜ ਤੇ ਨਖੇਤਰ ਜਿਹੜਾ ਇਹਦਾ ਵੀ ਖੱਖੇ ਨੂੰ ਸਿਹਾਰੀ ਜਿਹੜੀ ਮੰਨ ਕਰਕੇ ਨਾ, ਤੇ ਇਸ ਤਰ੍ਹਾਂ ਮੰਨਣਾ ਜੇ ਆ ਪੈਰ ਦੇ ਚਿੰਨ੍ਹ ਲੱਗਿਆ ਹੁੰਦਾ ਨਖੇਤਰ। ਤੇ ਇਸ ਪ੍ਰਕਾਰ ਜੋਤਿਅੰਗ ਜਿਹੜਾ ਸ਼ਬਦ ਹੈ ਇਹ ਤੱਤੇ ਦੀ ਸਿਹਾਰੀ ਤੇ ਐੜੇ ਦੇ ਉੱਤੇ ਟਿੱਪੀ, ਇਸ ਪ੍ਰਕਾਰ ਬੋਲਣਾ। ਤੋ ਇਸ ਤਰ੍ਹਾਂ ਇਹਨੂੰ ਉਚਾਰਨ ਕਰਨਾ ਹੈ। ਤੇ ਇਉਂ ਉਸ ਪਰਮਾਤਮਾ ਨੇ ਜਿਹੜੇ ਤਾਰੇ ਨੇ ਉਹਨਾਂ ਨੂੰ ਵੀ ਜੋਤਿਅੰਗ ਪ੍ਰਕਾਸ਼ ਵਾਹਿਗੁਰੂ ਨੇ ਕੀਤਾ ਹੈ। ਅੱਗੇ ਦੱਸਦੇ ਨੇ,
ਜੇਨ ਕਲਾ ਸੱਸ ਸੂਰ ਨਖੇਤਰ ਜੋਤਿਅੰਗ,
ਤੇ ਜਿਸ ਪਰਮਾਤਮਾ ਨੇ ਆਪਣੀ ਕਲਾ ਸ਼ਕਤੀ ਦੇ ਨਾਲ ਸੱਸ ਚੰਦਰਮਾ ਤੇ ਸੂਰ ਨਾਮ ਸੂਰਜ ਦਾ ਅਤੇ ਜੋ ਨਖੇਤਰ ਕਿਹਾ ਇਹ ਹੈ ਤਾਰਿਆਂ ਤੋਂ ਭਾਵ ਹੈ, ਤੇ ਇਸ ਪ੍ਰਕਾਰ ਉਹਨਾਂ ਦੇ ਅੰਦਰ ਪ੍ਰਕਾਸ਼ ਪਾਉਣਾ ਕੀਤਾ ਹੈ। ਕਿਉਂਕਿ ਜਿਹੜੇ ਖੱਟ ਜੋਤੀ ਨੇ ਇਹਨਾਂ ਦੇ ਪ੍ਰਕਾਸ਼ ਸਭ ਮੈਂ ਜੋਤ ਜੋਤ ਹੈ ਸੋਏ ਤੇ ਦੇ ਚਾਨਣ, ਸਭ ਮੈਂ ਚਾਨਣ, ਇਹ ਆਪਣੇ ਆਪ ਇਹਨਾਂ ਦਾ ਪ੍ਰਕਾਸ਼ ਨਹੀਂ ਹੈ ਤੇ ਪਰਤੋਂ ਪ੍ਰਕਾਸ਼ ਹੈ, ਸਵਯਮ ਪ੍ਰਕਾਸ਼ ਨਹੀਂ ਹੈ, ਵਾਹਿਗੁਰੂ ਦਾ ਸਵਯਮ ਪ੍ਰਕਾਸ਼ ਹੈ। ਉਹਨੇ ਇਹਨਾਂ ਦੇ ਵਿੱਚ ਪ੍ਰਕਾਸ਼ ਪਾਉਣਾ ਕੀਤਾ ਹੈ।
ਸਾਸੰ ਸਰੀਰ ਧਾਰਨ,
ਅਤੇ ਫਿਰ ਜਿਹੜੇ ਸਰੀਰ ਹੈ ਦੇਹਾਂ ਇਹਨਾਂ ਦੇ ਸਾਸੰ ਪ੍ਰਾਣ ਜਿਹੜੇ ਇਹਨਾਂ ਦੇ ਵਿੱਚ ਪਾਏ ਹੋਏ ਨੇ, ਧਾਰਨ ਧਾਰਨਾ ਕੀਤੇ ਹੋਏ ਨੇ, ਇਹ ਵੀ ਵਾਹਿਗੁਰੂ ਨੇ ਕੀਤੇ।
ਜੇਨ ਕਲਾ ਮਾਤ ਗਰਭ ਪ੍ਰਤਪਾਲੰ,
ਜੇਨ ਜਿਸ ਪਰਮਾਤਮਾ ਨੇ ਆਪਣੀ ਕਲਾ ਸ਼ਕਤੀ ਨਾਲ ਮਾਤ ਮਾਂ ਦੇ ਗਰਭ ਪੇਟ ਦੇ ਵਿੱਚ ਜੀਵ ਦੀ ਜਾਂ ਜੀਵ ਨੂੰ ਪ੍ਰਤਪਾਲਨਾ ਜਿਹੜੀ ਹੈ ਪ੍ਰਤਪਾਲਨ ਪਾਲਣਾ ਕੀਤਾ ਹੈ।
ਨਹਿ ਸੇ ਦੰਤ ਜਠਰ ਰੋਗਣ ਹੈ,
ਤੇ ਜਿੱਥੇ ਜਠਰ ਅਗਨ ਪੇਟ ਦੀ ਅਗਨੀ, ਜਦੋਂ ਬੱਚਾ ਪੇਟ ਵਿੱਚ ਹੋਵੇ ਉਦੋਂ ਜਠਰ ਅਗਨੀ ਇੰਨੀ ਤੇਜ਼ ਹੁੰਦੀ ਆ ਕੱਚੇ ਰੋੜ ਖਾਧੇ ਵੀ ਹਜ਼ਮ ਹੋ ਜਾਂਦੇ ਨੇ। ਇਸ ਕਰਕੇ ਉੱਥੇ ਬੱਚੇ ਦੀ ਤਵਚਾ ਜਿਹੜੀ ਹੈ ਦੇਖੋ ਕਿੰਨੀ ਕੋਮਲ ਹੈ, ਉਹਨੂੰ ਅੱਗ ਫੂਕ ਨਹੀਂ ਸਕਦੀ, ਬਲਕਿ ਇਹਨੂੰ ਜਿਵੇਂ ਭੱਠੇ ਦੇ ਵਿੱਚ ਇੱਟਾਂ ਪੱਕਦੀਆਂ ਹਨ, ਆਵੇ ਦੇ ਵਿੱਚ ਭਾਂਡੇ ਪੱਕਦੇ ਆ, ਹੌਲੀ 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 ਚਮੜੀ ਪੱਕਦੀ ਹੈ। ਤੇ ਇਸ ਪ੍ਰਕਾਰ ਫਿਰ ਇਹ ਕਿਹਾ ਹੈ ਉਹ ਅਗਨੀ ਜਿਹੜੀ ਹੈ ਨਾ ਉਸ ਨੂੰ ਸਾੜ ਨਹੀਂ ਸਕਦੀ, ਅਗਨੀ ਰੂਪੀ ਰੋਗਣ ਹੈ, ਰੋਗ ਸੇਦੰਤ ਨਾਸ ਨਹੀਂ ਕਰਦਾ ਹੈ।
ਤੇਨ ਕਲਾ ਅਸਥੰਭੰ ਸਰੂਪਰੰ,
ਤੇਨ ਤਿਸ ਪਰਮਾਤਮਾ ਨੇ ਤੇ ਆਪ ਦੀ ਕਲਾ ਸ਼ਕਤੀ ਦੇ ਨਾਲ ਇਹ ਧਰਤੀ ਨਾਲੋਂ 10 ਗੁਣਾ ਵੱਧ ਵਿਸਤਾਰ ਵਾਲਾ ਜਿਹੜਾ ਹੈ ਸਰੋਵਰੰਗ ਸਮੁੰਦਰ ਅਸਥੰਭੰਗ ਇਸਤਤ ਕੀਤਾ ਹੋਇਆ ਹੈ।
ਨਾਨਕ ਨਹਿ ਸ਼ਯੰਤ ਤਰੰਗ ਤੋਇਣ ਹੈ,
ਤੇ ਇਹਨੂੰ ਤੱਤੇ ਦੇ ਨਾਲ ਜਿਹੜਾ ਜਈਆ ਲੱਗਿਆ ਇਉਂ ਸਮਝੋ ਵੀ ਇਹਦੇ ਥਾਂ ਤੇ ਈੜੀ ਨੂੰ ਸਿਹਾਰੀ ਹੋਵੇ ਤੇ ਐੜਾ ਹੋਵੇ ਨਾਲ ਲੱਗਿਆ ਵਾ, ਬਾਕੀ ਅੱਖਰ ਉਹੀ ਨੇ। ਤੋਇਣ ਹੈ ਇਹਨੂੰ ਇਸ ਪ੍ਰਕਾਰ ਉਚਾਰਨ ਕਰਨਾ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਫਿਰ ਸਮੁੰਦਰ ਅਤੇ ਤੋਇਣ ਹੈ ਨਾ ਪਾਣੀ ਦਾ ਹੈ, ਇਹ ਪਾਣੀ ਦੀਆਂ ਤਰੰਗਾਂ ਲਹਿਰਾਂ ਧਰਤੀ ਨੂੰ ਛਜੰਤ ਨਾਸ ਨਹੀਂ ਕਰ ਸਕਦੀਆਂ ਕਿਉਂਕਿ ਵਾਹਿਗੁਰੂ ਦੇ ਭੈ ਵਿੱਚ ਅਨੁਸਾਰ ਇਸੇ ਪ੍ਰਕਾਰ
ਜੇਨ ਕਲਾ ਧਾਰਿਓ ਆਕਾਸ਼ੰ,
ਜਿਸ ਪਰਮਾਤਮਾ ਨੇ ਆਪਣੀ ਸ਼ਕਤੀ ਨਾਲ ਤਤਵੇਤਿਆਂ ਦੇ ਹਿਰਦੇ ਦੇ ਅੰਦਰ ਚਿਦਾਕਾਸ਼ ਰੂਪ ਧਾਰਨ ਕੀਤਾ ਹੋਇਆ, ਭਾਵ ਆਪਣੇ ਸਰੂਪ ਦਾ ਪ੍ਰਕਾਸ਼ ਕੀਤਾ ਹੈ।
ਬੈ ਸੰਤਰੰ ਕਾਸ਼ਟ ਬੀਸ਼ਟੰ,
ਕਾਠ ਦੀ ਨਿਆਈ ਹਰੇਕ ਸਰੀਰਾਂ ਦੇ ਅੰਦਰ ਅੱਗ ਬੱਤ ਘਿਰਿਆ ਹੋਇਆ ਹੈ, ਕਾਠ ਦੀ ਨਿਆਈ ਤਤਵੇਤਿਆਂ ਦੇ ਅੰਦਰ ਬ੍ਰਹਮ ਅਭਿਆਸ ਰੂਪੀ ਅੱਗ ਨੂੰ ਘੇਰ ਕੇ ਰੱਖਿਆ ਹੋਇਆ ਹੈ।
ਜੇਨ ਕਲਾ ਸੱਸ ਸੂਰ ਨਖੇਤਰ ਜੋਤਿਅੰ,
ਜੇਨ ਜਿਸ ਪਰਮਾਤਮਾ ਨੇ ਆਪਣੀ ਸ਼ਕਤੀ ਨਾਲ ਤਤਵੇਤਿਆਂ ਦੇ ਅੰਦਰ ਬੈਰਾਗ ਰੂਪੀ ਚੰਦਰਮਾ, ਵਿਵੇਕ ਰੂਪੀ ਸੂਰਜ, ਸੁਭ ਗੁਣਾ ਰੂਪੀ ਇਹ ਨਖੇਤਰ ਤਾਰੇ ਜਿਹੜੇ ਨੇ ਇਹਨਾਂ ਨੂੰ ਜੋਤਿਅੰਗ ਜਣੀ ਪ੍ਰਕਾਸ਼ ਕੀਤਾ ਹੋਇਆ, ਚੰਦਰਮਾ ਦੀ ਨਿਆਈ ਪਰੋਖ ਗਿਆਨ, सूरज दी नाई अपरोक ज्ञान एदा प्रकाश पौना कीता है तत्वे तें दे हिरदे विच
सासं शरीर धारणम
उना दे शरीरां दे अंदर सिमरन रूपी स्वासां नूं धारण टिका के रखा हुआ है तत्वेत्यां दे
जेन कला मात गर्भ प्रतपालं
ते जेन जिस परमात्मा ने अपनी कला शक्ति नाल माता दे गर्भ भाव सत्संग दे स्थान विच जिज्ञासु जन दे काम आदि विकारां तों बचा के प्रतपालना कीती है। माता दा गर्भ भाव माया दे विच जिज्ञासु जनां नूं ब्रह्म ज्ञान दे सहत रख के प्रतपालना कीता है ते उहनां नूं जठरा रोग भाव हंकार आदि रोग ए भी नाश नहीं फिर कर सकते जदों वाहिगुरु की कृपा हुंदी है।
नह शेदंत जठर रोगण है
ते फिर उन्हां नूं जठन जड़े जठराग्नि दी न्याई जिज्ञासु जन ब्रह्म ज्ञान दे सहत रख के प्रतिपालन कीती है। जठर रोग भाव की है हंकार आदि तों इन्हां रोगां तों ते ए भी नाश नहीं उन्हूं कर सकते उहदी बिरती ऐसी टिकावड़ी वाहिगुरु ने कीती है तत्वे तेंदी यह सहायता कीती है।
तेन कला अस्तंभं सरोवरं
तिस परमात्मा ने आप ही कला शक्ति करके संसार रूपी समुन्द्र दे ताई इस्तत करके रखना कीता है।
नानक नह शयंत तरंग तोयण है
सतगुरु जी कथन करदे हन के संसार समुन्द्र दे पदार्थां रूपी पानी दियां संकल्पां विकल्पां रूपी लहरां तत्वे तेंदी बुद्ध रूपी धरती नूं नाश नहीं कर सकदियां। तत्वे तें जड़े परमेश्वर दे आसरे ना मायावी लहरां तों निरलेप रहिंदे है। जिहड़ा पहला अर्थ है ओह उसे नूं दृष्टांत बना के अंतरी अर्थ भाव इह समझना। हांजी
गुसाई ग्रिष्ट रूपेण
ते इस प्रकार जिहड़ा है हुण अगे गुसाई ग्रिष्ट रूपेण हे भाई गुसाई मालक प्रभु ग्रिष्ट भारी रूपेण रूप वाला सारिया का अधिष्ठान रूप है आसरा रूप है।
सिमरनं सर्वत्र जीवन है
ओदे सिमरन सिमरने योग प्रभु का सर्वत्र सारिया का जीवन है जीवन रूप है सारिया का जीवन रूप समझ के संत जन ओदा सिमरन करते हैं। आखां जीवां बिसरै मर जाओ ते इस प्रकार मरण बिसरण गोविंद है जीवन हर नाम त्यावण है इउ समझिया है।
लभद्यं संत संगेण नानक
ते सतगुरु जी कथन करते हैं संत शांत चित महात्मा जना दे संगेन संग करके ओ हरी हृदय दे विच लभदिंग लभदा है ते जिवें धदे दी सियारी होवे नाल ऐड़ा होवे ते टिप्पी लगे लभदिंग ते इस प्रकार है जे
स्वच्छ मार्ग हर भगतन है
क्योंकि हर हरी दे भगतने भगतन दा मार्ग रस्ता ते ओ फिर स्वच्छ बोलना जी वावे दी आवाज ना आवे औंकड़ वांगू बोले स्वच्छ ते इउ स्वच्छ उज्जल संतां दी संगत विच सब तों उज्जल हरि दी भगती दा रस्ता प्राप्त हो जांदा है।
मस्कं पगनंत सैलं
हे भाई जेकर वाहिगुरु कृपा दृष्टि कर देवे तां इक छोटा जिहा मस्कं मच्छर भी सैलंग पत्थरां नूं पगनंत भन के उहनां दा अंत कर देंदा है। अगे दस देन
करदम त्रंत पपीलक है
ते इस प्रकार जेडी जेडी चिकड़ दा नाम है संस्कृत करदम कहांगे ओ करदम चिकड़ कहंदे आ सीधी सरल बोली दे विच उस नूं त्रंत पपीलक पपीलक नाम कीड़ी दा है कहंदे जे छोटी जी है कीड़ी देखो किन्ना क जीव है ओ बहुत सारे चिकड़ नूं त्रंत तर पार कर सकदी है कहंदे जे वाहिगुरु की कृपा हो जाए ते इस प्रकार दस्या है। वाहिगुरु की कृपा जा हो जाए ना वाहिगुरु की कृपा करके पिंगंग पिंगले भी सागरंग समुन्द्र तो पार लगंत लंघ जाते पिंगल पर्वत पार परे खल चतर कीता ते उथे पहाड़ां की गल कीती है इथे सागर की गल कीती है गल लंघन तो ही है ते ओ जिन्हां ते कृपा होवे ऐसा हो जांदा है।
तम प्रगास अंधक है
ते इस प्रकार फिर तम अत्से करके अंधक है हनेरे दे विच कुप हनेरे विच प्रगास चानना हो जांदा है ते जिन्हां अंधक है अन्नियां दियां अखां विच तम हनेरा पिया होया है उहनां नूं प्रभु अखां दी जोत बख्शे प्रकाश चानना कर दिंदा है किन्नियां नूं नेत्र दिते किन्नियां दी कहानी है। इसे प्रकार जे
मस्कं पगनंत सैलं
ते इउं इहनूं पहले अर्थ नूं इउं समझणा वी जिवें दृष्टांत वजों वरत्या महाराज ने अंतरी भाव फिरे दा ऐसा है ਇਸੇ ਪ੍ਰਕਾਰ ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਮਸਕੰਗ ਮੱਛਰ ਦੀ ਨਿਆਈ, ਤੁਛ ਅਲਪਗ ਜੀਵ ਸੈਲੰਗ ਪੱਥਰ ਦੀ ਨਿਆਈ, ਭਾਰੀ ਅਗਿਆਨ ਨੂੰ ਭਗਨੰਤ ਭੰਨ ਦਿੰਦਾ ਹੈ। ਅਗਿਆਨ ਪੱਥਰ ਦੀ ਆਈ, ਉਹਨੂੰ ਭੰਨ ਦਿੰਦਾ ਹੈ। ਅੱਗੇ ਦੱਸਦੇ ਨੇ,
ਕਰਦਮੰ ਤ੍ਰਾਂਤ ਪਪੀਲ ਕਹਿ,
ਕੀੜੀ ਦੀ ਨਿਆਈ, ਇਹ ਰਿਤੰਬਰਾ ਬਿਰਤੀ ਕਹਿੰਦੇ ਨੇ ਇਸ ਨੂੰ, ਜਿਹੜੀ ਗੁਣਾਂ ਤੋਂ ਖਾਲੀ ਰਹਿਣ ਵਾਲੀ ਬਿਰਤੀ ਹੈ, ਉਹਨੂੰ ਰਿਤੰਬਰਾ ਬਿਰਤੀ ਕਹਿੰਦੇ, ਰਿਤੇ ਨਾਮ ਖਾਲੀ ਦਾ ਹੁੰਦਾ ਸੰਸਕ੍ਰਿਤ। ਉਹ ਨਿਮਰਤਾ ਵਾਲੀ ਬੁੱਧ ਰੂਪੀ ਕੀੜੀ ਮੋਹ ਰੂਪੀ ਭਾਰੇ ਕਰਦਮੰ ਚਿੱਕੜ ਨੂੰ ਤਰ ਜਾਂਦੀ ਹੈ।
ਸਾਗਰੰ ਲੰਘੰਤ ਪਿੰਗੰ,
ਪਿੰਗਲਿਆਂ ਦੀ ਨਿਆਈ ਸਾਧਨਾ ਰੂਪੀ ਪੈਰਾਂ ਤੋਂ ਹੀਣੇ, ਜਿਹੜੇ ਭੈ ਤਕਾਰ ਧਾਰਨ ਕਰਨ ਰੂਪੀ ਉਹ ਹੈ ਨਹੀਂ ਸਾਧਨ, ਜਿਹੜੇ ਨੇ ਨਾਮ ਦੇ ਜਹਾਜ਼ ਰੂਪ ਚੜ੍ਹ ਕੇ ਸਾਗਰ ਰੂਪੀ ਸੰਸਾਰੰ ਸਮੁੰਦਰ ਤੋਂ ਪਾਰ ਮੁਕਤ ਮੁਕਤੀ ਦੇ ਕਿਨਾਰੇ ਤੇ ਲੰਘੰਤ ਲੰਘ ਗਏ ਨੇ। ਤੇ ਹੁਣ ਕਿੰਨੇ ਕੁ ਸਾਧਨ ਕੀਤੇ ਸੀ ਗਣਕਾਂ ਨੇ ਜਾਂ ਫਿਰ ਅਜਾਮਲ ਨੇ, ਇਹ ਨਾਮ ਦਾ ਹੀ ਪ੍ਰਤਾਪ ਹੈ ਨਾ। ਇਸ ਕਰਕੇ ਫਿਰ
ਤਮ ਪ੍ਰਗਾਸ ਅੰਧ ਕਹਿ,
ਤਮ ਅਤੇ ਅੰਧਕਾਰ ਦੋਵੇਂ ਪਦ ਹਨੇਰੇ ਦੇ ਵਾਚਕ ਨੇ, ਭਾਵ ਕਿ ਅਗਿਆਨਤਾ ਦੇ ਹਨੇਰੇ ਦੀਆਂ ਦੋ ਸ਼ਕਤੀਆਂ, ਅਸਤੂਆ ਪਾਦਕ ਸ਼ਕਤੀ ਹੈ, ਇੱਕ ਅਭਾਨਾ ਪਾਦਕ ਸ਼ਕਤੀ ਹੈ। ਵਿਦਾਂਤ ਚ ਬੜਾ ਖੋਲ ਕੇ ਆਉਂਦਾ ਇਹ, ਇੱਥੇ ਸੂਖਮੂਤ ਦੇ ਵਿੱਚ ਹੈ, ਕਿਉਂਕਿ ਆਪਾਂ ਬਹੁਤਾ ਵਿਦਾਂਤ ਦੀਆਂ ਗੱਲਾਂ ਨੂੰ ਖੋਲੀਏ ਫਿਰ ਉਹ ਬਹੁਤਿਆਂ ਦੇ ਸਮਝ ਵੀ ਨਹੀਂ ਆਉਂਦਾ, ਉਨਾ ਕੇ ਰੱਖੀਦਾ ਜਿੰਨਾ ਕੁ ਜ਼ਿਆਦਾ ਜ਼ਰੂਰਤ ਹੈ। ਅਸਤੂਆ ਪਾਦਕ ਅਗਿਆਨ ਦੀ ਜਿਹੜੀ ਸ਼ਕਤੀ ਹੈ, ਤੇ ਇਹ ਹੈ ਵੀ ਪਰਮਾਤਮਾ ਹੈ ਹੀ ਨਹੀਂ, ਉਹਦਾ ਵਜੂਦ ਹੀ ਨਹੀਂ, ਕੋਈ ਰੱਬ ਹੈ ਨਹੀਂ, ਨਾਸਤਕਪਣਾ ਹੋਣਾ, ਇਹ ਹੈ ਅਸਤੂਆ ਪਾਦਕ ਸ਼ਕਤੀ। ਇਹ ਸਮਝ ਲਓ ਅਗਿਆਨ ਦੀ ਸ਼ਕਤੀ ਉਹਨਾਂ ਤੇ ਛਾਈ ਹੋਈ ਹੈ ਜਿਹੜੇ ਕਹਿੰਦੇ ਰੱਬ ਹੈ ਨਹੀਂ। ਦੂਸਰੀ ਹੈ ਅਭਾਨਾ ਪਾਦਕ ਸ਼ਕਤੀ, ਇਹਦੇ ਸਮਝ ਪਰਮਾਤਮਾ ਹੈ ਤਾਂ ਸਹੀ ਵੀ, ਪਰ ਪ੍ਰਤੀਤ ਨਹੀਂ ਹੋ ਰਿਹਾ ਕਿੱਥੇ ਰਹਿੰਦਾ, ਮੈਂ ਮੰਨਦਾ ਵੀ ਰੱਬ ਹੈਗਾ ਪਰ ਮੈਨੂੰ ਪਤਾ ਨਹੀਂ ਵੀ ਰਹਿ, ਇਹ ਅਭਾਨਾ ਬਖਸ਼ਾ ਦੀ ਹੈ ਵੀ ਭਾਨ ਨਹੀਂ ਹੋ ਰਿਹਾ। ਇਹ ਦੋਵੇਂ ਸ਼ਕਤੀਆਂ ਮੇਟਣ ਵਾਸਤੇ ਦੋ ਪ੍ਰਕਾਰ ਦਾ ਬ੍ਰਹਮ ਗਿਆਨ ਹੈ, ਪਰੋਕਸ਼ ਬ੍ਰਹਮ ਗਿਆਨ, ਅਪਰੋਕਸ਼ ਬ੍ਰਹਮ ਗਿਆਨ। ਪਰੋਕਸ਼ ਬ੍ਰਹਮ ਗਿਆਨ ਕਹਿੰਦੇ ਨੇ ਉਹਲੇ ਵਾਲਾ ਗਿਆਨ, ਜਿਹੜੀ ਇਹ ਸ਼ਕਤੀ ਸੀ ਜਿਹੜੀ ਕਹਿੰਦੀ ਸੀ ਪਰਮਾਤਮਾ ਹੈ ਨਹੀਂ, ਅਸਤੂਆ ਪਾਤਸ਼ਾਹ ਤੇ ਵੀ ਅਸਤ ਹੈ ਰੱਬ ਹੈ ਨਹੀਂ, ਉਹ ਵੇਦ ਸ਼ਾਸਤਰ ਸੁਣ ਕੇ ਸੰਗਤ ਕਰਕੇ ਉਸ ਵੇਲੇ ਜਿਹੜਾ ਓਹਲੇ ਵਾਲਾ ਗਿਆਨ ਹੈ ਉਹ ਪ੍ਰਾਪਤ ਹੋ ਜਾਂਦਾ ਹੈ, ਤੇ ਇਸ ਕਰਕੇ ਪਰੋਕਸ਼ ਬ੍ਰਹਮ ਗਿਆਨ ਹੋ ਜਾਂਦਾ ਹੈ, ਨਿਸ਼ਚਾ ਹੋ ਜਾਂਦਾ ਵੀ ਰੱਬ ਹੈਗਾ, ਸੰਤਾਂ ਭਗਤਾਂ ਨੂੰ ਮਿਲਿਆ। ਫਿਰ ਜਿਹੜਾ ਅਪਰੋਕਸ਼ ਬ੍ਰਹਮ ਗਿਆਨ ਹੈ ਉਹ ਮਹਾਂਵਾਕ ਸਰਵਣ ਕਰਕੇ, ਤੂੰ ਸਦਾ ਸਲਾਮਤ ਨਿਰੰਕਾਰ ਜਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹਦੇ ਨਾਲ ਫਿਰ ਉਹ ਫਿਰ ਅਪਰੋਕਸ਼ ਬ੍ਰਹਮ ਗਿਆਨ ਦਾ ਮਤਲਬ ਹੀ ਹੈ ਜਿਹੜਾ ਪ੍ਰਤੱਖ ਗਿਆਨ ਹੈ। ਇਸ ਕਰਕੇ ਦੋ ਪ੍ਰਕਾਰ ਦਾ ਗਿਆਨ ਹੋਣ ਕਰਕੇ ਬ੍ਰਹਮ ਗਿਆਨੀ ਵੀ ਦੋ ਪ੍ਰਕਾਰ ਦੇ, ਇੱਕ ਤਾਂ ਅਪਰੋਕਸ਼ ਬ੍ਰਹਮ ਗਿਆਨੀ ਹੋ ਗਏ ਜਿਹਨਾਂ ਵਾਹਿਗੁਰੂ ਸਾਕਸ਼ਾਤ ਹੋ ਗਏ, ਇੱਕ ਪਰੋਕਸ਼ ਬ੍ਰਹਮ ਗਿਆਨੀ ਹੋ ਗਏ ਰੱਬ ਤੇ ਨਿਸ਼ਚਾ ਹੈਗਾ, ਉਹ ਗੁਰਬਾਣੀ ਪੜ੍ਹਦੇ ਹੈ ਪਰ ਅਜੇ ਪ੍ਰਤੱਖ ਨਹੀਂ ਹੋਇਆ। ਇਸ ਪ੍ਰਕਾਰ ਇਹ ਫਿਰ ਸਾਧ ਸਿੰਘ ਜੀ ਦੇ ਅਗਿਆਨ ਦੀਆਂ ਜਿਹੜੀਆਂ ਇਹ ਦੋਨੇ ਸ਼ਕਤੀਆਂ ਹਨ, ਤੇ ਉਹਨਾਂ ਨੂੰ ਇਸ ਪ੍ਰਕਾਰ ਤਮ ਪ੍ਰਕਾਸ਼ ਅੰਧਕ ਹੈ, ਇਹਦੇ ਵਿੱਚ ਬ੍ਰਹਮ ਗਿਆਨ ਦਾ ਅਪਰੋਕਸ਼ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਦੇ, ਇਹ ਦੋਵੇਂ ਸ਼ਕਤੀਆਂ ਨੂੰ ਮੇਟ ਕੇ ਪ੍ਰਭੂ ਅਪਰੋਕ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ ਜੀ।
ਸਾਧ ਸੰਗੀਣ ਸਿਮਰੰਤ ਗੋਬਿੰਦ,
ਦਾਤਾ ਉਹਨਾਂ ਨੂੰ ਮਿਲਦੀਆਂ ਨੇ, ਪ੍ਰਭੂ ਦੀ ਕਿਰਪਾ ਉਹਨਾਂ ਨੂੰ ਮਿਲਦੀ ਹੈ ਜੋ ਸਾਧ ਸ੍ਰੇਸ਼ਟ ਸੰਤ ਜਨਾਂ ਦੇ ਸੰਗੇਣ ਸੰਗ ਭਾਵ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਗੋਬਿੰਦ ਪਰਮਾਤਮਾ ਦਾ ਸਿਮਰੰਤ ਸਿਮਰਨ ਕਰਦੇ ਹਨ।
ਸਰਨ ਨਾਨਕ ਹਰ ਹਰ ਹਰੇ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਹਰ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦੀ ਸਰਨ ਓਟ ਲੈਣਾ ਕਰਦੇ ਹਨ, ਹਰ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦੀ ਸਰਨ ਓਟ ਲੈਣਾ ਕਰਦੇ ਹਨ। ਹੁਣ ਅਗਲਾ ਜਿਹੜਾ ਸ਼ਬਦ ਹੈ ਉਹਦੀ ਗੱਲ ਹੈ, ਅੱਗੇ ਸਤਿਗੁਰੂ ਜੀ ਗੁਣੀ ਪੁਰਖਾਂ ਦੇ ਖਾਸ ਜਿਹੜੇ ਗੁਣਾਂ ਦਾ ਅਭਾਵ ਹੋ ਜਾਣ ਤੋਂ ਉਹਨਾਂ ਦੇ ਸਾਧਨ ਨਿਸ਼ਫਲ ਦੱਸਦੇ ਹੈ, ਤੇ ਉਹਦੇ ਧਰਮ ਦੇ ਚਿੰਨ੍ਹ ਦੱਸਦੇ, ਭਾਈ ਆਪਣੇ ਆਪਣੇ ਧਰਮ ਸਭ ਨੂੰ ਪੱਕੇ ਰਹਿਣਾ ਚਾਹੀਦਾ, ਤੇ ਉਹਦੇ ਚ ਮਹਾਰਾਜ ਸਾਹਿਬ ਜੀ ਹੁਣ ਪਹਿਲਾਂ ਬ੍ਰਾਹਮਣ ਦੀ ਗੱਲ ਕਰਨਗੇ। ਅੱਗੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ, ਸੁਣੋ,
ਤਿਲਕ ਹੀਣੰ ਜਥਾ ਵਿਪਰਾ,
ਹੇ ਭਾਈ ਜਥਾ ਜਿਸ ਪ੍ਰਕਾਰ ਵਿਪਰਾ ਨਾਮ ਬ੍ਰਾਹਮਣ ਦਾ ਹੋ ਗਿਆ, ਤਿਲਕ ਟਿੱਕੇ ਤੋਂ ਹੀਣੰ ਬਿਨਾਂ ਨਿਸਫਲ ਹੈ, ਜੇ ਟਿੱਕੇ ਹੀ ਨਹੀਂ ਹੈ ਬ੍ਰਾਹਮਣ ਕਰਦਾ, ਟਿੱਕੇ ਕੱਢਣ ਹਿੰਦਵਾਣੀਆਂ ਹਿੰਦੂ ਧਰਮ ਦਾ ਚਿੰਨ੍ਹ ਹੈ, ਤਿਲਕ ਦੇ ਜੰਜੂ, ਇਹ ਤਿਲਕ ਹੋ ਗਿਆ ਟਿੱਕਾ, ਜੰਜੂ ਹੋ ਗਿਆ ਜਿਹੜਾ ਜਨੇਊ ਪਾਇਆ ਹੋਇਆ, ਤਿਲਕ ਜੰਜੂ ਰਾਖਾ ਪ੍ਰਭ ਤਾਂ ਮਹਾਰਾਜ ਨੇ ਰੱਖਿਆ ਕੀਤੀ ਹੈ। ਦੇਖੋ ਦੂਸਰੇ ਧਰਮ ਦੇ ਚਿੰਨ੍ਹਾਂ ਦੀ ਰੱਖਿਆ ਕੀਤੀ, ਆਪਣੇ ਖੇਤ ਦੀ ਰਾਖੀ ਦੁਨੀਆਂ ਕਰਦੇ ਹੋ, ਬਗਾਨੇ ਖੇਤ ਦੀ ਰਾਖੀ ਕਰਨੀ ਪਸ਼ੂ ਨੂੰ ਵੜ ਜਾਣ, ਇਹ ਪਰ ਉਪਕਾਰ ਹੁੰਦਾ ਹੈ। ਤਿਲਕ ਹੀਣੰਗ ਜਥਾ ਬਿਫਰਾ, ਜਿਸ ਪ੍ਰਕਾਰ ਬ੍ਰਾਹਮਣ ਤਿਲਕ ਨਾ ਲੱਗਿਆ ਹੋਵੇ ਕਹਿੰਦੇ ਉਹ ਨਿਸਫਲ ਹੈ, ਉਹਦਾ ਬ੍ਰਾਹਮਣ ਕਹਾਉਣਾ ਹੈ ਜਿਹੜਾ ਇਹ ਨਹੀਂ ਜਾਣਿਆ ਜਾ ਸਕਦਾ ਵੀ ਇਹ ਬ੍ਰਾਹਮਣ ਹੈ ਜਾਂ ਸ਼ੂਦਰੇ ਤੁਰਿਆ ਫਿਰਦਾ ਜਾਂ ਕੋਈ ਹੋਰ ਜਾਤ ਦਾ ਹੈ। ਇਸ ਪ੍ਰਕਾਰ ਸਾਹ ਸੀ, ਇਹ ਚਿੰਨ ਕਲਯੁਗ ਨੇ ਖਤਮ ਕਰ ਦਿੱਤੇ, ਪਤਾ ਹੀ ਨਹੀਂ ਲੱਗਦਾ ਹੈ। ਤੋ ਇਸ ਪ੍ਰਕਾਰ ਸਾਹ ਸੀ। ਕਈ ਵਾਰੀ ਐਸਾ ਹੁੰਦਾ ਹੈ, ਕਲਕੱਤੇ ਤੋਂ ਜਥਾ ਆ ਰਿਹਾ ਸੀ ਰੇਲ ਗੱਡੀ ਦੇ ਵਿੱਚ, ਤਾਂ ਉੱਥੇ ਸਿੰਘਾਂ ਦੇ ਨਾਲ ਇੱਕ ਭਾਈ ਬੈਸਣ ਲੱਗ ਗਏ ਹੇਠਾਂ, ਮੈਂ ਤਾਂ ਉੱਪਰ ਜਿਹੜੇ ਉੱਪਰਲੀ ਸੀਟਾਂ ਹੁੰਦੇ ਉਹਦੇ ਆਰਾਮ ਕਰ ਰਿਹਾ ਸੀ। ਉਹਦੇ ਜਦੋਂ ਨਾ ਹੀ ਹਟੇ, ਮੈਂ ਉਹਨੂੰ ਕਿਹਾ, ਮੈਂ ਰੁਕ ਜਾ ਭਾਈ, ਇਹ ਤੇਰੇ ਵੱਸ ਦੀ ਗੱਲ ਨਹੀਂ ਹੈਗੀ। ਮੈਂ ਹੇਠਾਂ ਆਇਆ, ਮੈਂ ਕਿਹਾ ਹਾਂਜੀ ਹੁਣ ਦੱਸੋ ਤੁਸੀਂ ਆਹ ਜਿਹੜਾ ਸ਼ਬਦ ਕਿਹਾ ਵੀ ਜਿਹੜੇ ਨਰਕ ਧਾਰੀ ਹੈ ਵੀ ਉਹ ਸਿੱਖ ਹੀ ਨਾ ਹੋ, ਵੀ ਤਾਂ ਇਹੀ ਕਿਹਾ ਨਾ? ਕਹਿੰਦਾ ਹਾਂ। ਕਹਿੰਦਾ ਦੱਸੋ ਕੀ ਫਰਕ ਹੈ, ਤੁਸੀਂ ਤੁਹਾਡੇ ਹੀ ਨਾ ਹੋ। ਮੈਂ ਕਿਹਾ ਗੱਲ ਸੁਣ ਲੈ, ਵੀ ਮੈਂ ਤੈਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਮੈਨੂੰ ਹਾਲੇ ਇਹ ਨਹੀਂ ਪਤਾ ਵੀ ਤੁਸੀਂ ਦੋਨੇ ਕਿਹੜੇ ਧਰਮ ਨਾਲ ਸੰਬੰਧ ਰੱਖਦੇ ਹੋ, ਪਹਿਲਾਂ ਆਪਣਾ ਪਰਿਚਾ ਦਿਓ, ਮੈਂ ਉਦੋਂ ਬਾਅਦ ਗੱਲ ਕਰੂੰਗਾ। ਇੱਕ ਬੋਲਿਆ ਕਹਿੰਦਾ ਮੈਂ ਮੁਸਲਮਾਨ ਹੈ। ਮੈਂ ਕਿਹਾ ਠੀਕ ਹੈ। ਦੂਸਰੇ ਕਹਿੰਦਾ ਜੀ ਮੈਂ ਹਿੰਦੂ ਹੈ। ਮੈਂ ਕਿਹਾ ਹੁਣ ਗੱਲ ਇਹ ਹੈ, ਤੇਰੇ ਤਾਂ ਹਿੰਦੂ ਦਾ ਚਿੰਨ ਕੋਈ ਨਹੀਂ, ਤੇਰਾ ਪਤਾ ਨਹੀਂ ਲੱਗਦਾ ਵੀ ਤੈਨੂੰ ਮੁਸਲਮਾਨ ਵੀ ਮੰਨ ਸਕਦਾ ਸੀ। ਮੁਸਲਮਾਨ ਨੂੰ ਕਿਹਾ ਮੈਂ ਕਿਹਾ ਤੇਰੇ ਕੋਲ ਮੁਸਲਮਾਨਾਂ ਵਾਲਾ ਚਿੰਨ ਕੋਈ ਨਹੀਂ, ਪਹਿਲੀ ਤਾਂ ਗੱਲ ਤੁਸੀਂ ਉਹ ਰਲ ਗੱਡੋ, ਤੇ ਹੁਣ ਤੂੰ ਇਹ ਦੱਸ, ਮੈਂ ਮੁਸਲਮਾਨ ਨੂੰ ਕਿਹਾ ਵੀ ਜਿਵੇਂ ਤੈਨੂੰ ਹਿੰਦੂ ਮੰਨਣਾ ਤੂੰ ਸਹਾਰ ਲਏਗਾ, ਸ਼ਕਲ ਤਾਂ ਉਹੀ ਜਿਹੀ ਹੋਈ ਹੈ। ਕਹਿੰਦਾ ਜੀ ਇਹ ਕਿਵੇਂ ਹੋ ਸਕਦਾ? ਮੈਂ ਕਿਹਾ ਵੀ ਆ ਕਿਵੇਂ ਹੋ ਸਕਦਾ ਵੀ ਉਹ ਨਰਕਧਾਰੀ ਸਾਡਾ ਹੀ, ਇਹ ਕਿਵੇਂ ਹੋਜੂਗਾ? ਤੇ ਉਹ ਥੋੜਾ ਜਿਹਾ ਠੰਡਾ ਹੋਇਆ, ਪਰ ਫਿਰ ਵੀ ਪੜ੍ਹੇ ਲਿਖੇ ਸੀ ਐਂ ਤਾਂ। ਉਹ ਰਾਜਧਾਨੀ ਗੱਡੀ ਹੁੰਦੀ ਹੈ, ਜਹਾਜ਼ ਵਰਗੀਆਂ ਸਹੂਲਤਾਂ ਹੁੰਦੀਆਂ ਨੇ ਉਹਦੇ 'ਚ, ਉੱਥੋਂ ਕਲਕੱਤੇ ਦੀਆਂ ਸੰਗਤਾਂ ਟਿਕਟ ਕਰਾ ਕੇ ਦਿੰਦੀਆਂ, ਤਹਿਸੀਲਦਾਰ ਵੀ ਨਾਲ ਸੀ ਆਪਣੇ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਗੱਲ ਇਸ ਤਰ੍ਹਾਂ ਵੀ ਹੁਣ ਮੈਂ ਤੈਨੂੰ ਇੱਕ ਪ੍ਰਮਾਣ ਦੇਣਾ, ਮੇਰੇ ਚੇਤੇ ਆ ਗਿਆ, ਮੈਂ ਇਹਨਾਂ ਦਾ ਪੜ੍ਹਿਆ ਸੀ ਥੋੜ੍ਹਾ ਜਿਹਾ ਇਤਿਹਾਸ, ਬਹੁਤਾ ਤਾਂ ਜ਼ਿਆਦਾ ਨਹੀਂ। ਮੈਂ ਕਿਹਾ ਵੀ ਇਹ ਨਰਕਧਾਰੀਆਂ ਦਾ ਆਗੂ ਕਹਿੰਦਾ ਹੈ ਵੀ ਮਾਸ ਮਾਸ ਹੈ, ਚਾਹੇ ਹੋਵੇ ਸੂਰ ਦਾ ਚਾਹੇ ਹੋਵੇ ਗਾਂ ਦਾ, ਵੀ ਮੈਂ ਇੱਕੋ ਪਤੀਲੇ ਦੇ ਵਿੱਚ ਗਾਂ ਤੇ ਸੂਰ ਦਾ ਮਾਸ ਰਿੰਨ ਕੇ ਖਾ ਲੈਂਦਾ ਹਾਂ। ਜਿਹੜਾ ਤਾਂ ਹਿੰਦੂ ਸੀ ਤਾਂ ਰਾਮ ਰਾਮ ਕਰਨ ਲੱਗਿਆ, ਜਿਹੜਾ ਸੀ ਉਹ ਖੁਦਾ ਖਦਾ ਕਰਨ ਲੱਗਿਆ ਕਿ ਕੋਈ ਸੂਰ ਦੀ ਨਫ਼ਰਤ ਕਰਦੇ ਨੇ ਉਹ। ਮੈਂ ਕਿਹਾ ਹੁਣ, ਕਹਿੰਦਾ ਜੀ ਹੁਣ ਤਸੱਲੀ ਹੈ। ਮੈਂ ਕਿਹਾ ਮੈਨੂੰ ਰਾਮ ਕਰ ਲੈਣ ਦਿਓ, ਇਉਂ ਨਹੀਂ ਕਿਸੇ ਨੂੰ ਛੇੜੀਦਾ ਹੁੰਦਾ ਵੀ ਤੁਸੀਂ, ਇਹ ਤਾਂ ਵਿਦਿਆਰਥੀ ਨੂੰ ਤੁਸੀਂ ਲੱਗ ਗਏ ਇਹਨਾਂ ਨਾਲ ਖੈਣ। ਮੈਂ ਕਿਹਾ ਆਪਣੇ ਆਪਣੇ ਧਰਮ 'ਚ ਰਹੋ, ਪਹਿਲਾਂ ਆਪਣੇ ਧਰਮ ਧਾਰਨ ਕਰੋ। ਸਾਨੂੰ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਪੰਜ ਕਕਾਰ ਦਿੱਤੇ ਨੇ ਗਿਣ ਲਓ ਵੀ ਪੂਰੇ ਹੈਗੇ ਕਿ ਨਹੀਂ? ਲਿਆ ਤੇਰਾ ਜਨੇਊ ਕਿੱਥੇ ਹੈ? ਤੇਰਾ ਤਿਲਕ ਦਿਖਾ ਕਿੱਥੇ ਹੈ? ਮੈਂ ਕਿਹਾ ਐਸੇ ਕਰਕੇ ਰੱਖਿਆ ਕੀਤੀ ਸੀ ਗੁਰੂ ਤੇਗ ਬਹਾਦਰ ਨੇ ਆਪਣਾ ਗਲਾ ਕਟਾ ਦਿੱਤਾ ਵੀ ਤੁਸੀਂ ਉਸ ਵੇਲੇ ਤਾਂ ਪਿੱਟਦੇ ਸੀ ਵੀ ਤਿਲਕ ਲਾਏ ਜਾਂਦੇ ਨੇ, ਤਿਲਕ ਚੱਟੇ ਜਾਂਦੇ ਨੇ, ਜਨੇਊ ਟੁੱਟਦੇ, ਤੇ ਹੁਣ ਆਪ ਹੀ ਲਾ ਦਿੱਤੇ? ਮੈਂ ਕਿਹਾ ਇਸੇ ਤਰ੍ਹਾਂ ਆ ਸਾਡੇ ਵਿੱਚੋਂ ਸਾਡੀ ਸ਼ਕਲ ਬਣਾ ਕੇ ਸਰਕਾਰਾਂ ਦੇ ਰਾਜਨੀਤਿਕ ਲੋਕਾਂ ਦੇ ਕੰਮ ਨੇ ਖਾਲਸੇ ਨੂੰ ਕਮਜ਼ੋਰ ਕਰਨ ਵਾਸਤੇ। ਤਿਲਕਹੀਣ ਜਥਾ ਬਿਪਰਾ, ਉਹ ਮਹਾਰਾਜ ਸਾਹਿਬ ਕਹਿੰਦੇ ਉਹਦਾ ਪਤਾ ਨਹੀਂ ਚੱਲਦਾ ਵੀ ਕੌਣ ਹੈ।
ਅਮਰਹੀਣ ਜਥਾ ਰਾਜਨ ਹੈ,
ਰਾਜਾ ਹੋਵੇ ਪਰ ਹੁਕਮ ਉਹਦਾ ਮੰਨਦਾ ਹੀ ਨਾ ਹੋਵੇ, ਪਰਜਾ ਦੇ ਉੱਤੇ ਕੌਣ ਕਹੂਗਾ ਉਹਨੂੰ ਰਾਜਾ? ਭਾਈ ਅਮਰ ਨਾਮ ਹੁਕਮ ਦਾ ਹੁੰਦਾ ਹੈ, ਉਹ ਤੇ ਹੀਣਾ ਹੋਵੇ ਸੋਭਾ ਨਹੀਂ ਪਾਉਂਦਾ, ਆਪਣੇ ਆਪ ਨੂੰ ਰਾਜਾ ਅਖਵਾਉਂਦਾ ਹੋਵੇ, ਹੁਕਮ ਕੋਈ ਮੰਨਦਾ ਨਹੀਂ ਉਹਨੂੰ, ਫੇਰ ਉਹਦਾ ਨਿਸਬਲ ਹੀ ਹੈ ਰਾਜਾ ਕਹਾਉਣਾ।
ਅਮਰਹੀਣ ਜਥਾ ਰਾਜਨ ਹੈ,
ਰਾਜਨ ਹੈ ਰਾਜਾ ਤੋਂ ਭਾਵ ਹੈ ਅਮਰ ਹੁਕਮ ਦਾ ਨਾਂ ਹੈ, ਤੇ ਜਥਾ ਜਿਸ ਪ੍ਰਕਾਰ। ਇਹਦੇ ਵਿੱਚ ਫਿਰ ਮਹਾਰਾਜ ਨੇ ਕਿਹਾ ਨਾ, ਇੱਕ ਤਾਂ ਇਹਨੂੰ ਭਾਈ ਧਿਆਨ ਰੱਖਿਓ ਵੀ ਜਥਾ ਨਾ ਬੋਲਿਓ, ਜਿਵੇਂ ਕਹਿੰਦਾ ਵੀ ਸਿੰਘਾਂ ਦਾ ਜਥਾ, ਐਂ ਨਹੀਂ ਬੋਲਣਾ, ਜਥਾ ਪੋਲਾ ਪਾਠ ਹੈ ਇਹ। ਤੇ ਅਮਰ ਹੁਕਮ ਜਥਾ ਇਸੇ ਪ੍ਰਕਾਰ ਜਿਵੇਂ ਉੱਪਰ ਦਰਸਾ ਦਿੱਤਾ ਹੈ, ਤੇ ਹੁਕਮ ਤੋਂ ਬਿਨਾਂ ਹੀ ਕੋਈ ਰਾਜਾ ਕਹਾਉਂਦਾ ਹੋਵੇ ਉਹਦਾ ਰਾਜਾ ਕਹਾਉਣਾ ਨਿਸਫਲ ਹੈ।
ਆਵਦਹੀਣ ਜਥਾ ਸੂਰਾ,
ਹੁਣ ਇਸੇ ਪ੍ਰਕਾਰ ਆਵਦ ਨਾਮ ਸ਼ਸਤਰ ਦਾ, ਇੱਥੇ ਸ਼ਸਤਰ ਤੋਂ ਬਿਨਾਂ ਸੂਰਾ ਸੂਰਮਾ ਕਹਾਉਂਦਾ ਹੋਵੇ ਉਹਦਾ ਕਹਾਉਣਾ ਨਿਸਫਲ ਹੈ। ਕਾਹਦਾ ਸੂਰਮਾ ਜੇ ਸ਼ਸਤਰ ਹੀ ਕੋਈ ਨਹੀਂ? ਮਹਾਰਾਜ ਸਾਹਿਬ ਨੇ ਇਸੇ ਕਰਕੇ ਕਿਹਾ ਵੀ ਸਿੰਘ ਕਦੇ ਵੀ ਸ਼ਸਤਰਹੀਣ ਨਾ ਰਹੇ, ਰਹਿਤਨਾਮੇ ਚ ਵਚਨ ਆਉਂਦੇ। ਤੋ ਸਤਿਗੁਰੂ ਜੀ ਕਥਨ ਕਰਦੇ ਹਨ ਅੱਗੇ, ਜਿਵੇਂ ਸ਼ਸਤਰ ਤੋਂ ਬਿਨਾਂ ਇਸੇ ਪ੍ਰਕਾਰ ਸੂਰਾ ਉਹ ਇਸੇ ਪ੍ਰਕਾਰ ਜਾਣਨਾ ਨਿਸਫਲ ਹੈ ਜਿਹਦੇ ਕੋਲ ਸ਼ਸਤਰ ਨਹੀਂ ਹਨ।
ਨਾਨਕ ਧਰਮਹੀਣ ਤਥਾ ਬੈਸਨ ਵਹਿ,
ਤੇ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ ਜਿਹੜੇ ਆਪਣੇ ਆਪ ਨੂੰ ਵੈਸ਼ਨੂੰ ਕਹਾਉਣ ਵਾਲੇ, ਵੈਸ਼ਨੂੰ ਧਰਮ ਵਾਲੇ, ਤੇ ਉਹ ਕਹਿੰਦੇ ਸੰਸਾਰ ਦੀ ਚੇਸ਼ਟਾ ਕਰਾਉਣ ਵਾਲਾ ਜਿਹੜਾ ਪਰਮਾਤਮਾ ਹੈ ਉਹ ਪ੍ਰਭੂ ਦਾ ਆਪਣੇ ਆਪ ਨੂੰ ਕੋਈ ਵੀ ਭਗਤ ਕੌਣ ਨਾ ਕਰੇ ਪਰ ਧਰਮ ਦੇ ਗੁਣਾਂ ਨੂੰ ਧਾਰਨ ਤੋਂ ਬਿਨਾਂ ਹੋਵੇ ਫਿਰ ਪਰਮਾਤਮਾ ਦੀ ਭਗਤੀ ਤੋਂ ਖਾਲੀ ਹੋਵੇ ਤਾਂ ਉਹਦਾ ਭਗਤ ਕਹਾਉਣਾ ਬੇਅਰਥ ਹੈ ਇਸ ਤਰ੍ਹਾਂ ਜਿਵੇਂ ਉੱਪਰ ਇਸੇ ਪ੍ਰਕਾਰ ਜੇ
ਤਿਲਕਹੀਣ ਜਥਾ ਵਿਪਰਾ
ਜਿਸ ਪ੍ਰਕਾਰ ਕੋਈ ਆਪਣੇ ਆਪ ਨੂੰ ਵਿਪਰਾ ਬ੍ਰਹਮਣ ਭਾਵ ਬ੍ਰਹਮ ਗਿਆਨੀ ਅਖਵਾਉਂਦਾ ਹੋਵੇ ਕਿਉਂਕਿ ਜਿਹੜਾ ਬ੍ਰਹਮ ਨੂੰ ਜਾਣੇ ਬ੍ਰਹਮ ਜਨੰਤੀ ਦੇ ਬ੍ਰਾਹਮਣ ਇਹ ਵੀ ਕਿਹਾ ਤੋ ਇਸ ਕਰਕੇ ਕਬੀਰ ਸਾਹਿਬ ਨੇ ਕਹੋ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਹਮਣ ਕਹੀਤਾ ਹੈ ਹਮਾਰੇ ਉਹ ਕਹਿੰਦੇ ਵੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਤਾਂ ਕਹਾਉਂਦਾ ਹੋਵੇ ਸਾਰਿਆਂ ਦੀ ਵਿਆਕ ਪ੍ਰਭੂ ਨੂੰ ਪਰਮਾਤਮਾ ਨੂੰ ਅੰਤਸ਼ ਕਰਨ ਨੂੰ ਵੀ ਮੱਥੇ ਦੇ ਉੱਤੇ ਤਿਲਕ ਲਾਉਣ ਤੋਂ ਹੀਣਾ ਹੋਵੇ ਤੋ ਇਸ ਕਰਕੇ ਕਿਹਾ ਨਾ ਤੇ ਤਿਲਕ ਲਲਾਟ ਜਾਣੇ ਪ੍ਰਭ ਏਕ ਬੂਝੇ ਬ੍ਰਹਮ ਅੰਤਰ ਵਿਵੇਕ ਇਹ ਤੋਂ ਖਾਲੀ ਹੋਵੇ ਫਿਰ ਉਹਨੂੰ ਬ੍ਰਹਮ ਗਿਆਨੀ ਕੌਣ ਕਹੂ ਭਾਈ ਤੇ ਉਹ ਐਂ ਨਾਂ ਰੱਖੇ ਹੈ ਤੇ ਇੱਧਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਛੇਵੇਂ ਪਾਤਸ਼ਾਹ ਦੇ ਸਥਾਨ ਸੀ ਸਾਰਾ ਇਲਾਕਾ ਬ੍ਰਹਮ ਗਿਆਨੀ ਕਹੇ ਉਹਨੂੰ ਉਹ ਆਮ ਗਿਆਨੀ ਵੀ ਨਹੀਂ ਸੀ ਪਰ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਸੀ ਮੈਂ ਕਿਹਾ ਵੀ ਬ੍ਰਹਮ ਗਿਆਨੀ ਕਿਉਂ ਕਹਿੰਦੇ ਆ ਕਹਿੰਦੇ ਜੀ ਅੱਲ ਪੈ ਗਈ ਹੈ ਮੈਂ ਉਹਨੂੰ ਵੀ ਪੁੱਛਿਆ ਮੈਂ ਤੈਨੂੰ ਬ੍ਰਹਮ ਗਿਆਨ ਹੋ ਗਿਆ ਕਹਿੰਦਾ ਨਾ ਜੀ ਮੈਂ ਕਿਹਾ ਬ੍ਰਹਮ ਗਿਆਨੀ ਇਸ ਤਰ੍ਹਾਂ ਕਹਾਉਣ ਦੇ ਨਾਲ ਕੁਛ ਨਹੀਂ ਹੁੰਦਾ ਤੋ ਇਸ ਕਰਕੇ ਜਿਹੜਾ ਬ੍ਰਹਮ ਗਿਆਨੀ ਕਹਾਉਂਦਾ ਆਪਣੇ ਆਪ ਨੂੰ ਬ੍ਰਹਮ ਨੂੰ ਜਾਣਿਆ ਨਹੀਂ ਹੈ ਤੇ ਫਿਰ ਉਹਦੇ ਅੰਤਸ਼ਕਰਨ ਵੀ ਮੱਥੇ ਦੇ ਉੱਤੇ ਤੇ ਤਿਲਕ ਲਾਉਣ ਤੋਂ ਹੀਣਾ ਭਾਵ ਕੀ ਹੈ ਵੀ ਬ੍ਰਹਮ ਗਿਆਨੀ ਅਖਵਾਉਣਾ ਬੇਅਰਥ ਹੀ ਹੈ ਉਹਦਾ ਇੱਕ ਵਾਹਿਗੁਰੂ ਵਿਆਪਕ ਰੂਪੀ ਇਹ ਤਾਂ ਤਿਲਕ ਤਾਂ ਲਾਇਆ ਨਹੀਂ ਜਾਣਿਆ ਨਹੀਂ ਉਹ ਤੇ ਜਥਾ ਇਸੇ ਪ੍ਰਕਾਰ ਕੋਈ ਆਪਣੇ ਆਪ ਨੂੰ ਅੱਗੇ ਦੱਸਦੇ ਹਾਂ ਜੇ
ਅਮਰਹੀਣ ਜਥਾ ਰਾਜਨ ਹੈ
ਜਿਵੇਂ ਤਿਲਕ ਤੋਂ ਹੀਣਾ ਜਥਾ ਇਸੇ ਤਰ੍ਹਾਂ ਵਿਪਰਾ ਬ੍ਰਹਮ ਗਿਆਨੀ ਕਹਾਉਣਾ ਅਮਰਹੀਣ ਜਥਾ ਰਾਜਨ ਹੈ ਤੇ ਇਸੇ ਤਰ੍ਹਾਂ ਜਿਹਨੇ ਵੀ ਪਿੱਛੇ ਅਰਸ ਦੇ ਵੀ ਸੁਣਿਆ ਸੀ ਤੇ ਇੱਥੇ ਇੰਨਾ ਹੀ ਫਰਕ ਹੈ ਅੰਤਰੀ ਭਾਵ ਦੇ ਵਿੱਚ ਤੇ ਜਥਾ ਜਿਸ ਪ੍ਰਕਾਰ ਕੋਈ ਆਪਣੇ ਆਪ ਨੂੰ ਰਾਜਨ ਹੈ ਰਾਜਾ ਭਾਵ ਪ੍ਰਕਾਸ਼ ਵਾਲਾ ਗਿਆਨਵਾਨ ਕਹਾਉਂਦਾ ਹੋਵੇ ਆਪਣੇ ਇੰਦਰੀਆਂ ਰੂਪੀ ਪਰਜਾ ਦੇ ਉੱਤੇ ਅਮਰ ਹੁਕਮ ਚਲਾਉਣ ਤੋਂ ਹੀਣਾ ਹੋਵੇ ਇੰਦਰੇ ਉਹਦੇ ਆਖੇ ਨਾ ਲੱਗਦੇ ਹੁਣ ਅੱਖਾਂ ਆਪਣੀ ਮਰਜ਼ੀ ਕਰਦੀਆਂ ਹੋਣ ਜੀਭ ਆਪਣੀ ਮਰਜ਼ੀ ਕਰਦੀ ਹੋਵੇ ਉਹਦੇ ਕੰਨ ਆਪਣੇ ਮਰਜ਼ੀ ਕਰਦੇ ਹੋਣ ਨਿੰਦਿਆ ਸੁਣਦੇ ਹੋਣ ਉਹਦੇ ਇੰਦਰੇ ਹਰਿਆਏ ਪਸ਼ੂ ਵਾਂਗ ਤਾਂ ਅਵਾਰਾ ਫਿਰਦੇ ਹੋਣ ਉਹ ਗਿਆਨਵਾਨ ਵਿਖਾਉਣਾ ਉਸਦਾ ਫਿਰ ਵਿਅਰਥ ਹੈ
ਆਵਦਹੀਣ ਜਥਾ ਸੂਰਾ
ਜਥਾ ਜਿਸ ਪ੍ਰਕਾਰ ਕੋਈ ਆਤਮ ਗਿਆਨੀ ਰੂਪ ਸੂਰਾ ਸੂਰਮਾ ਖਵਾਉਣਾ ਕਰੇ ਤੇ ਭਗਤੀ ਦੀ ਤੇਗ ਕੋਲ ਹੋਵੇ ਹੀ ਨਾ ਭਗਤੀ ਦੇ ਤੇਗੇ ਨਹੀਂ ਹੈ ਗਿਆਨ ਰੂਪੀ ਖੜਗ ਨਹੀਂ ਹੈ ਖੰਡਾ ਮਤਲਬ ਗਿਆਨ ਰੂਪੀ ਖੰਡਾ ਨਹੀਂ ਹੈ ਗਿਆਨ ਖੜਗ ਲੈ ਮਾਰੇ ਚਿੱਤ ਦੀ ਸ਼ਾਂਤੀ ਰੂਪੀ ਬਰਸ਼ੀ ਕੋਲ ਨਹੀਂ ਨਿਮਰਤਾ ਰੂਪੀ ਗਦਾ ਕੋਲ ਨਹੀਂ ਸ਼ਸਤਰਾਂ ਤੋਂ ਹੀ ਨਾ ਹੋਵੇ ਉਹਨੂੰ ਆਤਮ ਗਿਆਨੀ ਸੂਰਮਾ ਖਵਾਉਣਾ ਬੇਅਰਥੀ ਹੈ
ਨਾਨਕ ਧਰਮਹੀਣ ਤਥਾ ਵੈਸ਼ਨਵ ਹੈ
ਤੇ ਤਥਾ ਇਸੇ ਪ੍ਰਕਾਰ ਜੋ ਧਰਮ ਤੋਂ ਹੀਣੇ ਪੁਰਖ ਨ ਆਪਣੇ ਆਪ ਨੂੰ ਵੈਸ਼ਨਵ ਹੈ ਪਰਮਾਤਮਾ ਦਾ ਭਗਤ ਕਹਾਉਣਾ ਕਹਾਉਂਦਾ ਹੋਵੇ ਵੈਸ਼ਨ ਸੋਝ ਸੁਪਰ ਸੁਪ ਸਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਤੇ ਉਹਦਾ ਸਾਹ ਸੀ ਇਹ ਇਸ ਤਰ੍ਹਾਂ ਦਾ ਫਿਰ ਇਹ ਵੈਸ਼ਨਵ ਕਹਾਉਣਾ ਬੇਅਰਥ ਹੀ ਜਾਣਨ
ਨਾ ਸੰਖੰ ਨਾ ਚੱਕਰੰ
ਹੁਣ ਨਿਰਾਕਾਰ ਪਰਮਾਤਮਾ ਦੇ ਮਹਾਰਾਜ ਸਾਹਿਬ ਜੀ ਵੀ ਪਰਮੇਸ਼ਰ ਐਸਾ ਹੈ ਉਸ ਵਾਹਿਗੁਰੂ ਦਾ ਨਿਰਗੁਣ ਸਰੂਪ ਕਥਨ ਕਰਦੇ ਆ ਕਿ ਹਰੀ ਲਾਲ ਕ੍ਰਿਸ਼ਨ ਲਾਲ ਉਹ ਪਰਮਾਤਮਾ ਦੇ ਨਿਰਗੁਣ ਸਰੂਪ ਦੇ ਹੱਥਾਂ ਵਿਚ ਨਾ ਤਾਂ ਸੰਖ ਹੈ ਨਾ ਚੱਕਰ ਹੈ ਸੁਦਰਸ਼ਨ ਚੱਕਰ ਨਾ ਹੀ ਗਦਾ ਮੁਦਗਰ ਹੈ ਨਾ ਹੀ ਗੁਰਜ ਹੈ ਤੇ ਇਸ ਪ੍ਰਕਾਰ ਨਾ ਹੀ ਉਹਦਾ ਸਿਆਮੰਗ ਸ਼ਾਂਵਲਾ ਰੰਗ ਹੈ ਕਾਲਾ ਰੰਗ ਹੈ ਸੰਖ ਚੱਕਰ ਗਦਾ ਪਦਮ ਆਪ ਆਪ ਕੀ ਉਹ ਸ਼ਦਮ ਅਪਰੰਪਰ ਪਾਰ ਮਨ ਲਖੈ ਕੌਣ ਤਾਹੇ ਜੀਓ ਇਸ ਪ੍ਰਕਾਰ ਕਥਨ ਕੀਤਾ ਐਸਾ ਜੋ ਵਾਹਿਗੁਰੂ ਹੈ
ਨਾ ਗਦਾ ਨਾ ਸਿਆਮੰ
ਦੁਬਾਰੇ ਬੋਲੋ ਜੀ ਦੁਬਾਰੇ ਸਾਰੇ ਬੋਲੋ ਇੱਥੇ ਤੱਕ
ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ
ਵਾਹਿਗੁਰੂ ਨਿਰਗੁਣ ਸਰੂਪ ਕਰਕੇ ਉਹਦਾ ਕਥਨ ਕਰਦੇ ਆ ਵੀ ਹੇ ਹਰੀ ਲਾਲ ਕ੍ਰਿਸ਼ਨ ਪਰਮਾਤਮਾ ਦੇ ਨਿਰਗੁਣ ਸਰੂਪ ਦੇ ਹੱਥਾਂ ਵਿਚ ਨਾ ਤਾਂ ਸੰਖੰ ਸੰਖ ਹੈ ਨਾ ਚੱਕਰੰ ਚੱਕਰ ਹੈ ਸੁਦਰਸ਼ਨ ਚੱਕਰ ਨਾ ਹੀ ਗਦਾ ਮੁਦਗਰ ਹੈ ਤੇ ਗੁਰਜ ਭਾਵ ਨਾ ਹੀ ਉਹਦਾ ਸਿਆਮੰਗ ਕਾਲਾ ਰੂਪ ਹੈ ਸਿਆਮਲਾ ਰੰਗ ਭਗਵਾਨ ਵਿਸ਼ਨੂੰ ਦਾ ਮੰਨਿਆ ਨਾ ਤੇ ਉਹ ਸਰਗੁਣ ਸਰੂਪ ਦਾ ਇਸ ਪ੍ਰਕਾਰ ਨਹੀਂ ਹੈ ਬਲਕਿ ਕੈਸਾ ਹੈ
ਅਚਰਜ ਰੂਪੰ ਰਹੰਤ ਜਨਮੰ
ਉਹ ਅਚਰਜ ਬਿਸਮਾਦ ਰੂਪੰ ਸਰੂਪ ਹੈ ਭਾਵ ਸਾਰਿਆਂ ਦਾ ਆਧਾਰ ਤੇ ਆਪ ਨਿਰਾਧਾਰ ਜਿਹੜਾ ਸਾਰਿਆਂ ਦਾ ਆਧਾਰ ਤੇ ਆਪ ਨਿਰਾਧਾਰ ਹੋਵੇ ਉਹਨੂੰ ਅਸਚਰਜ ਉਹਨੂੰ ਵਿਸਮਾਦ ਕਿਹਾ ਜਾਂਦਾ। ਇਹ ਸਭ ਦਾ ਪ੍ਰਕਾਸ਼ਕ ਤੇ ਆਪ ਪ੍ਰਕਾਸ਼ ਉਹ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੋਵੇ ਤੇ ਆਪ ਪ੍ਰਕਾਸ਼ ਸਵਯਮ ਪ੍ਰਕਾਸ਼ ਰੂਪ ਹੋਵੇ, ਉਹ ਤੋਂ ਸਾਰੇ ਪ੍ਰਕਾਸ਼ਮੇ ਹੋਣ, ਉਹ ਐਸਾ ਅਸਚਰਜ ਰੂਪ ਹੁੰਦਾ। ਤੇ ਨਾਲ ਫਿਰ ਜੰਮਣ ਮਰਨ ਤੋਂ ਰਹੰਤ ਰਹਿਤ, ਇਸ ਪ੍ਰਕਾਰ ਦਾ ਉਹਦਾ ਅਸਚਰਜ ਸਰੂਪ ਕਥਨ ਕੀਤਾ ਹੈ ਨਿਰਗੁਣ ਸਰੂਪ ਦਾ।
ਨੇਤ ਨੇਤ ਕਥੰਤ ਬੇਦਾ,
ਉਹ ਸਰੂਪ ਨੂੰ ਬੇਦਾ ਚਾਰੇ ਵੇਦ, ਨੇਤ ਨੇਤ ਦਾ ਮਤਲਬ ਬੇਅੰਤ ਬੇਅੰਤ, ਨੇਤ ਨੇਤ ਕਥੰਤ ਵੇਦਾ, ਬੇਅੰਤ ਬੇਅੰਤ ਕਥਨ ਕਰਦੇ ਹਨ ਵੇਦ।
ਊਚ ਮੂਚ ਅਪਾਰ ਗੋਵਿੰਦ ਹੈ,
ਉਹ ਗੋਵਿੰਦ ਹੈ ਪ੍ਰਿਥਵੀ ਦਾ ਰੱਖਿਅਕ ਪ੍ਰਭੂ, ਅਪਾਰ ਪਾਰਾਵਾਰ ਤੋਂ ਰਹਿਤ, ਬ੍ਰਹਮਾਦਿਕਾਂ ਤੋਂ ਵੀ ਊਚ ਉੱਚਾ ਹੈ, ਬ੍ਰਹਮਾ ਆਦਿਕਾਂ ਤੋਂ ਵੀ ਉੱਚਾ ਹੈ ਅਤੇ ਮੂਚ ਬਹੁਤ ਵੱਡੇ ਵਿਸਾਰ ਵਾਲਾ ਵੀ ਹੈ, ਐਸਾ ਹੈ। ਤੇ ਇਹ ਅੱਗੇ ਫਰਮਾਨ ਕਰਦੇ ਹਨ ਜੇ
ਬਸੰਤ ਸਾਧ ਹਿਰਦਿਆਂ ਅਚੁੱਤ,
ਤੇ ਉਹ ਅਚੁੱਤ ਅਗਿੜ ਅਟਲ ਸਰੂਪ ਪ੍ਰਭੂ ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦੇ ਹਿਰਦਿਆਂ ਹਿਰਦੇ ਦੇ ਵਿਚ ਬਸੰਤ ਬਸਦਾ ਹੈ।
ਬੁਝੰਤ ਨਾਨਕ ਵੱਡ ਭਾਗੀ ਹੈ,
ਸਤਿਗੁਰੂ ਜੀ ਕਥਨ ਕਰਦੇ ਹਨ ਵੱਡੇ ਭਾਗਾਂ ਵਾਲੇ ਜਿਹੜੇ ਪੁਰਖ ਨ ਉਹ ਸੰਤ ਜਨਾਂ ਦੁਆਰਾ ਉਸ ਪਰਮਾਤਮਾ ਦੇ ਸਰੂਪ ਨੂੰ ਬੁਝੰਤ ਬੁਝ ਲੈਂਦੇ ਨੇ। ਪ੍ਰਸ਼ਨ ਕੀਤਾ ਹਰੀ ਲਾਲ ਕ੍ਰਿਸ਼ਨ ਲਈ ਸੰਸਾਰ ਕੀ ਚੀਜ਼ ਹੈ ਮਹਾਰਾਜ, ਤਾਂ ਮਹਾਰਾਜ ਸਾਹਿਬ ਜੀ ਉੱਤਰ ਦੇ ਵਿਚ ਕਥਨ ਕਰਦੇ ਹਨ, ਸੁਣੋ ਜੇ
ਉਦਿਆਨ ਬਸਨੰ ਸੰਸਾਰੰ।
ਤੇ ਮਹਾਰਾਜ ਸਾਹਿਬ ਕਹਿੰਦੇ ਹੇ ਭਾਈ ਹਰੀ ਲਾਲ ਕ੍ਰਿਸ਼ਨ ਲਾਲ, ਇਹ ਸੰਸਾਰ ਜਿਹੜਾ ਸੰਸਿਆਂ ਦਾ ਘਰ ਜਗਤ ਨਾ ਬਸਣ ਬਸਦਾ ਹੈ ਨਾ, ਜਿਹੜਾ ਦਿਖ ਰਿਹਾ ਬਸਦਾ, ਇਹ ਤਾਂ ਉਦਿਆਨ ਉਜਾੜ ਵਿਚ ਰਹਿਣ ਦੇ ਤੁਲ ਹੈ, ਸੰਸਾਰ ਚ ਰਹਿਣਾ ਉਜਾੜ ਦੇ ਵਿਚ ਉਜਾੜ ਦੇ ਤੁਲ ਹੈ, ਇਸ ਪ੍ਰਕਾਰ ਇਹਦਾ ਹੈ। ਕਹਿੰਦੇ ਮਹਾਰਾਜ ਫਿਰ ਜੰਗਲਾਂ ਚ ਉਜਾੜਾਂ ਦੇ ਵਿਚ ਤਾਂ ਕੁੱਤੇ ਰਹਿੰਦੇ ਹੁੰਦੇ ਹੈ, ਗਿੱਦੜ ਰਹਿੰਦੇ ਹੁੰਦੇ ਹੈ, ਖੋਤੇ ਹੁੰਦੇ ਹੈ, ਤੇ ਇਧਰ ਫਿਰ ਕਿਹੜੇ ਨੇ? ਉਹਦਾ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਨੇ
ਸਨਬੰਧੀ ਸਵਾਨ ਸਿਆਲ ਖਰਹਿ,
ਇਹਨੂੰ ਬਾਬਾ ਜਿਹੜਾ ਸੱਸੇ ਦੀ ਪੈਰ ਚ ਲੱਗਿਆ ਭਾਈ, ਇਹਨੂੰ ਸੱਸੇ ਦਾ ਔਂਕੜ ਮੰਨ ਕੇ ਆੜੇ ਦਾ ਕੰਨਾ ਲੱਗਿਆ ਹੋਵੇ ਤੇ ਨੰਨਾ ਹੈਗੀ ਹੈ ਸਵਾਨ, ਸਵਾਨ ਨੀ ਕਹਿਣਾ ਸਵਾਨ। ਤੇ ਇਹਦੇ ਚ ਕਹਿੰਦੇ ਜਿਹੜੇ ਤਾਂ ਇਸ ਉਜਾੜ ਦੇ ਵਿਚ ਸੰਸਾਰ ਰੂਪੀ ਉਜਾੜ ਚ ਰਹਿਣ, ਜਿਹੜੇ ਤਾਂ ਲੋਭੀ ਸੰਬੰਧੀ ਨੇ, ਹੈ ਰਿਸ਼ਤੇਦਾਰ ਪਰ ਲੋਭੀ ਨਾ, ਉਹ ਤਾਂ ਸਵਾਨ ਕੁੱਤੇ ਦੀ ਨਿਆਈ ਨਾ, ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮਰਦਾਰ। ਜਿਹੜੇ ਦਗੇਬਾਜ ਸੰਬੰਧੀ ਨੇ, ਦਗਾ ਕਰਦੇ ਹੈ ਰਿਸ਼ਤੇਦਾਰਾਂ ਦੇ ਨਾਲ, ਉਹ ਸਿਆਲ ਗਿੱਦੜ ਦੀ ਨਿਆਈ ਨਾ। ਤੇ ਇਸ ਕਰਕੇ ਨਾ ਜਿਹੜੇ ਇਸਤਰੀ ਪੁੱਤਰ ਆਦਿ ਨੂੰ ਖੱਟ ਕਮਾ ਕੇ ਲਿਆ ਕੇ ਦੇਣ ਵਾਲੇ ਸੰਬੰਧੀ ਖਰੇ ਖੋਤਿਆਂ ਦੀ ਨਿਆਈ ਭਾਰ ਢੋਈ ਜਾਂਦੇ ਨੇ ਸਾਰੀ ਉਮਰ, ਮਨੁੱਖਾ ਸਰੀਰ ਮਿਲਿਆ ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ, ਉਹ ਖੋਤੇ ਬਣ ਕੇ ਭਾਰ ਢੋ ਰਹੇ ਹੈ ਪਦਾਰਥ। ਇਉਂ ਮਹਾਰਾਜ ਕਹਿੰਦੇ ਨੇ ਐਸੇ ਨੇ
ਬਿਖਮ ਸਥਾਨ ਮਨ ਮੋਹ ਮਦਰਿੰ,
ਤੇ ਹੁਣ ਇਸ ਪ੍ਰਕਾਰ ਬਿਖਮ ਕਠਿਨ ਸਥਾਨ ਥਾਂ ਮਨ ਹੈ, ਭਾਵ ਇਸ ਮਨ ਨੂੰ ਜਿੱਤਣਾ ਸਭ ਤੋਂ ਕਠਿਨ ਹੈ, ਤੇ ਇਸ ਨੇ ਮੋਹ ਰੂਪੀ ਮਦਰਿੰ ਸ਼ਰਾਬ ਪੀਤੀ ਹੋਈ ਹੈ ਮੋਹ ਰੂਪੀ, ਇਹਦੇ ਨਾਲ
ਮਹਾ ਅਸਾਧ ਪੰਜ ਤਸਕਰ ਹੈ,
ਪੰਜ ਵਿਕਾਰ ਜਿਹੜੇ ਨੇ ਤਸਕਰ ਚੋਰ ਲੱਗੇ ਹੋਏ ਨੇ, ਇਹਨੂੰ ਬਹੁਤ ਅਸਾਧ ਨਾ ਸਾਧੇ ਜਾਣ ਵਾਲੇ ਨੇ, ਭਾਵੇਂ ਕਿਸੇ ਕੋਲੋਂ ਪਕੜੇ ਨਹੀਂ ਜਾਂਦੇ, ਐਸੇ ਚੋਰ ਹਨ, ਕਈ ਚੋਰ ਇਹੋ ਜਿਹੇ ਨੇ ਫੜੇ ਨਹੀਂ ਜਾਂਦੇ ਸਰਕਾਰਾਂ ਤੋਂ, ਉਹਨਾਂ ਦੇ ਇਨਾਮ ਰੱਖਦੇ ਜੇ ਕੋਈ ਦੇਖੇ ਕੋਈ ਪਕੜਾ ਦੇਵੇ, ਇਸ ਪ੍ਰਕਾਰ ਦੇ ਚੋਰ ਹਨ।
ਹੀਤ ਮੋਹ ਪੈ ਭਰਮ ਭ੍ਰਮਣ,
ਤੇ ਭ੍ਰਮਣ ਜਿਹੜਾ ਇਹਦੇ ਵਿਚ ਭਾਈ ਇੱਥੇ ਇਹਦਾ ਵਿਸਰਾਮ ਸਮਝਣਾ, ਪਰਿਵਾਰ ਦੇ ਹਿੱਤ ਹਿੱਤ ਕਰਕੇ ਮੋਹ ਮੂਰਛਾ ਹੋ ਜਾਂਦੇ ਹੈ, ਜੀਵ ਪਰਿਵਾਰ ਦੇ ਮੋਹ ਦੇ ਵਿਚ ਹਿੱਤ ਕਰਦੇ ਹੈ, ਕਾਲ ਰੂਪੀ ਸ਼ੇਰ ਦਾ ਡਰ ਅਤੇ ਆਪਣੇ ਸਰੂਪ ਦਾ ਭਰਮ ਰੂਪੀ ਭ੍ਰਮਣ, ਉਹ ਦਿਸ਼ਾ ਭਰਮਣ ਹੈ, ਜਿਵੇਂ ਜੰਗਲ ਦੇ ਕਿਸੇ ਨੂੰ ਦਿਸ਼ਾ ਭਰਮ ਹੋ ਜਾਂਦਾ ਨਾ, ਮੈਂ ਕਿੱਧਰੋਂ ਆਇਆ ਕਿੱਧਰ ਨੂੰ ਜਾਣਾ, ਲੈ ਉਹੀ ਕੁਛ ਹੋਇਆ ਵਾ ਆਪਣੇ ਨਾਲ, ਪਤਾ ਹੀ ਨਹੀਂ ਕਿੱਥੋਂ ਆਏ ਹਾਂ ਤੇ ਜਾਣਾ ਕਿੱਧਰ ਨੂੰ ਹੈ, ਇਹ ਦਿਸ਼ਾ ਭਰਮਣ ਹੋਇਆ ਵਾ ਸਾਨੂੰ। ਇਉਂ ਦੱਸਦੇ ਨੇ
ਅਹੰ ਫਾਂਸ ਤੀਖਣ ਕਠਨ ਹੈ,
ਇਹ ਫਿਰ ਭਰਮ ਰੂਪੀ ਦਿਸ਼ਾ ਭਰਮਣ ਹੋਇਆ ਪਿਆ, ਤੇ ਅਹੰ ਹੰਗਤਾ ਰੂਪੀ ਫਾਂਸ ਫਾਹੀ ਬਹੁਤ, ਇਹ ਤੀਖਣ ਜਿਹੜਾ ਨਾ ਤੱਤੇ ਨੂੰ ਤਾਂ ਵਿਹਾਰੀ ਹੈਗੀ ਓ ਲੱਗੀ ਹੋਈ, ਜਿਹੜਾ ਖੱਖਾ ਹੈ ਖੱਖੇ ਦੀ ਸਿਹਾਰੀ ਮੰਨ ਕੇ ਤੇ ਨਾਲ ਐੜਾ ਮੰਨ ਕੇ ਨਾਣਾ, ਜਿਵੇਂ ਇਹ ਬੋਲਣਗੇ ਇਹਨੂੰ ਤੀਖਣ ਐ ਬੋਲਣਾ, ਇਸ ਨੂੰ ਇਹ ਤਿੱਖੇ ਭਾਵ ਛੇਤੀ ਪੈ ਜਾਂਦੀ ਹੈ ਫਾਹੀ, ਇਹ ਜਿਸਦਾ ਕੱਟਣਾ ਬਹੁਤ ਕਠਿਨ ਕਠਿਨ ਹੈ ਘਟਿਆ ਨਹੀਂ ਜਾਂਦਾ, ਔਖਾ ਹੈ।
ਪਾਵਕ ਤੂ ਅਸਾਧ ਘੋਰੰ,
ਇਹ ਸੰਸਾਰ ਰੂਪੀ ਜੰਗਲ ਵਿਚ ਅਸਾਧ ਨਾ ਸਾਧੇ ਜਾਣ ਵਾਲੇ, ਤ੍ਰਿਸ਼ਨਾ ਈਰਖਾ ਰੂਪੀ ਡੌ ਅਗਨੀ ਲੱਗੀ ਹੋਈ ਹੈ, ਮਚ ਰਹੀ ਹੈ ਅਗਨੀ ਹੈ, ਤੇ ਇਸ ਕਰਕੇ ਇਹ ਫਿਰ ਪਦਾਰਥਾਂ ਰੂਪ ਜਿਹੜਾ ਘੋਰੰ ਭਿਆਨਕ ਨਦੀਆਂ ਦਾ ਤੋ ਪਾਣੀ ਵਗ ਰਿਹਾ ਹੈ।
ਅਗਮ ਤੀਰ ਨਹ ਲੰਘਨ ਹੈ,
ਤੇ ਜਿਸ ਦਾ ਮੁਕਤ ਰੂਪੀ ਤੀਰ ਕਿਨਾਰਾ ਅਗਮ ਅਪਹੁੰਚ ਹੈ, ਪਹੁੰਚਿਆ ਨਹੀਂ ਜਾਂਦਾ, ਲੰਘਣਾ ਲੰਘਿਆ ਨਹੀਂ ਜਾਂਦਾ। ਇਹ ਦ੍ਰਿਸ਼ਟਾਂਤ ਸਾਧ ਸਿੰਘ ਜੀ ਮਹਾਂਭਾਰਤ ਦੇ ਵਿਚ ਇਕ ਪ੍ਰਸੰਗ ਆਉਂਦਾ ਹੈ। ਆਖੇ ਇਕ ਬ੍ਰਾਹਮਣ ਸੀ ਵੀ ਉਹ ਕਿਤੇ ਸੈਰ ਕਰਨ ਚਲਿਆ ਗਿਆ, ਸੰਘਲੇ ਜੰਗਲ ਵਿਚ ਜਾ ਕੇ ਨਾ ਦਿਸ਼ਾ ਭ੍ਰਮਣ ਹੋ ਗਈ, ਰਸਤੇ ਭੁੱਲ ਗਿਆ ਵੀ ਕਿੱਧਰ ਨੂੰ ਆਉਣਾ ਕਿੱਧਰ ਜਾਣਾ। ਬੇਕਰਾਰ ਰੂਪ ਵਾਲੀ ਕੀ ਦੇਖਿਆ ਉਸਨੇ, ਇਕ ਪਾਸੇ ਤੋਂ ਡੈਣ ਆਉਂਦੀ ਹੈ ਬਹੁਤ ਲੰਮੀਆਂ ਲੰਮੀਆਂ ਬਾਹਾਂ ਵਾਲੀ। ਇਹ ਦ੍ਰਿਸ਼ਟਾਂਤ ਕਲਪਿਆ ਹੋਇਆ ਅਗਲੀ ਗੱਲ ਸਮਝਾਉਣ ਵਾਸਤੇ, ਇਹ ਵੀ ਧਿਆਨ ਰੱਖਣਾ। ਉਹਨੇ ਦੇਖਿਆ ਵੀ ਬਹੁਤ ਭਿਆਨਕ ਡੈਣ ਆ ਗਈ, ਬਾਹਾਂ ਵੀ ਬੜੀਆਂ ਬੜੀਆਂ, ਮੈਨੂੰ ਤਾਂ ਖਾ ਜਾਊਗੀ ਇਹ, ਬੜੇ ਬੜੇ ਦਰਖਤਾਂ ਨੂੰ ਭੰਨਦੀ ਆ ਰਹੀ ਹੈ, ਸ਼ਕਤੀਸ਼ਾਲੀ ਦਰਖਤਾਂ ਨੂੰ ਤੋੜਦੀ ਆ ਰਹੀ ਹੈ। ਦੂਜੇ ਪਾਸੇ ਨੂੰ ਦੇਖਿਆ ਵੀ ਇੱਧਰ ਨੂੰ ਭੱਜ ਜਾਂ, ਉੱਧਰ ਦੇਖਿਆ ਪਾਣੀ ਦੀ ਨਦੀ ਚੜੀ ਆ ਰਹੀ ਹੈ। ਕਹਿੰਦਾ ਵੀ ਪਾਣੀ ਇੱਕ ਲੱਖ ਜਿਵੇਂ ਫਲੱਡ ਆ ਜਾਂਦਾ ਨਾ, ਪਾਣੀ ਦੀ ਨਦੀ ਚੜੀ ਆ ਰਹੀ ਹੈ। ਕਹਿੰਦਾ ਉਹ ਇੱਧਰ ਵੀ ਨਹੀਂ ਜਾ ਸਕਦਾ। ਤੀਸਰੇ ਪਾਸੇ ਨੂੰ ਤੱਕਿਆ, ਜੰਗਲ ਨੂੰ ਅੱਗ ਲੱਗੀ ਹੋਈ ਹੈ। ਕਹਿੰਦਾ ਵੀ ਇੱਧਰ ਵੀ ਰਸਤਾ ਘਿਰ ਗਿਆ। ਚੌਥੇ ਪਾਸੇ ਕੀ ਦੇਖਿਆ, ਬਾਰਾਂ ਮੂੰਹਾਂ ਵਾਲਾ ਮਦਮਸਤ ਹਾਥੀ ਝੰਗਾੜਦਾ ਹੀ ਆ ਰਿਹਾ, ਚੀਕਾਂ ਮਾਰਦਾ ਉੱਚੇ ਉੱਚੇ ਆ ਰਿਹਾ। ਦੇਖੋ ਹਾਥੀ ਦੇ ਬਾਰਾਂ ਮੂੰਹ ਹੁੰਦੇ ਨੇ, ਇਹ ਕਲਪਨਾ ਕੀਤੀ ਗਈ ਹੈ ਗੱਲ ਗਾਹਾਂ ਲਈ ਸਮਝਾਉਣ ਵਾਸਤੇ। ਇਹ ਸਭ ਕੁਝ ਦੇਖ ਕੇ ਬ੍ਰਾਹਮਣ ਬਹੁਤ ਭੈਭੀਤ ਹੋਇਆ। ਆਪਣੀ ਜਾਨ ਬਚਾਉਣ ਦੇ ਲਈ ਉਹਨੇ ਦੇਖਿਆ ਵੀ ਨੇੜੇ ਇੱਕ ਖੂਹ ਸੀ, ਤੇ ਉਹਦੇ ਕਿਨਾਰੇ ਤੇ ਇੱਕ ਬੋਹੜ ਸੀ, ਬਹੁਤ ਵੱਡਾ ਬਰੋਟਾ ਖੜਾ ਸੀ, ਉਹਦੀਆਂ ਟਹਿਣੀਆਂ ਖੂਹ ਦੇ ਵਿੱਚ ਲਮਕਦੀਆਂ ਸੀ। ਉਹਨੇ ਕਿਹਾ ਵੀ ਆਹ ਕਮਸੂਤ ਆ ਗਿਆ, ਵੀ ਇਹਦੇ ਵਿੱਚ ਮੈਂ ਲਮਕ ਜਾਂਦਾ। ਹੁਣ ਉਹ ਲਟ ਗਿਆ, ਟਾਹਣੀ ਦੇ ਨਾਲ ਸ਼ਹਿਦ ਲੱਗਿਆ ਹੋਇਆ ਸੀ, ਮਧੂਮੱਖੀਆਂ ਦਾ ਛੱਤਾ। ਉਹ ਜਦੋਂ ਉਹਦੇ ਹੱਥਾਂ ਦੇ ਨਾਲ ਉਹਦੀਆਂ ਜੜਾਵਾਂ ਹਿੱਲੀਆਂ ਬੋਹੜ ਦੀਆਂ, ਤਾਂ ਉਹਦੇ ਵਿੱਚੋਂ ਸ਼ਹਿਦ ਜਿਹੜਾ ਸੀ ਨਾ, ਉਹਦੇ ਬੂੰਦਾਂ ਡਿੱਗਣ ਲੱਗ ਪਈਆਂ। ਉਹ ਜਦ ਬੂੰਦਾਂ ਦੇ ਹੱਥ ਤਾਂ ਫੜੇ ਉਹਦੇ ਬੋਹੜ ਦੀਆਂ ਜਿਹੜੀਆਂ, ਉਹਨੂੰ ਦਾੜੀ ਵੀ ਬੋਲਦੇ ਆ, ਬੋਹੜ ਦੀਆਂ ਜਿਹੜੀਆਂ ਜੜਾਂ ਹੁੰਦੀਆਂ ਲੰਮੀਆਂ ਲੰਮੀਆਂ, ਤੇ ਉਹਦੇ ਆਸਰੇ ਵੱਧਦਾ ਜਾਂਦਾ ਹੈ ਬਹੁਤ ਦੂਰ ਤੱਕ, ਉਹ ਖੂਹ ਦੇ ਵਿੱਚ ਆਉਣ ਤਾਂ ਖੂਹ ਤੱਕ ਹੇਠਾਂ ਚਲੀਆਂ ਜਾਂਦੀਆਂ। ਉਹਨੇ ਮੂੰਹ ਅੜ ਲਿਆ, ਮੂੰਹ ਅੜ ਕੇ ਇੱਕ ਇੱਕ ਬੂੰਦ ਪਈ ਆ ਰਹੀ ਹੈ, ਟਾਹਣੀ ਹਿੱਲਣ ਕਰਕੇ ਮੂੰਹ ਦੇ ਪਈ ਜਾਂਦੀ ਹੈ, ਸ਼ਹਿਦ ਨੂੰ ਚੱਟਣ ਲੱਗ ਪਿਆ, ਉਹਦੀ ਮਿਠਾਸ ਸਭ ਕੁਛ ਭੁੱਲ ਗਿਆ, ਡੈਣ ਵੀ ਭੁੱਲ ਗਈ, ਹਾਥੀ ਵੀ ਭੁੱਲ ਗਿਆ, ਨਦੀ ਵੀ ਭੁੱਲ ਗਈ, ਤੇ ਇਸ ਪ੍ਰਕਾਰ ਉਹ ਸਾਰਾ ਕੁਛ ਭੁੱਲ ਗਿਆ। ਤੇ ਇਹ ਦ੍ਰਿਸ਼ਟਾਂਤ ਹੈ। ਤੇ ਇਸ ਅਨੁਸਾਰ ਸਿੰਘ ਜੀ, ਉਹ ਜਿਹੜੀ ਟਾਹਣੀ ਸੀ, ਕਹਿੰਦੇ ਇੱਕ ਕਾਲੇ ਰੰਗ ਦਾ ਚੂਹਾ, ਇੱਕ ਚਿੱਟੇ ਰੰਗ ਦਾ ਚੂਹਾ, ਉਹਨੂੰ ਕੁਤਰਨ ਲੱਗਿਆ ਹੋਇਆ, ਤੇ ਉਹ ਟਾਹਣੀ ਟੁੱਟ ਗਈ, ਕਹਿੰਦੇ ਦਰਮ ਦੇ ਕੇ ਹੇਠਾਂ ਡਿੱਗਿਆ, ਹੇਠਾਂ ਅਸਰਾਲ ਮੂੰਹ ਅੱਡੀ ਖੜੀ ਸੀ, ਉਹਦੇ ਮੂੰਹ ਦੇ ਵਿੱਚ ਜਾ ਪਿਆ। ਇਹ ਅਹਿਸਾਸ ਨਹੀਂ ਮਹਾਂਭਾਰਤ ਦੇ ਪ੍ਰਸੰਗ ਹੈ, ਸਮਝਾਉਣ ਵਾਸਤੇ ਹੈ ਵੀ ਜੇ ਕਿਤੇ ਉਹ ਅਕਲ ਵਾਲਾ ਹੁੰਦਾ ਤਾਂ ਫਿਰ ਉਹ ਜੜਾਂ ਨੂੰ ਉੱਪਰ ਦਰਖਤ ਦੇ ਉੱਪਰ ਜਾ ਚੜਦਾ, ਉਹ ਬਚ ਜਾਂਦਾ, ਪਰ ਨਹੀਂ ਬਚ ਸਕਿਆ। ਇਹ ਹੈ ਦ੍ਰਿਸ਼ਟਾਂਤ। ਇਸੇ ਪ੍ਰਕਾਰ ਬ੍ਰਹਮਣ ਦੀ ਨਿਆਈ ਤਾਂ ਇਹ ਜੀਵ ਹੈ, ਸੰਸਾਰ ਰੂਪੀ ਉਜਾੜ ਦੇ ਵਿੱਚ ਘਿਰਿਆ ਹੋਇਆ। ਇਹਦੇ ਪਾਸੋਂ ਕੀ ਇਹਨੇ ਦੇਖਿਆ ਵੀ ਇੱਕ ਪਾਸੇ ਤਾਂ ਬਿਰਧ ਅਵਸਥਾ ਰੂਪੀ ਡੈਣ, ਬਿਰਧ ਅਵਸਥਾ ਇਹ ਡੈਣ ਹੈ, ਤੇ ਜਵਾਨੀ ਦੀ ਤਰ੍ਹਾਂ ਬੜੇ ਬੜੇ ਜਿਵੇਂ ਬਿਰਸ਼ਾਂ ਨੂੰ ਬੜੇ ਬੜੀ ਤਾਕਤਾਂ ਵਾਲੇ ਬਿਰਧ ਅਵਸਥਾ ਦੀ ਤੁਰਨ ਤੋਂ ਅਸਮਰੱਥ ਹੋ ਜਾਂਦੇ ਨੇ, ਇਹ ਡੈਣ ਹੈ। ਆਪਣੀਆਂ ਰੋਗ ਰੂਪੀ ਬਾਹਾਂ ਨੂੰ ਜਵਾਨੀ ਰੂਪ ਬਿਰਸ਼ਾਂ ਨੂੰ ਭੰਨਦੀ ਆ ਰਹੀ ਹੈ, ਰੋਗ ਰੂਪੀ ਬਾਹਾਂ ਫੈਲਾਰੀਆਂ ਹੋਈਆਂ ਹਨ, ਬਿਰਧ ਅਵਸਥਾ 'ਚ ਰੋਗ ਬਹੁਤ ਲੱਗਦੇ ਹੈ। ਦੂਜੇ ਪਾਸੇ ਆਸਾ, ਇਹ ਜਿਹੜੀ ਹੈ ਉਮੀਦ ਹੋਣੀ ਕਿਸੇ ਚੀਜ਼ ਦੀ, ਆਸਾ ਤ੍ਰਿਸ਼ਨਾ ਦੀ ਨਦੀ, ਪਦਾਰਥਾਂ ਰੂਪੀ ਪਾਣੀ ਦਾ ਹੜ੍ਹ ਆਇਆ ਹੋਇਆ ਹੈ, ਤੇ ਆਸਾ ਰੂਪੀ ਨਦੀ ਚੜੀ ਹੋਈ ਹੈ, ਪਦਾਰਥਾਂ ਦਾ ਪਾਣੀ ਜਿਹਦਾ ਉਹਦਾ ਹੜ੍ਹ ਆਇਆ ਹੋਇਆ ਹੈ, ਰੋੜ ਕੇ ਲੈ ਜਾਂਦਾ। ਤੀਸਰੇ ਵਾਰ ਤ੍ਰਿਸ਼ਨਾ ਰੂਪੀ ਡੌ ਅਗਨੀ ਮਚ ਰਹੀ ਹੈ। ਚੌਥੇ ਪਾਸੇ ਬਾਰਾਂ ਮੂੰਹਾਂ ਵਾਲੇ ਹਾਥੀ ਦੀ ਨਿਆਈ, ਬਾਰਾਂ ਮਹੀਨਿਆਂ ਵਾਲਾ ਸਾਲ ਹੈ, ਇਹ ਹੈ ਹਾਥੀ ਅਸਰ, ਇਹ ਗੁਜ਼ਰ ਰਿਹਾ ਹੈ। ਭੈਭੀਤ ਹੋਇਆ ਜੀਵ ਕਰਮਾਂ ਵੱਲ, ਸਰੀਰ ਰੂਪੀ ਖੂਹ ਦੇ ਚ ਲਟਕ ਰਿਹਾ, ਜਿਹਦੀ ਉਮਰ ਰੂਪੀ ਟਾਹਣੀ ਨੂੰ ਰਾਤ ਤੇ ਦਿਨ ਇਹ ਚੂਹਾ ਤੇ ਚੂਹੀ ਨੇ, ਦਿਨ ਚਿੱਟਾ ਚੂਹਾ, ਰਾਤਰੀ ਕਾਲੀ ਹੁੰਦੀ ਹੈ, ਇਹ ਚੂਹੀ ਆ ਕਾਲੇ ਰੰਗ ਦੀ। ਪਰ ਇਹ ਜੀਵ ਮਾਇਆ ਰੂਪੀ ਮੱਖੀ ਦੇ ਵਿਸ਼ਿਆਂ ਰੂਪੀ ਸ਼ਹਿਦ ਨੂੰ ਚੱਖ ਰਿਹਾ ਹੈ। ਅਖੀਰ ਜਦੋਂ ਰਾਤ ਦਿਨ ਕਰਕੇ ਇਹਦੀ ਉਮਰ, ਇਹਦੀ ਟਾਹਣੀ ਕੱਟੀ ਗਈ, ਇਹ ਕਾਲ ਰੂਪੀ ਭਿਆਨਕ ਅਸਰਾਲ ਦੇ ਮੂੰਹ ਚ ਡਿੱਗਦਾ ਹੈ, ਉਹਦੇ ਜੀਵਨ ਦਾ ਅੰਤ ਹੋ ਜਾਂਦਾ ਹੈ। ਐ ਇਹਦੇ ਚ ਸਿੱਖਿਆ ਦਿੱਤੀ ਹੈ। ਹਾਂਜੀ ਬੋਲੋ ਜੀ ਅੱਗੇ।
ਭਜ ਸਾਧ ਸੰਗ ਗੋਪਾਲ ਨਾਨਕ।
ਤੇ ਹੁਣ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਇਹ ਸੰਸਾਰ ਰੂਪੀ ਜੰਗਲ ਦੇ ਦੁੱਖਾਂ ਤੋਂ ਬਚਣ ਲਈ ਸਾਧ ਸੰਗ ਸ੍ਰੇਸ਼ਟ ਸੰਤ ਜਨਾਂ ਦੀ ਸੰਗਤ ਚ ਮਿਲ ਕੇ ਗੋਪਾਲ ਪਰਮਾਤਮਾ ਦਾ ਭਜ ਸਿਮਰਨ ਕਰ ਅਤੇ
ਹਰ ਚਰਨ ਸਰਨ ਉਧਰਨ ਕਿਰਪਾ।
ਤੇ ਹਰ ਪਰਮਾਤਮਾ ਦੇ ਚਰਨ ਕਮਲਾਂ ਦੀ ਸਰਨ ਓਟ ਲੈਣਾ ਕਰ, ਉਹਦੀ ਕਿਰਪਾ ਮਿਹਰ ਕਰਕੇ ਤੇ ਉਧਰਨ ਤਰ ਜਾਏਗਾ ਤੂੰ ਤੇ ਤੁਹਾਡਾ ਪਾਰ ਉਤਾਰਾ ਹੋ ਜਾਏਗਾ। ਇਹਦਾ ਭਾਈ ਇਹ ਉਧਰਨ ਕਰਨਾ, ਉਦਾਹਰਣ ਨਹੀਂ ਕਰਨਾ, ਇਹਦਾ ਪਾਠ ਇਸ ਤਰ੍ਹਾਂ ਕਰਨਾ ਪਦ। ਹਾਂਜੀ ਬੋਲੋ।
ਕਿਰਪਾ ਕਰੰਤ ਗੋਬਿੰਦ ਗੋਪਾਲ ਹੈ।
ਹੇ ਭਾਈ, ਜਿਨ੍ਹਾਂ ਦੇ ਉੱਪਰ ਗੋਬਿੰਦ ਪ੍ਰਿਥਵੀ ਦਾ ਰੱਖਿਆ ਕਿ ਜਿਹੜਾ ਗੋਪਾਲ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਗੋਬੇਦਾਂ ਕਰਕੇ ਬਿੰਦ ਜਾਣਨ ਯੋਗ ਐਸਾ ਜੋ ਪ੍ਰਭੂ ਹੈ ਉਹਦੀ ਜਿਹਦੀ ਜੇ ਉਹ ਆਪਣੀ ਕਿਰਪਾ ਮਿਹਰ ਕਰੰਤ ਕਰਦੇ ਹੈ, ਜਿਹਦੇ ਉੱਤੇ ਕਿਰਪਾ ਮਿਹਰ ਕਰ ਦੇਵੇ, ਵਾਹਿਗੁਰੂ ਕਿਰਪਾ ਕਰ ਦੇਵੇ ਤੇ ਉਹਦੇ ਵਾਸਤੇ ਦੱਸਦੇ ਹਨ
ਸਗਲਿਆਂ ਰੋਗ ਖੰਡਣ ਹੈ।
ਤੇ ਉਹ ਫਿਰ ਉਹਨਾਂ ਦੇ ਪ੍ਰਤੱਖ ਅਗਿਆਨ ਆਦਿ ਦੇ ਵੀ ਸਰੀਰਕ ਵੀ ਸਾਰੇ ਰੋਗਾਂ ਦਾ ਖੰਡਨ ਨਾਸ ਹੀ ਕੱਟੇ ਜਾਂਦੇ ਨੇ, ਨਾਸ ਹੋ ਜਾਂਦੇ ਨੇ ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇ।
ਸਾਧ ਸੰਗੀਣ ਗੁਣ ਰਮਤ ਨਾਨਕ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਧ ਸ੍ਰੇਸ਼ ਸੰਤ ਜਨਾਂ ਦੀ ਸੰਗੇਣ ਸੰਗਤ ਵਿੱਚ ਮਿਲ ਕਰਕੇ ਪ੍ਰਭੂ ਦੇ ਗੁਣ ਰਮਤ ਨਾਮ ਉਚਾਰਨ ਕਰਨ ਦਾ, ਉਚਾਰਨ ਕਰੋ ਤੇ ਫਿਰ
ਸਰਨ ਪੂਰਨ ਪਰਮੇਸ਼ੁਰ ਹੈ।
ਤੇ ਉਹ ਪਰਮ ਈਸ਼ਵਰ ਜਿਹੜਾ ਪ੍ਰਭੂ ਦੀ ਸਰਨ ਓਟ ਗ੍ਰਹਿਣ ਕਰੋ। ਹੁਣ ਅੱਗੇ ਸਾਧ ਸੰਗ ਜੀ ਇਹ ਜਿਹੜਾ 60ਵਾਂ ਸਲੋਕ ਹੈ ਨਾ, ਇਹਦੇ ਚ ਮਹਾਰਾਜ ਸਾਹਿਬ ਨੂੰ ਉਹਨਾਂ ਨੇ ਨੀਤੀ ਦੀ ਗੱਲ ਪੁੱਛੀ ਕਿ ਮਹਾਰਾਜ ਕੋਈ ਸੰਸਾਰ ਦੀ ਜਿੱਥੇ ਬ੍ਰਹਮ ਗਿਆਨ ਕਰ ਰਹੇ ਹੋ ਉੱਥੇ ਨੀਤੀ ਦੀ ਗੱਲ। ਮਹਾਰਾਜ ਕਹਿੰਦੇ ਵੀ ਨੀਤੀ ਵਾਲੀ ਗੱਲ ਦਾ ਦ੍ਰਿਸ਼ਾਂਤ ਬਣਾ ਲੈਂਦੇ ਹਾਂ ਵੀ ਗੱਲ ਤਾਂ ਬ੍ਰਹਮ ਗਿਆਨ ਦੀ ਸੱਜਦੀ ਹੈ ਜਿਹੜੀ ਚੱਲੀ ਆ ਰਹੀ ਹੈ। ਉਹਨਾਂ ਦੇ ਕਹਿਣ ਤੋਂ ਫਿਰ ਕਪਟੀ ਪੁਰਖ ਤੋਂ ਸੁਚੇਤ ਰਹਿਣ ਵਾਸਤੇ ਉਪਦੇਸ਼ ਕਥਨ ਕਰਦੇ ਹੈ ਤੇ ਨਾਲ ਚਿੰਨ੍ਹ ਦੱਸਦੇ ਆ ਕਿ ਜਿਹੜੇ ਇਹੋ ਜਿਹੇ ਚਿੰਨ੍ਹਾਂ ਵਾਲਾ ਪੁਰਸ਼ ਹੋਵੇ ਥੋੜਾ ਜਿਹਾ ਉਸ ਤੋਂ ਸਾਵਧਾਨ ਰਹਿਣਾ। ਜੇ
ਸਿਆਮਲੰ ਮਦਰ ਮਾਨੁੱਖਿਆਂ।
ਤੇ ਮਾਨੁੱਖਿਆਂ ਕਰਨਾ ਇਹਦਾ ਪਾਠ ਜਿਹਨੇ ਮੰਮੇ ਨੂੰ ਕੰਨਾਂ ਤਾਂ ਲੱਗਿਆ, ਨੰਨੇ ਦਾ ਔਂਕੜ ਵੀ ਹੈ। ਖੱਖੇ ਦੀ ਸਿਹਾਰੀ ਐੜੇ ਦੇ ਉੱਤੇ ਟਿੱਪੀ ਉੱਤੇ ਅਧਿਕ ਅਤੇ ਸਾਰਾ ਬੋਲੋ ਅਗਲਾ ਵੀ ਦੱਸਦੀ ਹੈ।
ਰਿਧਿਅੰ ਭੂਮ ਰੈਰਣ ਹੈ।
ਤੇ ਜਿਹੜਾ ਯਈਆ ਹੈ ਰਿੱਧ ਦੇ ਨਾਲ ਲੱਗਿਆ ਹੋਇਆ, ਇਹ ਸਮਝ ਲੈ ਦੱਦੇ ਨੂੰ ਸਿਹਾਰੀ ਲੱਗੀ ਹੈ, ਐੜਾ ਨਾਲ ਯਈਏ ਦੀ ਥਾਂ ਤੇ ਐੜੇ ਦੇ ਉੱਤੇ ਟਿੱਪੀ ਹੈ, ਰਿਧਿਅੰ ਐ ਉਚਾਰਨ ਕਰਨਾ। ਹੁਣ ਬੋਲੋ ਜੀ ਦਾਦਾ।
ਸਿਆਮਲੰ ਮਦਰ ਮਾਨੁੱਖਿਆਂ।
ਜੇ ਕੋਈ ਮਨੁੱਖ ਮਨੁੱਖ ਸਿਆਮਲੰ ਕਾਲੇ ਰੰਗ ਦਾ ਹੋਵੇ, ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਦਾ ਰੰਗ ਸੀ ਨਾ, ਤੇ ਇਸ ਤਰ੍ਹਾਂ ਜਿਹੜੀ ਕਾਲੇ ਰੰਗ ਦਾ ਹੋਵੇ, ਕੋਈ ਕਈਆਂ ਦਾ ਬਹੁਤ ਜ਼ਿਆਦਾ ਬਾਹਲਾ ਹੀ ਕਾਲਾ ਰੰਗ ਹੁੰਦਾ ਹੈ, ਇਹ ਚਿੰਨ੍ਹ ਦੱਸਿਆ ਕਿ ਐਸਾ ਰੰਗ ਹੋਵੇ ਕਿਸੇ ਦਾ
ਮਦਰ ਮਾਨੁੱਖਿਆਂ।
ਤੇ ਹੋਵੇ ਮਦਰ ਕਦ ਦਾ, ਜਿਵੇਂ ਬੌਣਾ ਭਗਵਾਨ ਜੀ ਸੀ, ਹੋਵੇ ਮਦਰਾ ਤੇ ਹੋਵੇ ਕਾਲੇ ਰੰਗ ਦਾ।
ਰਿਧਿਅੰ ਭੂਮ ਵੈਰਣ ਹੈ।
ਤੇ ਉਹ ਫਿਰ ਕਹਿੰਦੇ ਮਦਰ ਮਿੱਠਾ ਬੋਲਣ ਵਾਲਾ ਹੋਵੇ, ਭਾਵੇਂ ਮਦਰ ਮਦਰਾ ਹੋਵੇ, ਦੋਨੇ ਗੱਲਾਂ ਨਾਲ ਹੋਵੇ ਮਿੱਠਾ ਬੋਲਣ ਵਾਲਾ। ਤੇ ਕਹਿੰਦੇ ਫਿਰ ਉਹਦੇ ਰਿਧਿਅੰ ਹਿਰਦੇ ਰੂਪੀ ਭੂਮ ਭੂਮੀ ਦੇ ਬੈਰਣ ਬੈਰ ਭਾਵ ਰਹਿੰਦਾ, ਉਹ ਕਿਸੇ ਦਾ ਵੀ ਬੁਰਾ ਕਦੇ ਕਰ ਸਕਦਾ। ਇਹ ਨੀਤੀ ਦਾ ਵਚਨ ਕਿਹਾ।
ਨਿਅੰਤ ਹੋ ਅੰਤ ਮਿਥਿਆ।
ਤੇ ਉਹਦਾ ਕਿਸੇ ਦੇ ਅੱਗੇ ਨਿਵੰਤ ਨਹੀਂ ਹੋਣਾ, ਮਿਥਿਆ ਝੂਠਾ ਹੋਵੰਤ ਹੁੰਦਾ ਹੈ।
ਚੇਤਨੰ ਸੰਤ ਸਵਜਨ ਹੈ।
ਇਹਦਾ ਸਵਜਨ ਹੈ ਕਹਿਣਾ, ਇਹ ਉਹਨੂੰ ਉਸੇ ਤਰ੍ਹਾਂ ਸੱਸੇ ਦੇ ਪੈਰ ਚ ਔਂਕੜ ਸਮਝੋ, ਜਿਹੜਾ ਬਾਬਾ ਆਵਾਜ਼ ਐਂ ਦੇਣੀ ਹੈ ਉਹਨੇ ਉੱਪਰ ਅਧਿਕ ਸਮਝੋ, ਸਵਜਨ ਹੈ। ਕਹਿੰਦੇ ਇਹ ਸਵਜਨ ਹੈ ਪਿਆਰੇ ਸੰਤ ਸ਼ਾਂਤ ਚਿੱਤ ਮਹਾਤਮਾ ਜਨੋ, ਤੁਸੀਂ ਐਸੇ ਪੁਰਖਾਂ ਤੋਂ ਚੇਤਨੰ ਸਾਵਧਾਨ ਹੋਣਾ। ਇਹ ਨੀਤੀ ਦੀ ਗੱਲ ਉਹਨਾਂ ਨੇ ਪੁੱਛੀ ਸੀ ਕਹੀ ਮਹਾਰਾਜ ਨੇ। ਤੇ ਮਹਾਰਾਜ ਕਹਿੰਦੇ ਭਾਈ ਉਹ ਬ੍ਰਹਮ ਗਿਆਨ ਦੀ ਲੜੀ ਉਸੇ ਤਰ੍ਹਾਂ ਰੱਖੋ। ਇਸੇ ਪ੍ਰਕਾਰ ਜੇ
ਸਿਆਮਲੰ ਮਦਰ ਮਾਨੁੱਖਿਆਂ,
ਜਿਸ ਮਨੁੱਖ ਨੇ ਆਪਣੇ ਹਿਰਦੇ ਰੂਪੀ ਭੂਮੀ ਨੂੰ ਸਵਾਰਨਾ ਕੀਤਾ, ਸਾਰੇ ਅੱਖਰ ਇਕੱਠੇ ਬੋਲੋ ਜੀ,
ਰਿਧਿਅੰ ਭੂਮ ਵੈਰਣ ਹੈ।
ਜਿਸ ਮਨੁੱਖ ਨੇ ਆਪਣੇ ਹਿਰਦੇ ਰੂਪੀ ਭੂਮੀ ਨੂੰ ਸਵਾਰਨਾ ਕੀਤਾ, ਭਾਵ ਵਾਸ਼ਨਾ ਰੂਪੀ ਇੱਟ ਸੈੱਟ ਹੁੰਦੀ ਹੈ, ਗਧਾ ਵੇਲ ਵੀ ਕਹਿੰਦੇ ਆ, ਗਧੇ ਵਾਲੇ ਖਾਂਦੇ ਨੇ ਉਹਨੂੰ, ਤੇ ਵਾਲੀ ਹੁੰਦੀ ਹੈ ਇੱਥੇ ਆਪਣੇ ਇਲਾਕੇ ਦੇ ਵਿੱਚ, ਤਾਂ ਆਪਣੀਆਂ ਇਹਨਾਂ ਖੇਤਾਂ 'ਚ ਬਥੇਰੀ ਖੜੀ ਹੁੰਦੀ ਹੈ, ਉਹਨੂੰ ਇੱਟ ਸੈੱਟ ਕਹਿੰਦੇ ਆ। ਅੱਖਾਂ ਦੀ ਜੋਤ ਵਾਸਤੇ ਜ਼ਿਆਦਾ ਵਧੀਆ ਨਹੀਂ ਹੈ, ਪਰ ਇਹ ਫਸਲ ਦਾ ਨੁਕਸਾਨ ਕਰਦੀ ਹੈ। ਤੇ ਜਿਵੇਂ ਵਾਸ਼ਨਾ ਰੂਪੀ ਇੱਟ ਸੈੱਟ, ਸੰਕਲਪਾਂ ਰੂਪੀ ਨਦੀਨ, ਨਿਕੰਮਾ ਘਾਹ ਜਿਹਨੂੰ ਕਹਿੰਦੀ ਹੈ, ਇਹ ਕੱਢਣਾ ਕੀਤਾ ਜਿਨ੍ਹਾਂ ਨੇ ਭਗਤੀ ਰੂਪੀ ਹਲ ਫੇਰ ਕੇ ਪ੍ਰੇਮ ਦਾ ਸੁਹਾਗਾ ਮਾਰਨਾ ਕੀਤਾ। ਉਹਨਾਂ ਮਨੁੱਖਾਂ ਦੇ ਅੰਦਰ ਮਧੁਰ ਮਿੱਠੇ ਸੁਭਾਅ ਵਾਲਾ ਸੁੰਦਰ ਸਰੂਪ ਸਿਆਮਲੰਗ ਮਾਇਆ ਸਬਲ ਈਸ਼ਰ ਵਸ ਜਾਂਦਾ ਹੈ, ਸਾਕਸ਼ਾਤ ਹੋ ਜਾਂਦਾ ਹੈ। ਉਹਨਾਂ ਦੇ ਹਿਰਦੇ ਰੂਪੀ ਭੂਮ ਧਰਤੀ ਦੇ ਵਿੱਚ ਫਿਰ ਕਿਸੇ ਨਾਲ ਵੈਰ ਨਾ ਹੈ, ਵੈਰ ਭਾਵ ਨਹੀਂ ਰਹਿੰਦਾ, ਵੈਰ ਤੋਂ ਰਹਿਤ ਨਿਰਵੈਰ ਭੂਮਾ ਰੂਪ ਬ੍ਰਹਮ ਉਹਨਾਂ ਦੇ ਹਿਰਦੇ ਵਿੱਚ ਸਖਿਆਤ ਹੋ ਜਾਂਦਾ ਹੈ।
ਨਿਵੰਤ ਹੋ ਅੰਤ ਮਿਥਿਆ
ਤੇ ਸਾਰੇ ਬੋਲਦੇ
ਚੇਤਨ ਸੰਤ ਸਵਜਨ ਹੈ।
ਉਹ ਗੁਰੂ ਦੇ ਚਰਨਾਂ ਸਾਧ ਸੰਗਤ ਦੇ ਅੱਗੇ ਨਿਵੰਤ ਨਹੀਂ ਆਉਂਦੇ ਹੈ। ਜਿਹੜਾ ਸੰਸਾਰ ਪਹਿਲਾਂ ਅਗਿਆਨ ਕਾਲ ਦੇ ਵਿੱਚ ਸੱਤ ਭਾਸਦਾ ਸੀ, ਸਾਰਾ ਸੰਸਾਰ ਉਹਨਾਂ ਨੂੰ ਮਿਥਿਆ ਝੂਠਾ ਅਣਹੋਇਆ ਪ੍ਰਤੀਤ ਹੋਣ ਲੱਗ ਜਾਂਦਾ। ਉਹਨਾਂ ਦਾ ਨਾਮ ਸੰਤ ਹੈ, ਉਹ ਪਿਆਰੇ ਸੱਜਣ। ਤੇ ਫਿਰ ਜਿਹੜਾ ਨਾ ਕਹਿੰਦੇ ਚੇਤਨ, ਚੇਤਨ ਪਰਮਾਤਮਾ ਦਾ ਰੂਪ ਹੀ ਹੋ ਜਾਂਦੇ ਨੇ। ਰਾਮ ਸੰਤ ਮੈਂ ਭੇਦ ਕਛ ਨਹੀਂ, ਐਸਾ ਕਿਹਾ ਹੈ।
ਅਚੇਤ ਮੂੜਾ ਨਾ ਜਾਣੰਤ,
ਇਹ ਮੂੜਾ ਮੂਰਖ ਜੀਵ ਵਾਹਿਗੁਰੂ ਦੇ ਸਰੂਪ ਵੱਲੋਂ ਅਚੇਤ ਭੁੱਲਿਆ ਹੋਇਆ ਹੈ, ਤੇ ਐਸਾ ਭੁੱਲਿਆ ਇਹ ਨਹੀਂ ਜਾਣੰਤ, ਜਾਣਦਾ ਨਹੀਂ ਹੈ ਕਿ
ਘਟੰਤ ਸਾਸਾ ਨਿਤ ਪ੍ਰਤੀ,
ਉਹਦੇ ਸਵਾਸ ਨਿਤਾ ਪ੍ਰਤੀ ਹਰ ਰੋਜ਼ ਘਟੰਤ ਘਟਦੇ ਜਾ ਰਹੇ ਨੇ। ਮੂਰਖ ਬੰਦਾ ਸਮਝਦਾ ਨਹੀਂ।
ਸਿਜੰਤ ਮਹਾ ਸੁੰਦਰੀ ਕਾਇਆ,
ਇਹ ਮਹਾ ਬਹੁਤ ਸੁੰਦਰੀ ਸੁੰਦਰ ਸਰੂਪ ਵਾਲੀ ਕਾਇਆ ਦੇਹੀ ਜਿਹੜੀ ਹੈ ਪਲ ਪਲ ਕਰਕੇ ਸਿਜੰਤ ਨਾਸ ਹੁੰਦੀ ਜਾ ਰਹੀ ਹੈ। ਇਸ ਨੂੰ ਐਸੀ ਜਿਹੜੀ ਨਾਸ ਹੁੰਦੀ ਜਾ ਰਹੀ ਹੈ, ਇਸ ਕਰਕੇ ਇਹਨੂੰ ਕਾਲ ਦੇ ਮੌਤ ਰੂਪੀ,
ਕਾਲ ਕੰਨਿਆ ਗ੍ਰਾਸਤੇ,
ਇਸ ਨੂੰ ਕਾਲ ਦੀ ਮੌਤ ਰੂਪੀ ਕੰਨਿਆ, ਕਾਲ ਦੀ ਮੌਤ ਰੂਪੀ ਕੰਨਿਆ ਉਹਦੀ ਧੀ ਹੈ, ਕੰਨਿਆ ਧੀ, ਉਹ ਫਿਰ ਗ੍ਰਸਤੇ ਗ੍ਰਸ ਰਹੀ ਹੈ, ਤੇ ਇਸ ਪ੍ਰਕਾਰ ਇਹ ਨਾਸ ਹੋ ਰਿਹਾ। ਇਹਦਾ ਬਿਰਧ ਵਾਸਾ ਰੂਪੀ ਕਾਲ ਦੀ ਧੀ ਗ੍ਰਸ ਰਹੀ ਹੈ। ਕਾਲ ਇਸ ਦੇਹ ਨੂੰ ਕੰਨਿਆ ਪਾਪ ਬੁਰਕੀ, ਕੰਨਿਆ ਨਾਮ ਬੁਰਕੀ ਦਾ ਵੀ ਹੁੰਦਾ, ਬੁਰਕੀ ਵਾਂਗ ਰਸ ਲਵੇਗਾ।
ਰਚੰਤ ਪੁਰਖ ਹੈ ਕੁਟੰਬ ਲੀਲਾ,
ਤੇ ਇਹ ਪੁਰਖ ਹੈ ਪੁਰਖ ਜੀਵ ਕੁਟੰਬ ਪਰਿਵਾਰ ਦੀ ਲੀਲਾ ਕ੍ਰੀਡਾ ਵਿਚ ਰਚੰਤ ਰਚਿਆ ਰਹਿੰਦਾ ਹੈ।
ਅਨਿਤ ਆਸਾ ਵਿਖਿਆ ਵਿਨੋਦ,
ਅਨਿਤ ਝੂਠੇ ਪਦਾਰਥਾਂ ਦੀ ਆਸਾ ਉਮੀਦ ਕਰਦਾ ਹੈ, ਤੇ ਵਿਖਿਆ ਮਾਇਆ ਵਿਸ਼ਿਆਂ ਦੇ ਵਿਨੋਦ ਕੌਤਕ ਦੇਖਣ ਦੇ ਹੀ ਲੱਗਾ ਰਹਿੰਦਾ ਹੈ।
ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ,
ਤੇ ਸਤਿਗੁਰੂ ਜੀ ਕਥਨ ਕਰਦੇ ਨੇ, ਇਉਂ ਬੇਨਤੀ ਕਰੋ, ਸਾਰੇ ਬੋਲ ਦੋ ਜੀ, ਕੋਈ
ਸਰਨ ਨਾਨਕ ਕਰਣਾ ਮਾਇਆ ਹੈ,
ਤੇ ਇੱਕ ਤਾਂ ਕਰਣਾ ਮਾਇਆ ਹੈ, ਮਾਇਆ ਹੈ, ਈੜੀ ਨੂੰ ਸਿਹਾਰੀ ਐਡਾ ਤੇ ਹਾਹਾ ਮੁਖਤਾ, ਥੋੜੇ ਜਿਹੇ ਔਖੇ ਅੱਖਰ ਨੇ। ਇਉਂ ਸਤਿਗੁਰੂ ਜੀ ਅੱਗੇ ਬੇਨਤੀ ਕਰੋ, ਹੇ ਕਰਣਾ ਮਾਇਆ ਸਰੂਪ ਪਰਮੇਸ਼ਰ ਵਾਹਿਗੁਰੂ ਕਿਰਪਾ ਕਰੋ, ਕਰਣਾ ਮਾਇਆ ਹੈ, ਕਿਰਪਾਲੂ ਸਰੂਪ ਪ੍ਰਭੂ, ਹੁਣ ਮੈਂ ਤੇਰੀ ਸ਼ਰਨ ਓਟ ਵਿੱਚ ਪਿਆ ਹਾਂ। ਪਹਿਲਾਂ ਪ੍ਰਮੰਤ ਪ੍ਰਮੰਤ ਭਟਕ ਭਟਕ ਕੇ ਮੈਂ ਬਹੁਤ ਹਾਰਿਓ ਹਾਰ ਗਿਆ, ਭਾਵ ਥੱਕ ਗਿਆ, ਹੁਣ ਮੇਰੀ ਰੱਖਿਆ ਕਰੋ।
ਹੇ ਜਿਹੇ ਬੇ ਹੇ ਰਸ ਗਏ,
ਤੇ ਇਹ ਜਿਹੜੇ ਸਾਧ ਸੁਣ ਜੀ, ਜੀਵਾ ਵੀ ਕਿਹਾ ਰਸ ਗਏ ਵੀ ਕਿਹਾ, ਇਹ ਜਿਹੜੇ ਪੰਜ ਗਿਆਨ ਇੰਦਰੀਆ ਹੈ ਉਹਨਾਂ ਦੇ ਵਿੱਚੋਂ ਜੀਵ ਹੀ ਇੱਕ ਐਸਾ ਇੰਦਰਾ ਹੈ ਜਿਹਦੀ ਗਿਣਤੀ ਦੋ ਪਾਸੇ ਹੁੰਦੀ ਹੈ, ਬੋਲਣ ਕਰਕੇ ਕਰਮ ਇੰਦਰਾ ਬਣ ਜਾਂਦੀ ਹੈ ਅਤੇ ਇਹਦਾ ਨਾਮ ਜੀਬਾ ਹੋ ਜਾਂਦਾ ਹੈ, ਤੇ ਜਦੋਂ ਖੱਟ ਰਸ ਮਿੱਠੇ ਦਾ ਗਿਆਨ ਦਿੰਦੀ ਹੈ, ਸਲੂਣਾ ਦੱਸਦੀ ਹੈ, ਮਿੱਠਾ ਦੱਸਦੀ ਹੈ, ਉਦੋਂ ਗਿਆਨ ਇੰਦਰਾ ਬਣ ਜਾਂਦਾ ਹੈ। ਇਹਦੀ ਦੋ ਪਾਸੇ ਗਿਣਤੀ ਹੈ, ਇਸ ਕਰਕੇ ਦੋਨੇ ਲੈ ਲਏ ਮਹਾਰਾਜ ਨੇ। ਹੇ ਜੇਬੇ ਹੇ ਰਸ ਗੇ, ਹੇ ਬੋਲਣ ਵਾਲੀ ਜੇਬੇ ਜੀਵ, ਹੇ ਰਸ ਗੇ ਰਸਾਂ ਦੀ ਗਿਆਤਾ ਰੱਖਣ ਵਾਲੀ, ਗਿਆਨ ਰੱਖਣ ਵਾਲੀ ਰਸਨਾ।
ਮਦਰ ਪ੍ਰਿਆ ਤੋਯੰਗ,
ਤੋਯੰਗ ਜਿਹੜਾ ਸ਼ਬਦ ਹੈ, ਈੜੀ ਨੂੰ ਸਿਹਾਰੀ ਹੋਵੇ, ਐੜੇ ਦੇ ਉੱਤੇ ਟਿੱਪੀ ਹੋਵੇ, ਇਹ ਯਈਆ ਐ ਬੋਲੂਗਾ ਤੋਯੰਗ। ਹਾਂਜੀ ਬੋਲ ਦੋ ਜੀ।
ਮਦਰ ਪ੍ਰਿਆ ਤੋਯੰਗ,
ਇਹ ਦੱਸੋ ਜੀ ਜਿਹੜਾ ਐੜਾ ਹੈ ਪ੍ਰਿਆ ਵਾਲਾ, ਐੜੇ ਨੂੰ ਕੰਨਾ ਹੈਗਾ ਪੋਥੀਆਂ ਤੁਹਾਡੇ ਕੋਲ, ਕਿਸੇ ਦੇ ਜਿਹਦੇ ਨਹੀਂ ਹੈ ਉਹ ਦੱਸੋ, ਹੈਗਾ ਨਹੀਂ ਹੈ, ਜਿਹਦੇ ਨਹੀਂ ਉਹ ਮਾੜਾ ਜਿਹਾ ਦੱਸ ਦਿਓ। ਹਾਂ ਫਿਰ ਐਂ ਦੱਸ ਦਿੱਤਾ ਹੁੰਦਾ। ਇਹ ਸਾਧ ਸੰਗਤ ਜੀ ਪਹਿਲੇ ਇੱਥੇ ਕੰਨਾ ਚਾਹੀਦਾ ਹੈ, ਪੁਰਾਣੇ ਸਰੂਪ ਜਿਹੜੇ ਦੇਖੇ ਹੈ ਨਾ ਸਾਰੇ ਸੋਧ ਸਦਹੀ ਵੇਲੇ, ਉਸ ਵੇਲੇ ਫਿਰ ਨਿਰਣਾ ਹੀ ਹੋਇਆ ਵੀ ਇੱਥੇ ਕੰਨਾ ਚਾਹੀਦਾ। ਮਦਰ ਪ੍ਰਿਆ ਦੁਆਯੰ, ਤੋ ਇਸ ਪ੍ਰਕਾਰ ਮਦਰ ਮਿੱਠੇ ਮਿੱਠੇ ਪਦਾਰਥ ਬਹੁਤ ਪਿਆਰੇ ਲੱਗਦੇ ਆ ਤੈਨੂੰ, ਇਹ ਕਹਿ ਰਹੇ ਹਨ।
ਸਤ ਹਤੰ ਪਰਮ ਬਾਦੰ,
ਤੇ ਅਵਰਤ ਜਿਹੜਾ ਹੈ ਨਾ ਇਹਦਾ ਇੱਕ ਤਾਂ ਚਲੋ ਅੱਗੇ ਬੋਲੋ ਕਠਿਨ।
ਅਵਰਤ ਇਥ ਹੈ ਸੁਧ ਅਚਰਣ ਹੈ,
ਅਵਰਤ ਉਚਾਰਨ ਕਰਨਾ, ਅਧਕ ਬੁਲਾ ਕੇ ਬੋਲਣਾ, ਸਤ ਸੱਚ ਬੋਲਣ ਵੱਲੋਂ ਹਤੰਗ ਨਾਸ ਹੋ ਰਹੀ ਹੈ, ਮਿਥਿਆ ਪਦਾਰਥਾਂ ਲਈ ਪਰਮ ਬਹੁਤ ਵੱਡਾ ਵਾਦੰਗ ਝਗੜਾ ਕਰਦੀਆਂ ਇਹ। ਤੇ ਇਸ ਕਰਕੇ ਫਿਰ ਇੱਥੇ ਹੈ। ਇੱਥੇ ਸਤਸੰਗ ਰੂਪੀ ਥਾਂ ਵਿੱਚ ਸੁੱਧ ਉਜਲ ਕਰਨ ਵਾਲੇ ਨਾਮ ਰੂਪੀ ਜਿਹੜੇ ਅੱਖਰ ਨੇ ਜਿਹੜੇ ਉਹਨਾਂ ਚ ਅਵਰਤ ਵਰਤਨ ਤੋਂ ਰਹਿਤ ਹੋ ਰਹੀਆਂ, ਭਾਵ ਪਰਮਾਤਮਾ ਦਾ ਨਾਮ ਨਹੀਂ ਜਪਦੇ।
ਗੋਬਿੰਦ ਦਾਮੋਦਰ ਮਾਧੇ
ਤੇ ਹੇ ਜੀਵਾ, ਤੂੰ ਗੋਬਿੰਦ ਪ੍ਰਿਥਵੀ ਦੇ ਪਾਲਕ, ਦਾਮੋਦਰ ਪ੍ਰੇਮ ਰੂਪੀ ਰੱਸੀ ਨਾਲ ਆਪਣੇ ਪੇਟ ਨੂੰ ਬਣਾਉਣ ਵਾਲੇ ਮਾਧਵੇ ਮਾਇਆ ਦੇ ਪਤੀ ਪਰਮਾਤਮਾ ਦਾ ਨਾਮ ਜਪਿਆ ਕਰ, ਇਹ ਉਪਦੇਸ਼ ਦਿੱਤਾ ਹੈ।
ਗਰਭੰਤ ਨਾਰੀ ਮਦੋਨ ਮਤੰ
ਤੇ ਇਸ ਕਰਕੇ ਤੇ ਮਹਾਰਾਜ ਸਾਹਿਬ ਕਹਿੰਦੇ ਜੋ ਜਣੀ ਵਿਭਚਾਰਨ ਨਾਰੀ ਇਸਤਰੀਆਂ ਨੇ ਮਦੋਨ ਕਾਮ ਦੇ ਚਮਤੰਗ ਮਸਤ ਤੇ ਗਰਮੰਤ ਹੰਕਾਰ ਕਰਦੀਆਂ ਨੇ ਕਿ ਅਸੀਂ ਇਹ ਹੰਕਾਰ ਕਰਦੀਆਂ ਨੇ, ਬੋਲੋ ਜੀ ਅੱਗੇ।
ਬਲਵੰਤ ਬਲਾਤ ਕਾਰਨ ਹੈ
ਤੇ ਇਹ ਜਿਹੜਾ ਦੁਆਰੇ
ਗੁਰਬੰਤ ਨਾਰੀ ਮਦੋਨ ਮਤੰ
ਤੋ ਇਸ ਕਰਕੇ ਜੋ ਵਿਚਾਰਨ ਨਾਰੀਆਂ ਇਸਤਰੀਆਂ ਮਦੋਨ ਕਾਮ ਵਿਚ ਮਤੋਂ ਮਸਤ ਗੁਰਬੰਤ ਹੰਕਾਰ ਕਰਦੀਆਂ ਨੇ।
ਬਲਵੰਤ ਬਲਾਤ ਕਾਰਨ ਹੈ
ਕਿ ਅਸੀਂ ਬਲਵੰਤ ਬਲ ਵਾਲੇ ਮਨੁੱਖਾਂ ਦੇ ਬਲਾਤ ਬਲ ਦਾ ਅੰਤ ਕਰਨ ਵਾਲੀਆਂ ਇਹ ਸਮਝਦੀਆਂ ਜਾਂ ਬਲ ਦੇ ਅੰਤ ਦਾ ਕਾਰਨ ਹਾਂ। ਜਿਹੜੀ ਇਸਤਰੀ ਤੇ ਪੁਰਖ ਕਾਮ ਦੀ ਮਸਤੀ ਵਿਚ ਜਵਾਨੀ ਦਾ ਹੰਕਾਰ ਕਰਦੇ ਨੇ, ਭਾਵੇਂ ਦੋਨੇ ਇਸਤਰੀ ਚਾਹੇ ਪੁਰਸ਼ ਹੈ, ਉਹਨਾਂ ਬਲ ਵਾਲਿਆਂ ਦੇ ਬਲ ਦਾ ਅੰਤ ਕਰਨ ਵਾਲੀ ਬਿਰਧ ਅਵਸਥਾ ਹੈ। ਤੇ ਜਾਂ ਫਿਰ ਜੋ ਵੀ ਵਿਚਾਰਨ ਇਸਤਰੀਆਂ ਹੰਕਾਰ ਤੇ ਕਾਮ ਵਿਚ ਮਸਤ ਨ, ਉਹ ਬਲਵਾਨ ਪੁਰਖਾਂ ਦੇ ਬਲਾਵਾਂ ਦਾ ਕਾਰਨ ਬਣਦੀਆਂ। ਜਿਵੇਂ ਇਸਤਰੀ ਨੇ ਜਿਨ੍ਹਾਂ ਨੂੰ ਲੁਭਾਏਮਾਨ ਕੀਤਾ, ਉਹ ਇੱਕ ਦੋ ਦੀ ਤਾਂ ਕੀ ਗਿਣਤੀ ਨਹੀਂ, ਕਲਯੁਗ ਦੇ ਜੀਵਾਂ ਦੀ ਤਾਂ ਗਿਣਤੀ ਕੀ ਕਰਾਂਗੇ। ਬੜੇ ਬੜੇ ਮਹਾਨ ਪੁਰਸ਼ ਇਸਤਰੀ ਦੇ ਸਰੂਪ ਤੇ ਲੁਭਾਏਮਾਨ ਹੋ ਕੇ ਜਦ ਸਤੋਂ ਹੀਣੇ ਹੋ ਗਏ। ਪਹਿਲਾਂ ਵਰਮਾ ਦੀ ਉਹ ਗੱਲ ਉਹ ਭਾਈ ਗੁਰਦਾਸ ਨੇ ਤਾਂ ਹੀ ਕਿਹਾ, ਚਾਰੇ ਵੇਦ ਬਖਾਣ ਦਾ ਚਤਰਮੁਖੀ ਉਹ ਖਰਾ ਸਿਆਣਾ, ਲੋਕਾਂ ਨੂੰ ਸਮਝਾਇੰਦਾ ਦੇਹ ਸਰੁਸਤੀ ਰੂਪ ਲਭਾਣਾ। ਉਹ ਆਪਣੀ ਪੁੱਤਰੀ ਤਲੋਚਮਾ ਦੇ ਉੱਤੇ ਲਵਾਏਮਾਨ ਹੋਇਆ, ਨਿੰਦਤ ਕਰਮ ਕਰ ਬੈਠਾ, ਫਿਰ ਉਹ ਕਾਮ ਵਾਸਨਾ ਦੇ ਅਧੀਨ ਕੁਕਰਮ ਤੋਂ ਬਚ ਨਾ ਸਕਿਆ। ਤੋ ਇਸ ਕਰਕੇ ਨਾਰਦ ਮੁਨੀ ਵਰਮਾ ਦਾ ਪੁੱਤਰ ਹੈ, ਬੀਣਾ ਵਜਾ ਕੇ ਨਾਰਾਇਣ ਜੀ ਨੂੰ ਪ੍ਰਸੰਨ ਕਰਦਾ ਹੈ ਤੇ ਉਹ ਵੀ ਇਸਤਰੀ ਦੇ ਖਿੱਚ ਦੇ ਐਸੀ ਖਿੱਚ ਉਸ ਨੂੰ ਪਈ ਹੈ, ਬਾਂਦਰ ਦਾ ਮੂੰਹ ਲਾ ਬੈਠਾ ਸੀ। ਬੜੀ ਗਾਥਾ ਹੈ, ਬੜੀਆਂ ਲੰਮੀਆਂ ਸਾਖੀਆਂ ਨੇ। ਤੇ ਪਰਾਸਰ ਰਿਸ਼ੀ ਹੈ, ਮਲਾਹ ਦੀ ਪੁੱਤਰੀ ਜਿਹੜੀ ਉਹਨੂੰ ਯੋਜਨ ਗੰਧਾਰੀ ਬਾਅਦ ਚ ਨਾ ਪਿਆ ਸਤਿਆਵਤੀ ਵੀ ਨਾ ਕਹਿੰਦੇ ਨੂੰ, ਉਹਦੇ ਤੇ ਲਵਾਏ ਹੋਣ ਕਿ ਆਪਣਾ ਜਤ ਸਜ ਗੁਆ ਬੈਠਾ, ਉਹਦੀ ਅਨਸੋਂ ਵਿਆਸ ਰਿਸ਼ੀ ਪੈਦਾ ਹੋਇਆ, ਜੈਮਨੀ ਰਿਸ਼ੀ ਹੋਇਆ। ਜੈਮਨੀ ਅਸ਼ਮੇਧ ਗ੍ਰੰਥ ਬਣਾਇਆ, ਮੈਂ ਦੇਖਿਆ ਹੋਇਆ ਬਚਪਨ ਦੇ ਵਿਚ, ਤੇ ਉਹ ਜੈਮਨੀ ਅਸ਼ਮੇਧ ਦੇ ਵਿਚ ਇਹਨੇ ਲਿਖ ਦਿੱਤਾ ਕਿ ਗਿਆਨਵਾਨ ਨੂੰ ਵਿਸ਼ੇ ਨਹੀਂ ਪੋ ਸਕਦੇ। ਵਿਆਸ ਨੇ ਕਿਹਾ, ਪੁੱਤਰ ਇਹ ਕੀ ਲਿਖ ਦਿੱਤਾ, ਤਾਂ ਗਲਤ ਕਰਿਆ। ਕਹਿੰਦੇ ਜੀ ਮੈਂ ਠੀਕ ਲਿਖਿਆ, ਗਿਆਨਵਾਨ ਨੂੰ ਵਿਸ਼ੇ ਨਹੀਂ ਪੋ ਸਕਦੇ। ਉਹ ਕਹਿੰਦੇ ਜਦੋਂ ਵਿਸ਼ੇ ਆਉਂਦੇ ਆ ਗਿਆਨ ਹੀ ਨਹੀਂ ਰਹਿੰਦਾ। ਕਹਿੰਦਾ ਨਹੀਂ ਗੁਰਦੇਵ, ਇਹ ਨਹੀਂ ਹੋ ਸਕਦੀ ਗੱਲ। ਕਹਿੰਦੇ ਚੰਗਾ ਬੱਚੂ, ਫਿਰ ਤੂੰ ਜਿੱਦ ਕਰ ਰਿਹਾ। ਕਈ ਵਾਰੀ ਗਲਤ ਜਦੋਂ ਵਿਦਿਆਰਥੀ ਜਿੱਦ ਕਰ ਲਵੇ, ਫਿਰ ਉਹ ਸਤਪੁਰਸ਼ਾਂ ਦੇ ਕੋਲ ਹੋਰ ਢੰਗ ਨੇ ਸਮਝਾਉਣ ਦੇ। ਉਹਨਾਂ ਕੀ ਆ, ਮਾਂ ਵੀ ਸ਼ਕਤੀ ਦੇ ਨਾਲ ਐਸੀ ਖੇਡ ਵਰਤਾ ਦਿੱਤੀ, ਇਹ ਜੈਮਨੀ ਰਹਿੰਦਾ ਸੀ ਕੁਟੀਆ ਬਣਾ ਕੇ ਜੰਗਲ ਦੇ ਵਿੱਚ ਨਦੀ ਦੇ ਕਿਨਾਰੇ, ਤੇ ਰੋਣ ਦੀ ਆਵਾਜ਼ ਆਈ ਚੀਕਣ ਦੀ ਉੱਚੇ ਉੱਚੇ। ਇਹਨੇ ਦੇਖਿਆ ਵੀ ਕੋਈ ਅਬਲਾ ਚੀਕ ਰਹੀ ਹੈ, ਤੇ ਥੋੜੇ ਚਿਰ ਨੂੰ ਦੇਖਿਆ ਉਹ ਆਵਾਜ਼ ਇਹਦੇ ਕੋਲ ਨੂੰ ਹੁੰਦੀ ਹੈ ਕਿ ਜਦ ਇਹਨੇ ਦੇਖਿਆ ਵੀ ਔਰਤ ਹੈ, ਉਹਨੇ ਕਿਹਾ ਵੀ ਪੁੱਤਰੀ ਰੋ ਕਿਉਂ ਰਹੀ ਹੈ, ਬੀਬੀ ਕੀ ਗੱਲ ਹੈ। ਕਹਿਣ ਲੱਗੀ, ਮੈਨੂੰ ਵਿਆਹ ਕੇ ਜਾ ਰਿਹਾ ਸੀ ਮੇਰੇ ਘਰ ਵਾਲਾ, ਵੀ ਚੋਰਾਂ ਡਾਕੂਆਂ ਨੇ ਮੇਰੇ ਘਰ ਵਾਲਾ ਜਿਹੜਾ ਮਾਰ ਲਿਆ, ਲੁੱਟ ਹੋ ਗਈ ਹੈ। ਕਹਿੰਦੀ ਵੀ ਉਹ ਮਾਰ ਰਹੇ, ਮੈਂ ਤਾਂ ਜਾਨ ਬਚਾ ਕੇ ਨੱਠੀ ਆ ਰਿਹਾ, ਮੇਰੇ ਤੇ ਵਿਫਤਾ ਪੈ ਗਈ, ਮੈਂ ਰਾਤ ਕੱਟਣੀ ਹੈ, ਮੈਂ ਕਿੱਥੇ ਜਾਵਾਂ ਹੁਣ ਅਬਲਾ ਹੈ। ਉਹ ਕਹਿੰਦਾ ਵੀ ਮੈਂ ਔਰਤ ਨੂੰ ਆਪਣੇ ਆਸ਼ਰਮ ਤੇ ਰਹਿਣ ਨਹੀਂ ਦਿੰਦਾ। ਕਹਿੰਦੀ ਵੀ ਦੇਖ ਲਓ ਵੀ ਹੁਣ ਤੁਹਾਨੂੰ ਪਾਪ ਲੱਗੂ ਇਸ ਗੱਲ ਦਾ, ਮੇਰਾ ਕੌਣ ਹੈ ਹੋਏ, ਰਿਸ਼ੀ ਤਾਂ ਮਾਂ ਪਿਓ ਦੀ ਨਿਆਈ ਹੁੰਦੇ ਨੇ। ਕਹਿੰਦੇ ਫਿਰ ਚੰਗਾ ਇੱਕ ਕਰ, ਅੱਜ ਦੀ ਰਾਤ ਮੈਂ ਬਾਹਰ ਜੰਗਲ ਚ ਕੱਟੂੰਗਾ, ਤੂੰ ਮੇਰੀ ਕੁਟੀਆ ਚ ਬਹਿ ਕੇ ਅੰਦਰਲਾ ਕੁੰਡਾ ਲਾ ਲੈ, ਰਾਤ ਕੱਟ ਲੈ। ਕਹਿੰਦੀ ਠੀਕ। ਕਹਿੰਦਾ ਪਰ ਕੁੰਡਾ ਨਹੀਂ ਖੋਲਣਾ, ਚਾਹੇ ਮੈਂ ਕਹੀ ਜਾਵਾਂ। ਕਹਿੰਦੀ ਨਹੀਂ ਖੋਲਦੀ। ਹੁਣ ਉਹ ਔਰਤ ਤਾਂ ਹੈ ਨਹੀਂ ਸੀ, ਤੇ ਅੰਦਰ ਤੋਂ ਸੰਗੀਤ ਦੀ ਆਵਾਜ਼ ਇਹੀ ਜਿਹੀ ਸੁਰ ਕੱਢੀ, ਬੇਸ਼ਾ ਰਸ ਗਾਇਨ ਕੀਤਾ, ਸਾਰੀਆਂ ਵਿਦਾ ਜਾਣਦੇ ਸੀ ਵੇਦ ਵਿਆਸ ਜੀ। ਜਦੋਂ ਉਹ ਐਸੀ ਸੰਗੀਤ ਅਲਾਪਿਆ ਜਿਹੜਾ ਵਿਸ਼ੇ ਨੂੰ ਜਾਗਰਤ ਕਰੇ, ਇਹ ਰਿਸ਼ੀ ਦਾ ਮਨ ਲਭਾਏਮਾਨ ਹੋ ਗਿਆ, ਇਹਨੇ ਦਰਵਾਜ਼ਾ ਖੜਕਾਇਆ। ਉਹ ਅੰਦਰ ਤੋਂ ਬੋਲੀ, ਕੌਣ ਹੈ? ਕਹਿੰਦਾ ਮੈਂ ਰਿਸ਼ੀ ਹਾਂ। ਕਹਿੰਦੀ ਦਰਵਾਜ਼ਾ ਨਹੀਂ ਖੋਲ ਸਕਦਾ, ਤਾਂ ਹੀ ਕਿਹਾ ਸੀ ਵੀ ਦਰਵਾਜ਼ਾ ਨਹੀਂ ਖੋਲਣਾ। ਕਹਿੰਦਾ ਹੁਣ ਮੈਂ ਹੀ ਕਹਿੰਦਾ ਵੀ ਖੋਲ। ਕਹਿੰਦਾ ਨਹੀਂ, ਇਹ ਨਹੀਂ ਖੋਲ ਸਕਦੀ, ਮੈਂ ਇਕੱਲੀ ਹਾਂ, ਇੱਕ ਪਹਿਲੀ ਬੇਫਤਾ ਪਈ ਹੈ ਮੇਰੇ ਤੇ, ਤੂੰ ਦਰਵਾਜ਼ਾ ਨਹੀਂ ਖੁਲਾ ਸਕਦਾ।
ਤੇ ਦੁਬਾਰੇ ਫਿਰ ਜਦੋਂ ਬੇਚੈਨ ਆਲੇ ਦੁਆਲੇ ਚੱਕਰ ਕੱਟੀ ਫਿਰੀਆ, ਕਹਿੰਦਾ ਜੇ ਦਰਵਾਜ਼ਾ ਨਾ ਖੋਲਿਆ ਮੈਂ ਫਿਰ ਦਰਵਾਜ਼ਾ ਤੋੜ ਦੂੰਗਾ, ਤੋੜ ਦੇ ਦੇਖੀ ਜਾਊਗੀ। ਫਿਰ ਛੱਪੜ ਦੇ ਉੱਤੇ ਚੜ ਗਿਆ, ਕਹਿੰਦਾ ਦਰਵਾਜ਼ੇ ਦਾ ਨੁਕਸਾਨ ਹੋਊਗਾ, ਛੱਪੜਾ ਤਾਂ ਦੁਬਾਰੇ ਠੀਕ ਕਰ ਲਾਂਗੇ। ਉਹਦੇ ਚ ਬੜਾ ਸਾਰਾ ਮੋਹਰਾ ਕਰਿਆ, ਜਦੋਂ ਮਾਰੀ ਦੜਮ ਦੇ ਕੇ ਛਾਲ, ਹੇਠਾਂ ਉਹਦਾ ਗੁਰੂ ਬੈਠਾ ਵੇਦ ਵਿਆਸ, ਕਹਿੰਦਾ ਆ ਜਾ ਬੱਚੂ ਹੁਣ ਦੱਸ ਤੇਰਾ ਗਿਆਨ ਕਿੱਥੇ ਗਿਆ, ਤੈਨੂੰ ਮੋਹ ਲਿਆ ਕਿ ਨਹੀਂ ਵਿਜੇ ਨੇ। ਕਹਿੰਦਾ ਹਾਂ ਗੁਰਦੇਵ ਮੇਰੇ ਤੋਂ ਭੁੱਲ ਹੋ ਗਈ। ਕਹਿੰਦੇ ਫਿਰ ਸਰਦਾਰ ਆਪਣੀ ਭੁੱਲ। ਇਸ ਕਰਕੇ ਸਾਧ ਸਿੰਘ ਜੀ ਸਿਰਿੰਗੀ ਲਿਖੀ, ਇਸਤਰੀ ਦਾ ਰੂਪ ਨੇ ਜੰਗਲ ਚ ਜੰਮਿਆ, ਜੰਗਲ ਚ ਪਲਿਆ, ਤੇ ਲੋਮਪਾਤ ਬਾਦਸ਼ਾਹ ਦੇ ਕਾਲ ਪੈ ਗਿਆ। ਜੋਸ਼ੀਆਂ ਨੇ ਕਿਹਾ ਜੇ ਸਿਰਿੰਗੀ ਲਿਖੀ ਦੇ ਚਰਨ ਪੈ ਜਾਣ, ਫਿਰ ਬੇਸਵਾ ਜਿਹੜੀ ਅਸੀਂ ਉਹ ਗਈਆਂ, ਬੇਸਵਾ ਦੇ ਨਾਲ ਸੰਬੰਧ ਹੋ ਕੇ ਵਿਆਹ ਕਰਾਇਆ ਤੇ 13 ਬੱਚੇ ਜੰਮੇ ਇਸ ਦੇ। ਤੋ ਇਸ ਕਰਕੇ ਇਹ ਵੱਡਿਆਂ ਵੱਡਿਆਂ ਨੂੰ ਇਸ ਪ੍ਰਕਾਰ ਲਵਾਇਮਨ ਕਰ ਦਿੱਤਾ ਹੈ, ਤੇ ਇਹ ਸਾਰੀਆਂ ਟੂਕ ਮਾਤਰ ਜਿਹੜੀਆਂ ਨੇ ਉਹ ਦੱਸੀਆਂ ਗਈਆਂ ਨੇ। ਤੇ ਇਸ ਪ੍ਰਕਾਰ ਰੂਪੇ ਕਮੇ ਦੋਸਤੀ, ਤੇ ਇਸ ਕਰਕੇ ਜੀਵਾਂ ਦੀ ਤਾਂ ਗੱਲ ਹੀ ਕੀ ਹੈ। ਇਸ ਕਰਕੇ ਆਪਾਂ ਹੁਣ ਇਹਦਾ ਵਿਸਥਾਰ ਨਹੀਂ ਜ਼ਿਆਦਾ ਕੀਤਾ, ਇਸ਼ਾਰੇ ਮਾਤਰ ਹੀ ਸਮਝ ਲੈਣਾ, ਤੇ ਸਾਖੀਆਂ ਆਉਂਦੀਆਂ ਰਹਿੰਦੀਆਂ ਹੁੰਦੀਆਂ ਨੇ। ਅੱਗੇ ਚਲੋ ਜੇ
ਚਰਨ ਕਮਲ ਨਹਿ ਭਜੰਤ,
ਉਹ ਕਾਮ ਦੀ ਮਸਤੀ ਵਿੱਚ ਇਸਤਰੀ ਪੁਰਖ ਪਰਮਾਤਮਾ ਦੇ ਚਰਨਾਂ ਕਮਲਾਂ ਨੂੰ ਸਿਮਰਦੇ ਨਹੀਂ ਹਨ।
ਤ੍ਰਿਣ ਸਮਾਨ ਤਿਗ ਜਨਮ ਨਹਿ,
ਉਹ ਕੱਖ ਦੇ ਸਮਾਨ ਤੁੱਛ, ਉਹਦੇ ਤੁਲ ਹਨ, ਫਿਰ ਕੱਖ ਦੇ ਸਮਾਨ ਤੁਲ ਤੁੱਛ ਹਨ, ਉਹਨਾਂ ਨੇ ਜਨਮ ਹੈ ਜਿਹੜਾ ਜਨਮ ਸੀ ਤਰਕਾਰ ਹੀ ਹੈ ਉਹਨਾਂ ਦੇ ਜਨਮ ਨੂੰ।
ਹੇ ਪਪੀਲਕਾ ਗ੍ਰਸਟੇ,
ਤੇ ਹੇ ਪਪੀਲਕਾ ਕੀੜੀਏ, ਹੇ ਕੀੜੀ ਤੂੰ ਵੀ ਉਹਨਾਂ ਤੋਂ ਗ੍ਰਸਟੇ ਭਾਰੀ ਹੈ। ਕਿਹਨਾਂ ਤੋਂ? ਅੱਗੇ ਦੱਸਦੇ ਹਨ,
ਗੋਬਿੰਦ ਸਿਮਰਨ ਤੁਇੰ ਧਨੇ,
ਤੂੰ ਵੱਡੀ ਹੈ ਜੇਕਰ ਤੂੰ, ਤੇਰੇ ਪਾਸ ਗੋਬਿੰਦ ਪਰਮਾਤਮਾ ਦਾ ਸਿਮਰਨ ਰੂਪੀ ਧਨੇ ਧਨ ਹੈ। ਹੇ ਕੀੜੀ ਦੀ ਨਿਆਈ ਨਿਮਰਤਾ ਵਾਲੀ ਬੁੱਧ ਬਿਰਤੀ, ਜਿਹੜੀ ਨਿਮਰਤਾ ਵਾਲੀ ਬੁੱਧ ਬਿਰਤੀ ਵਾਲੇ ਜਗਿਆਸੂ, ਤੁਸੀਂ ਵੱਡਿਆਂ ਤੋਂ ਵੱਡੇ ਹੋ, ਧਨ ਹੋ, ਜੇ ਤੁਹਾਡੇ ਪਾਸ ਪਰਮਾਤਮਾ ਦਾ ਸਿਮਰ ਰੂਪੀ ਧਨ ਹੈ।
ਨਾਨਕ ਅਨਕ ਬਾਰ ਨਮੋ ਨਮਹ,
ਸਤਿਗੁਰੂ ਜੀ ਕਥਨ ਕਰਦੇ ਇਸ ਕਰਕੇ, ਨਿਮਰਤਾਵਾਨ ਜਗਿਆਸੂ ਤੇਰੇ ਤਾਈ ਸਾਡੀ ਅਨਕ ਅਨੇਕ ਵਾਰ ਵਾਰੀ ਵਾਰੀ ਨਮੋ ਨਮਹ, ਨਮਸਕਾਰ ਹੈ, ਨਮਸਕਾਰ ਹੈ, ਮਨ ਕਰਕੇ ਵੀ ਨਮਸਕਾਰ, ਬਾਣੀ ਕਰਕੇ ਵੀ ਨਮਸਕਾਰ ਹੈ, ਸਰੀਰ ਕਰਕੇ ਵੀ ਨਮਸਕਾਰ ਹੈ। ਤੇ ਅੱਗੇ ਸਲੋਕ ਦੇ ਵਿੱਚ ਗੁਰੂ ਸਾਹਿਬ ਜੀ ਪਰਮਾਤਮਾ ਦੀ ਮਿਹਰ ਦਾ ਫਲ ਦੱਸਣਗੇ ਜੀ।
ਤ੍ਰਿਣੰ ਤਾ ਮੇਰੰ ਸਹਿਕੰ ਤਾ ਹਰੀਯੰ,
ਜਦੋਂ ਗੁਰੂ ਜਾਂ ਪ੍ਰਭੂ, ਜਦੋਂ ਗੁਰੂ ਤੇ ਪ੍ਰਭੂ, ਚਾਹੇ ਗੁਰੂ ਕਿਰਪਾ ਕਰੇ ਜਾਂ ਪ੍ਰਭੂ ਕਰੇ ਜਗਿਆਸੁ ਤੇ, ਜਿਹਦੇ ਉੱਤੇ ਗੁਰੂ ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ, ਤਾਂ ਉਦੋਂ ਤ੍ਰਿਣ ਕੱਖ ਤੋਂ ਮੇਰੰਗ ਸਮੇਰ ਪਰਬਤ ਹੋ ਜਾਂਦਾ ਹੈ, ਭਾਵ ਜੀਵ ਨੀਵੇਂ ਤੋਂ ਉੱਚਾ ਹੋ ਜਾਂਦਾ ਹੈ। ਅੱਗੇ ਦੱਸਦੇ ਨੇ
ਸਹਿਕੰ ਤਾ ਹਰੀਯੰ,
ਜੇ ਸਹਿਕੰ ਸੁੱਕੇ ਤੋਂ ਹਰੀਅੰਗ ਹਰਾ ਹੋ ਜਾਂਦਾ ਹੈ, ਭਾਵ ਗਰੀਬੀ ਕਾਰਨ ਘਰ ਵਿੱਚ ਕੋਈ ਧਨ ਪਦਾਰਥ ਨਹੀਂ ਸੀ, ਉਹ ਧਨ ਪਦਾਰਥ ਵੀ ਉਹਦੀ ਪਰਮਾਰ ਹੋ ਜਾਂਦੀ ਹੈ। ਚਾਰ ਪਦਾਰਥ ਜੇ ਕੋਵਾਂਗੇ ਸਾਜਨਾ ਕੀ ਸੇਵਾ ਲੱਗ ਹੈ। ਤੇ ਇਸ ਕਰਕੇ ਸਹਿਕੰ ਸਹੇ ਤੋਂ ਭਾਵ ਹੈ, ਸਹੇ ਤੋਂ ਹਰੀਅੰਗ, ਹਰੀਅੰਗ ਇੱਥੇ ਸ਼ੇਰ ਦਾ, ਸ਼ੇਰ ਵਰਗਾ ਬਲਵਾਨ ਹੋ ਜਾਂਦਾ ਹੈ ਸਹਿਜ ਤੋਂ, ਭਾਵ ਸਹੇ ਦੀ ਨਿਆਈ ਕਮਜ਼ੋਰ ਜੀਵ ਸ਼ੇਰ ਵਰਗਾ ਬਲਵਾਨ ਹੋ ਜਾਂਦਾ ਹੈ।
ਬੂਡੰ ਤਾਂ ਤਰੀਅੰ,
ਤੇ ਜੇ ਬੂਡੰਗ ਡੁੱਬਦੇ ਡੁੱਬਦਾ ਹੋਵੇ ਤਾਂ ਤੇ ਤੋਂ ਤਰੀਅੰਗ ਤਰ ਜਾਂਦਾ ਹੈ, ਐਸੀ ਜੇ ਕਿਰਪਾ ਹੋ ਜਾਵੇ ਡੁੱਬਣ ਨਹੀਂ ਦਿੰਦਾ ਪਰਮਾਤਮਾ।
ਊਨੰ ਤਾਂ ਭਰੀਅੰ,
ਜਿਹੜਾ ਖਾਲੀ ਹੋਵੇ ਜਿਹਦੇ ਜੋ ਗੁਣ ਨਾ ਹੋਣ ਉਹਨਾਂ ਨੂੰ ਭਰ ਦਿੰਦਾ।
ਅੰਧਕਾਰ ਕੋਟ ਸੂਰ ਉਜਾਰੰ,
ਤੇ ਅੰਧਕਾਰ ਪਹਿਲਾਂ ਤਾਂ ਪ੍ਰਤੱਖ ਉਹੀ ਸਮਝੋ ਵੀ ਜਿਹੜੇ ਊਣੇ ਨੇ ਉਹਨਾਂ ਨੂੰ ਭਰ ਦਿੰਦਾ, ਸੁੱਕੇ ਤਲਾਬ ਪਏ ਹੁੰਦੇ ਨੇ ਲਵਾ ਲਵ ਭਰ ਦਿੰਦਾ। ਤੇ ਇਸ ਪ੍ਰਕਾਰ ਫਿਰ ਕਿਹਾ, ਕਹਿੰਦੇ ਜੀਵ ਬੁੱਢੋਂ ਡੁੱਬਦੇ ਤੋਂ ਤਰੀਏ ਤਰ ਜਾਂਦਾ, ਉਹ ਖਾਲੀ ਤੋਂ ਭਰੀਆਂ ਭਰ ਜਾਂਦੇ। ਹੁਣ ਬੋਲੋ ਜੀ,
ਅੰਧਕਾਰ ਕੋਟ ਸੂਰ ਉਜਾਰੰ,
ਤੇ ਉਸ ਵੇਲੇ ਅੰਧਕਾਰ ਹਨੇਰੇ ਵਾਲੇ ਥਾਂ ਕੋਟ ਕਰੋੜਾਂ ਸੂਰ ਸੂਰਜਾਂ ਦਾ ਉਜਾਰੰਗ ਪ੍ਰਕਾਸ਼ ਹੋ ਜਾਂਦਾ। ਸਤਿਗੁਰੂ ਜੀ ਅੱਗੇ ਕਥਨ ਕਰਦੇ ਹਾਂ, ਬੋਲੋ ਬਿਨਵੰਤ।
ਬਿਨਵੰਤ ਨਾਨਕ ਹਰ ਗੁਰ ਦਯਾਰੰਗ,
ਤੇ ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵਕ ਉਚਾਰਨ ਕਰਦੇ ਹੈ ਕਿ ਜਦੋਂ ਹਰ ਪਰਮਾਤਮਾ ਅਤੇ ਗੁਰੂ ਦਯਾਰੰਗ ਦਿਆਲੂ ਹੁੰਦਾ ਤਾਂ ਇਹ ਸਭ ਬਖਸ਼ਾਂ ਹੋ ਜਾਂਦੀਆਂ ਹਨ ਪ੍ਰਤੱਖ ਰੂਪ ਦੇ। ਇਸੇ ਪ੍ਰਕਾਰ ਜੇ
ਤ੍ਰਿਣੰ ਤਾ ਮੇਰੰ ਸਹਿਕੰ ਤਾ ਹਰੀਯੰ,
ਤੇ ਕਹਿੰਦੇ ਇਸ ਪ੍ਰਕਾਰ ਜਦੋਂ ਗੁਰੂ ਅਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਤਾਂ ਤ੍ਰਿਣ ਕੱਖ ਦੀ ਨਿਆਈ, ਅਲਪਗ ਜੀਵ ਸਮੇਰ ਪਰਬ ਦੀ ਨਿਆਈ, ਅਚਲ ਬ੍ਰਹਮ ਦਾ ਸਰੂਪ ਹੋ ਜਾਂਦਾ। ਸ਼ੁਭ ਗੁਣਾਂ ਤੋਂ ਹੀਣਾ ਹੋਣ ਕਰਕੇ ਸੁੱਕਾ ਹੋਇਆ ਮਨ, ਸ਼ੁਭ ਗੁਣਾਂ ਦੀ ਹਰਿਆਲਤਾ ਦੇ ਸਹਿਤ ਹਰਾ ਭਰਾ ਹੋ ਜਾਂਦਾ। ਸਹਿ ਦੀ ਨਿਆਈ ਕਮਜ਼ੋਰ ਵਿਵੇਕ ਵਾਲਾ ਜੀਵ ਸ਼ੇਰ ਵਰਗਾ ਬਲਵਾਨ, ਅਪਰੋਹ ਗਿਆਨ ਦੇ ਸਹਿਤ ਹੋ ਜਾਂਦਾ, ਉਹ ਆਪ ਸੰਸਾਰ ਸਮੁੰਦਰ ਤੋਂ ਫਿਰ ਤਰ ਜਾਂਦਾ। ਅੱਗੇ ਬੋਲੋ ਜੀ।
ਬੂਡੰਗ ਤਾਂ ਤਰੀਆਂ ਊਣੰਗ ਤਾਂ ਭਰੀਆਂ,
ਉਹ ਆਪ ਸੰਸਾਰ ਤੋਂ ਤਰ ਜਾਂਦਾ ਤੇ ਉਹਦਾ ਜੀਵਨ ਹੋਰਨਾਂ ਨੂੰ ਤਾਰਨ ਦੇ ਲਈ ਜਹਾਜ਼ ਦਾ ਰੂਪ ਬਣ ਜਾਂਦਾ। ਸੰਸਾਰ ਸਮੁੰਦਰ ਜੋ ਡੁੱਬਦਾ ਹੋਇਆ ਜੀਵ ਨਾਮ ਦੇ ਜਹਾਜ਼ ਉਪਰ ਬੈਠ ਕੇ ਤਰ ਜਾਂਦਾ ਅਤੇ ਪ੍ਰੇਮ ਆਦਿ ਗੁਣਾਂ ਤੋਂ ਖਾਲੀ ਅਥਾਹ ਪ੍ਰੇਮ ਦੇ ਗੁਣਾਂ ਨਾਲ ਭਰ ਜਾਂਦਾ ਹੈ।
ਅੰਧਕਾਰ ਕੋਟ ਸੂਰ ਉਦਾਰਨ,
ਅਗਿਆਨਤਾ ਦੇ ਹਨੇਰੇ ਅਤੇ ਅੰਤਸ਼ਕਰਨ ਕਰੋੜਾਂ ਸੂਰਜਾਂ ਵਰਗਾ ਨੇਹ ਭਰਮ ਅਵਸਥਾ ਦਾ ਪ੍ਰਕਾਸ਼ ਹੋ ਜਾਂਦਾ ਹੈ। ਨੇਹ ਭਰਮ ਭਰਮ ਤੋਂ ਰਹਿਤ ਹੋ ਜਾਂਦਾ ਹੈ, ਇਸ ਪ੍ਰਕਾਰ ਪ੍ਰਕਾਸ਼ ਹੋ ਜਾਂਦਾ ਹੈ।
ਗੁਰਵੰਤ ਨਾਨਕ ਹਰ ਗੁਰ ਦਯਾਰੰ,
ਸਤਿਗੁਰੂ ਜੀ ਕਥਨ ਕਰਦੇ ਹਨ, ਬੇਨਤੀ ਪੂਰਵ ਕਥਨ ਕਰਦੇ ਕਿ ਹਰ ਪਰਮਾਤਮਾ ਗੁਰਾਂ ਦੀ ਦਇਆਲਤਾ ਕਰਕੇ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ। ਪ੍ਰਸ਼ਨ ਕੀਤਾ ਹਰੀ ਲਾਲ ਕ੍ਰਿਸ਼ਨ ਲਾਲ ਨੇ, ਕਿਹਾ ਸਤਿਗੁਰੂ ਬ੍ਰਾਹਮਣਾਂ ਦੀ ਸੰਗਤ ਕਰਕੇ ਵੀ ਕੋਈ ਲਾਭ ਹੈ ਜਾਂ ਨਹੀਂ ਹੈ? ਥੋੜਾ ਜਿਹਾ ਜਾਤੀ ਵਾਲੇ ਪਾਸੇ ਨੂੰ ਖਿੱਚਿਆ ਇਹਨਾਂ ਨੇ ਹੁਣ, ਵੀ ਕੀ ਬ੍ਰਾਹਮਣਾਂ ਦੀ ਸੰਗਤ ਕਰਕੇ ਤਰ ਸਕਦਾ ਕੋਈ, ਹੋ ਸਕਦਾ ਭਲਾ? ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ, ਦੇਖੋ ਸਾਡਾ ਕਿਸੇ ਜਾਤੀ ਨਾਲ ਵਿਤਕਰਾ ਨਹੀਂ ਹੈ, ਅਸੀਂ ਸਭ ਦੇ ਨਾਲ ਪ੍ਰੇਮ ਰੱਖਣ ਵਾਲੇ ਹਾਂ। ਪਰ ਜੇ ਤੁਸੀਂ ਪੁੱਛਿਆ ਦੱਸਦੇ ਹਾਂ ਜੇ
ਬ੍ਰਾਹਮਣ ਹੈ ਸੰਗ ਉਦਰਣ,
ਕਹਿੰਦੇ ਹੇ ਭਾਈ ਬ੍ਰਾਹਮਣਾਂ ਦੇ ਸੰਗ ਨਾਲ ਭਾਵ ਉਹਨਾਂ ਦੀ ਸੰਗਤ ਕਰਕੇ ਇਹ ਜਿਹੜਾ ਜੀਵ ਹੈ ਉਹਨਾਂ ਦੀ ਸੰਗਤ ਕਰਕੇ ਵੀ ਜੀਵ ਉਦਰਣ ਤਰ ਜਾਂਦੇ ਨੇ, ਪਰ ਤਾਂ ਤਰਦੇ ਹਨ।
ਬ੍ਰਹਮ ਕਰਮ ਜੇ ਪੂਰਨ ਹੈ,
ਜੇਕਰ ਬ੍ਰਾਹਮਣ ਪਾਰ ਬ੍ਰਹਮ ਦੀ ਪ੍ਰਾਪਤੀ ਵਾਲੇ ਨਿਸ਼ਕਾਮ ਕਰਮ ਵਿਚ ਪੂਰਨ ਪੂਰਨ ਹੋਵੇ, ਉਪਾਸ਼ਨਾ ਅਪਰੋਹ ਗਿਆਨ ਵਿਚ ਪੂਰਨ ਹੋਵੇ, ਉਪਾਸ਼ਨਾ ਚ ਪੂਰਨ ਹੋਵੇ, ਜਿਸ ਉਪਰ ਪਰਮਾਤਮਾ ਦੀ ਕਰਮ ਕਿਰਪਾ ਹੋਵੇ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ, ਐਸਾ ਬ੍ਰਾਹਮਣ ਹੋਣਾ ਚਾਹੀਦਾ।
ਆਤਮ ਰਤੰ ਸੰਸਾਰ ਗਹੰ,
ਜੋ ਮਨੁੱਖ ਆਤਮ ਸਰੀਰ ਨਾਲ ਰਤੰ ਪ੍ਰੀਤੀ ਕਰਦੇ ਹੈ, ਦੇਖੋ ਹੁਣ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਵੀ ਸਾਨੂੰ ਸਰੀਰ ਦਾ ਕਿੰਨਾ ਪਿਆਰ ਹੈ। ਜੋ ਮਨੁੱਖ ਆਤਮ ਸਰੀਰ ਨਾਲ ਰਤੰ ਪ੍ਰੀਤੀ ਕਰਦੇ ਹੈ ਅਤੇ ਸੰਸਾਰ ਜਗਤ ਨੂੰ ਤੇ ਗਹੰ ਪਕੜਦੇ ਨੇ, ਭਾਵ ਸੰਸਾਰਾਕਾਰ ਬਿਰਤੀ ਕਰਦੇ ਨੇ, ਦੇਹ ਅਧਿਆਸ ਸਾਸ ਜੀ ਹੁੰਦਾ ਹੈ, ਠੀਕ ਹੈ ਵੀ ਉਹ ਸ਼ੀਸ਼ੇ ਥੀ ਮੂੰਹ ਦੇਖਣਾ ਕੋਈ ਪਾਪ ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀਸਾ ਪਿਆ ਦਮਦਮਾ ਸਾਹਿਬ, ਪਰ ਸ਼ਕੀਨੀ ਵਾਸਤੇ। ਉਹ ਜਦੋਂ ਮੈਂ ਸੰਤਾਂ ਕੋਲ ਪੜ੍ਹਦਾ ਸੀ ਤੇ ਸਾਡੇ ਕੋਲ ਦੋ ਸ਼ਕੀਨ ਇਹੋ ਜਿਹੇ ਆਏ ਹੋਏ, ਸੰਤ ਕਹਿੰਦੇ ਇਹਨਾਂ ਨੂੰ ਤੂੰ ਪੜਾਏਗਾ ਮੈਂ ਤੈਨੂੰ ਪੜਾਉਂਗਾ, ਵੀ ਮੈਂ ਸਿਰਫ ਤੈਨੂੰ ਵਿਦਿਆ ਪੜਾਉਣੀ ਆ, ਇਹ ਇਹਨਾਂ ਨੂੰ ਪੜਾਉਣ ਜੋਗਾ ਹੈਗਾ ਤੂੰ ਪੜਾ ਦਿਆ ਕਰ। ਉਹ ਬੜੇ ਸ਼ਕੀਨ, ਜਿਉਂ ਸ਼ੀਸ਼ੇ ਮੂਹਰੇ ਖੜਿਆ ਕਰਨ, ਜਿਉਂ ਖੜਿਆ ਕਰਨ, ਪੱਗਾਂ ਹੀ ਸਵਾਰੀ ਜਾਇਆ ਕਰਨ। ਮੈਨੂੰ ਸੰਤ ਪਰੇ ਹੋ ਕੇ ਕਹਿੰਦੇ ਕਿੱਥੋਂ, ਕਹਿੰਦੇ ਖਰੀਦ ਲਏ ਤੈਂ ਇਹੋ ਜਿਹੇ, ਇਹ ਤਾਂ ਦੇਹ ਇਤਿਹਾਸ ਬਹੁਤ ਹੈ। ਜਦੋਂ ਮਹਾਂਪੁਰਸ਼ ਦਸਤਾਰ ਸੇ ਆਉਣ ਲੱਗੇ, ਸ਼ੀਸ਼ਾ ਤਾਂ ਉੱਥੇ ਸੀ, ਸੰਤਾਂ ਨੇ ਸ਼ੀਸ਼ੇ ਕਨੀ ਪਿੱਠ ਕਰ ਲਈ, ਪਿੱਠ ਕਰਕੇ ਦਸਤਾਰ ਸੇ ਆਉਣ ਲੱਗੇ। ਦਸਤਾਰ ਫਿਰ ਹੋਈ ਜੀ, ਮੈਂ ਵੀ ਦੇਖਿਆ ਤੇ ਉਹਨਾਂ ਨੇ ਦੇਖਿਆ ਮੈਨੂੰ। ਉਹ ਕਹਿੰਦੇ ਵੀ ਇਹ ਸੰਤਾਂ ਦੇ ਕਿਹਾ ਜਿਹਾ ਹੱਥ ਟਿਕਿਆ, ਕਹਿੰਦੇ ਵੀ ਇਹ ਸ਼ੀਸ਼ੇ ਕਨੀ ਨਹੀਂ ਦੇਖਦੇ। ਮੈਂ ਕਿਹਾ ਪੁੱਛ ਲਓ ਵੀ ਕਿਉਂ ਨਹੀਂ ਦੇਖਦੇ, ਮੈਨੂੰ ਤਾਂ ਲੋੜ ਨਹੀਂ ਪੁੱਛਣ ਦੀ। ਕਹਿੰਦੇ ਮਹਾਰਾਜ ਤੁਸੀਂ ਸ਼ੀਸ਼ਾ ਕਿਉਂ ਨਹੀਂ ਦੇਖਦੇ? ਕਹਿੰਦੇ ਕੋਈ ਨਹੀਂ, ਮੇਰੇ ਨਾਂ ਦਾ ਤੁਸੀਂ ਦੇਖ ਲਿਆ ਕਰੋ। ਕਹਿੰਦੇ ਦੇਹ ਅਧਿਆਸ ਹੁੰਦਾ, ਜਿੰਨਾ ਜ਼ਿਆਦਾ ਸ਼ੀਸ਼ਾ ਦੇਖੋਗੇ, ਮੈਂ ਸੋਹਣਾ, ਮੇਰਾ ਨੱਕ ਵਧੀਆ, ਮੇਰਾ ਚਿਹਰਾ ਵਧੀਆ ਲੱਗਦਾ, ਜੇ ਮੈਨੂੰ ਵਧੀਆ ਲੱਗਦਾ ਹੋਰਾਂ ਨੂੰ ਵੀ ਚੰਗਾ ਲੱਗੂ, ਇਹ ਦੇਹ ਅਧਿਆਸ ਹੈ। ਠੀਕ ਹੈ, ਚਿਹਰੇ ਨੂੰ ਇਹ ਦੇਖਣਾ ਵੀ ਕੋਈ ਦਾਗ ਨਾ ਲੱਗਿਆ ਹੋਵੇ, ਕਿ ਦਸਤਾਰ ਸਜਾਉਣੀ ਸੁੰਦਰ ਦਸਤਾਰ ਹਰ ਜ ਕੋਈ, ਪਰ ਦੇਹ ਅਧਿਆਸ ਨਹੀਂ ਹੋਣਾ ਚਾਹੀਦਾ। ਆਤਮ ਰਤਨ ਸੰਸਾਰ ਗਹੂੰ, ਉਹ ਫਿਰ ਸੰਸਾਰ ਨੂੰ ਪਕੜਿਆ, ਸੰਸਾਰਾਕਾਰ ਬਿਰਤੀ ਕਰਦੇ ਹਨ ਜਿਹੜੇ।
ਤੇ ਨਰ ਨਾਨਕ ਨਿਹ ਫਲ ਹੈ,
ਸਤਿਗੁਰੂ ਜੀ ਕਥਨ ਕਰਦੇ ਨੇ ਤੇ ਉਹ ਨਰ ਮਨੁੱਖ ਨਿਹ ਫਲ ਹੈ, ਵਿਅਰਥ ਹੀ ਹੋ ਗਿਆ ਮਨੁੱਖਾ ਸਰੀਰ। ਉਹਨਾਂ ਮਨੁੱਖਾਂ ਦਾ ਸੰਗੀ ਆਪਣਾ ਅਮੋਲਕ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ, ਜਿਹੜੇ ਆਪ ਹੀ ਦੇਹ ਅਧਿਆਸ ਨੀ, ਜਿਨ੍ਹਾਂ ਦੀ ਛੁੱਟੀ ਹੈ, ਉਹ ਫਿਰ ਵਿਦਿਆਰਥੀਆਂ ਦਾ ਕੀ ਭਾਈ ਭਲਾ ਕਰਨਾ ਹੈ? ਉਹ ਤਾਂ ਉਹ ਜਿਹੇ ਹਕੀਮ ਵਰਗੇ ਨੇ। ਇਹ ਇੱਕ ਪਿਤ ਕਾਮਲ ਦੋਸ਼ ਹੁੰਦਾ ਹੈ ਵੈਦਿਕ ਦੇ ਵਿੱਚ ਮੰਨੇ, ਇਹ ਮੈਂ ਦੋ ਵਿਅਕਤੀਆਂ ਦੇ ਦੇਖਿਆ। ਇੱਕ ਤਾਂ ਇੱਥੇ ਮੈਨੂੰ ਦੱਸਦਾ ਵੀ ਮੈਨੂੰ ਕਹਿੰਦਾ ਦੋ ਦੋ ਦੇਖਣ ਲੱਗ ਗਏ, ਤੇ ਇੱਕ ਕੱਲ ਮੈਨੂੰ ਇੰਗਲੈਂਡ ਤੋਂ ਫੋਨ ਆਇਆ, ਕਹਿੰਦੇ ਜੀ ਇੱਕ ਅੱਖ ਤੋਂ ਵੀ ਮੇਰੇ ਘਰ ਵਾਲੇ ਨੂੰ ਕਹਿੰਦੇ ਦੋ ਦੋ ਦਿਸਣ ਲੱਗ ਪਏ। ਮੈਂ ਭਾਈ ਇਹਨੂੰ ਪਿਤ ਕਾਮਲ ਦੋਸ਼ ਕਹਿੰਦੇ ਆ, ਵੀ ਤੁਸੀਂ ਅੰਦਰ ਗਰਮੀ ਵਧੀ ਹੋਈ ਹੈ, ਵਹਿਮ ਨਾ ਕਰੋ ਇਹਦਾ, ਵੀ ਕਹੋ ਕਿ ਵੀ ਖਾਲੀ ਅੱਖ ਨੂੰ, ਇਹਨੂੰ ਕੋਈ ਇੱਥੇ ਪ੍ਰੇਤ ਹੀ ਚਿੰਬੜ ਗਿਆ ਜਾਂ ਹੋਰ ਹੈ। ਉਹ ਕਿਸੇ ਨੂੰ ਪਿਤ ਕਾਮਲ ਦੋਸ਼ ਹੋ ਗਿਆ, ਉਹ ਚਲਾ ਗਿਆ ਹਕੀਮ ਦੇ ਕੋਲ। ਹਕੀਮ ਦੇ ਕੋਲ ਜਾ ਕੇ ਬੈਠ ਗਿਆ, ਹਕੀਮ ਸਾਹਿਬ ਜੀ ਬੈਠੇ, ਕਹਿੰਦਾ ਹਾਂ ਵੀ ਦੱਸ ਕਹਿੰਦਾ ਜੀ ਮੈਨੂੰ ਅੱਖਾਂ ਚ ਨੁਕਸ ਪੈ ਗਿਆ। ਕਹਿੰਦਾ ਦੇਖੋ ਹੁਣ ਤੁਸੀਂ ਹੈ ਤਾਂ ਇੱਕ ਹਕੀਮ? ਕਹਿੰਦੇ ਹਾਂ। ਕਹਿੰਦੇ ਮੈਨੂੰ ਦੋ ਦਿੰਦੇ ਆ। ਕਹਿੰਦਾ ਅੱਛਾ ਚਲੋ, ਕਹਿੰਦਾ ਵੀ ਮੈਂ ਕਰੂੰ ਦਾ ਇਲਾਜ ਇਹਨਾਂ ਦਾ, ਪਰ ਜਿਹੜੇ ਤੇਰੇ ਦੋ ਨਾਲ ਹੋਰ ਬੰਦੇ ਬੈਠੇ ਨੇ ਇਹ ਕੀ ਕਰਨ ਆਏ ਨੇ? ਕਹਿੰਦਾ ਹੈ ਮੇਰੇ ਤਾਂ ਆਲੇ ਦੁਆਲੇ ਕੋਈ ਵੀ ਨਹੀਂ ਹੈ। ਕਹਿੰਦਾ ਮੈਨੂੰ ਤਿੰਨ ਦਿਸਦੇ ਆ। ਕਹਿੰਦਾ ਹਕੀਮ ਜੀ ਮੈਂ ਚੱਲਦਾ। ਕਿਉਂ? ਕਹਿੰਦਾ ਤੂੰ ਤਾਂ ਮੇਰੇ ਤੋਂ ਵੀ ਵੱਡਾ ਰੋਗੀ ਹੈ, ਮੈਨੂੰ ਦੋ ਹੀ ਦਿਸਦੇ, ਤੈਨੂੰ ਤਿੰਨ ਦਿਸਦੇ ਆ। ਰੋਗੀ ਕੋ ਦਿਸਿਆ ਉਬੇ, ਰੂਬੀ ਕੋ ਪਾਸਾ ਉਬੇ, ਕਹਿੰਦੇ ਉਹਨੂੰ ਤਾਂ ਦੋ ਪਾਸਦੇ ਆ, ਵੈਦਾ ਪਾਸਾ ਤੀਨ, ਵੈਦ ਨੂੰ ਤਿੰਨ ਦਿਸਦੇ ਆ। ਇਹ ਦ੍ਰਿਸ਼ਟਾਂਤ ਹੈ। ਕਹਿੰਦੇ ਜਗਿਆਸੂ ਜਾਂਦਾ ਕਿਸੇ ਪਖੰਡੀ ਕੋਲ, ਅਖੇ ਜੀ ਮੈਨੂੰ ਰਾਗ ਦਵੈਸ਼ ਦੋ ਦਿੰਦੇ ਆ, ਮੇਰੇ ਤੇ ਕਿਰਪਾ ਕਰ ਦਿਓ, ਨਾ ਰਾਗ ਰਹੇ ਨਾ ਦਵੈਸ਼ ਦੇ, ਮੇਰੀਆਂ ਅੱਖਾਂ ਠੀਕ ਕਰ ਦਿਓ, ਬੈਰਾਗ ਵਿਵੇਕ ਦੇ ਦਿਓ ਮੈਨੂੰ। ਉਹ ਕਹਿੰਦੇ ਵੀ ਉਹਨੂੰ ਗਾਂ ਵੈਦ ਜਿਹੜਾ ਪਖੰਡੀ ਗੁਰੂ ਹੈ, ਤਿੰਨ ਚਿੰਬੜੇ ਹੋਏ, ਰਜੋਗੁਣ ਸਤੋਗੁਣ ਤਮੋਗੁਣ, ਉਹਨੇ ਤਿੰਨ ਬਿਰਤੀਆਂ ਚਿੰਬੜੀਆਂ, ਉਹਨੇ ਕੀ ਇਲਾਜ ਕਰ ਦੇਣਾ? ਐ ਦਸ਼ਨਾ ਦਿੱਤਾ ਹੋਇਆ। ਇਸ ਪ੍ਰਕਾਰ ਸਾਧ ਸਿੰਘ ਜੀ, ਪਖੰਡੀ ਗੁਰੂ ਕਦੇ ਭਲਾ ਨਹੀਂ ਕਿਸੇ ਦਾ ਕਰ ਸਕਦਾ। ਧੰਨ ਗੁਰੂ ਨਾਨਕ ਸਾਹਿਬ, ਆਪ ਸੱਚੇ ਇਹ ਜੇ ਗੁਰੂ ਨੇ, ਗੁਰੂ ਨਾਨਕ ਵਰਗਾ ਦਸੇ ਗੁਰੂ ਸਾਹਿਬਾਨਾਂ ਵਰਗਾ ਗੁਰੂ ਕਿਹਨੂੰ ਮਿਲਣਾ? ਵੱਡੇ ਭਾਗ ਗੁਰਸਿੱਖਾਂ ਕੇ ਸਾਨੂੰ ਮਿਲਿਆ, ਸਾਡੇ ਭਾਗ ਚੰਗੇ, ਸਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਮਿਲਿਆ ਹੈ। ਸੰਸਾਰ ਦੇ ਕਿਸੇ ਗੁਰੂ ਕੋਲ, ਦੁਨੀਆਂ ਦਾ ਕੋਈ ਵੀ ਦੇਹਧਾਰੀ ਗੁਰੂ ਹੈ, ਉਹਦੇ ਕੋਲ ਕੋਈ ਕੁਆਰੀ ਕੰਨਿਆ ਰਾਤ ਕੱਟ ਲਵੇ, ਚਾਹੇ ਉਹਨੂੰ ਛੋਹੇ ਬਿਨਾ, ਤਾਂ ਵੀ ਕਲੰਕ ਲੱਗ ਜੂ, ਇਹ ਜੀ ਕੁੜੀ ਉਹਦੇ ਕੋਲ ਰਾਤ ਰਹਿ ਕੇ ਆਈ ਹੈ। ਗੁਰੂ ਗ੍ਰੰਥ ਸਾਹਿਬ ਦੇ ਕੋਲ ਭਾਵੇਂ 20 ਰਾਤਾਂ ਕੋਈ ਲੜਕੀ ਬੈਠੀ ਰਹੇ, ਦੱਸੋ ਕੋਈ ਕਲੰਕ ਲੱਗ ਜੂ? ਇਹੋ ਜਿਹਾ ਗੁਰੂ ਕਿੱਥੇ ਮਿਲਣਾ ਭਾਈ? ਸੋ ਅੱਗੇ ਦੱਸਦੇ ਹਨ ਜੇ
ਆਤਮ ਰਤਨ ਸੰਸਾਰ ਗਹੰ,
ਤੇ ਜੋ ਮਨੁੱਖ ਆਤਮ ਸਰੀਰ ਨੂੰ ਰਤਨ ਪ੍ਰੀਤੀ ਕਰਦੇ ਆ, ਤੇ ਸੰਸਾਰ ਜਗਤ ਨੂੰ ਗਹੰ ਪਕੜਦੇ ਹਨ, ਭਾਵ ਸੰਸਾਰਾਕਾਰ ਬਿਰਤੀ ਕਰਦੇ ਹਨ,
ਤੇ ਨਰ ਨਾਨਕ ਨਿਹਫਲ ਹੈ,
ਸਤਿਗੁਰੂ ਜੀ ਕਥਨ ਕਰਦੇ ਨੇ ਤੇ ਉਹ ਨਰ ਮਨੁੱਖ ਨਿਹਫਲ ਵਿਅਰਥਨ, ਉਹਨਾਂ ਮਨੁੱਖਾਂ ਦਾ ਸੰਗੀ ਆਪਣਾ ਅਮੋਲਕ ਮਨੁੱਖਾ ਜਨਮ ਗਵਾ ਬੈਠਦਾ, ਕਿਉਂਕਿ ਪਖੰਡੀਆਂ ਤੋਂ ਭਲਾ ਨਹੀਂ ਹੁੰਦਾ।
ਪਰ ਦਰਬ ਹਿਰਣ ਬਹੁ ਵਿਘਨ ਕਰਨ,
ਜੀ ਪਰਾਇ ਦਰਬ ਧਨ ਨੂੰ ਹਿਰਣ ਚਰਾਉਂਦਾ ਹੈ ਅਤੇ ਕਿਸੇ ਦੇ ਚੰਗੇ ਕੰਮਾਂ ਵਿਚ ਬਹੁਤ ਵਿਘਨ ਕਰਨ ਕਰਦਾ ਹੈ, ਵੀ ਇਹਦਾ ਕੰਮ ਸਿਰੇ ਨਾ ਲੱਗੇ, ਤੇ ਇਸ ਪ੍ਰਕਾਰ ਦੇ ਬੜੇ ਵਿਘਨ ਪਾਉਂਦਾ ਹੈ।
ਉਚਰਣ ਸਰਬ ਜੀ ਕਹਿ,
ਆਪਣੀ ਜੀ ਕਹੋ, ਆਪਣੀ ਉਪਜੀਵਿਕਾ ਵਾਸਤੇ ਲੋਕਾਂ ਦੇ ਵੇਦਾਂ ਆਦਿ ਨੂੰ ਉਚਰਨ ਉਚਾਰਨ ਕਰਕੇ ਪਾਠ ਸੁਣਾ ਕਰਕੇ ਸੁਣਾਉਂਦਾ ਰਹਿੰਦਾ, ਤੇ ਆਪਣੀ ਕਲਿਆਣ ਵਾਸਤੇ ਕੁਛ ਨਹੀਂ ਕਰਦਾ, ਪਰਿਵਾਰ ਵਾਸਤੇ ਕਮਾਈ ਜ਼ਰੂਰ ਕਰਦਾ, ਕੁਝ ਆਪਣੇ ਲਈ ਨਹੀਂ ਕਰਦਾ। ਸਰਵ ਸਾਰੇ ਜੀਵ ਕਹੇ ਜੀਵਾਂ ਨੂੰ ਉਚਰਨ ਵਿਸ਼ੇਸ਼ ਕਰਕੇ ਚੀਰ ਜਾਂਦਾ, ਲੁੱਟ ਲੈਂਦਾ ਸਾਰਿਆਂ ਜੀਵਾਂ ਨੂੰ ਪਰਮਾਰਥ ਵੱਲੋਂ ਉਚਰਨ ਉਚਾਰ ਕਰ ਦਿੰਦਾ, ਉਪਰਾਮ ਕਰਕੇ ਵਿਕਾਰਾਂ ਚ ਫਸਾ ਦਿੰਦਾ। ਇਹੋ ਜਿਹੇ ਪਖੰਡੀ ਹੁੰਦੇ ਆ।
ਲੋ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ,
ਮਾਏ ਮਾਇਆ ਕਰਕੇ ਜੀਵ ਦਾ ਮਨ ਅਤਿਪਤ ਤ੍ਰਿਪਤੀ ਤੋਂ ਰਹਿਤ ਰਹਿੰਦਾ, ਭਾਵ ਰਜਦਾ ਨਹੀਂ, ਤੇ ਤ੍ਰਿਸ਼ਨਾ ਕਰਕੇ ਕਹਿੰਦਾ ਕਿ ਇਹ ਵੀ ਲੋ ਲੈ ਲਵਾਂ ਅਤੇ ਉਹ ਵੀ ਲਈ ਲੈ ਲਵਾਂ, ਆਹ ਵੀ ਚੀਜ਼ ਮੈਨੂੰ ਮਿਲ ਜਾਵੇ, ਆਹ ਵੀ ਲੈ ਲਵੇ। ਜੋ ਜੀਵ ਐਸੇ ਕਰਮ ਕਰਦਾ ਹੈ,
ਕਰਮ ਕਰਤ ਸਾ ਸੁਖ ਰਹੇ,
ਜਿਹੜਾ ਐਸੇ ਕਰਮ ਕਰਤ ਕਰਦੇ ਨ, ਉਹ ਫੇਰ ਸਾ ਉਹ ਸੁਖ ਰਹਿ, ਸੂਰ ਦੇ ਨਿਆਈ ਨ, ਉਹ ਸੂਰ ਜੂਨੀ ਵਿਚ ਪੈਂਦੇ ਆ। ਇਹ ਦੇਖੋ ਭਾਈ, ਜਿਹੜਾ ਸੱਸਾ ਹੈ, ਸੱਸੇ ਨੂੰ ਸਿਹਾਰੀ ਹੈਗੀ ਕਿਸੇ ਕੋਲ? ਸਿਹਤ ਨਹੀਂ ਹੈ ਕਿਸੇ ਨੂੰ, ਹੈਜੀ ਇਕੜੀ ਆ। ਇਹ ਇਸ ਤਰ੍ਹਾਂ ਹੀ ਪਾਠ ਸੁਧਾ, ਪਰ ਇੱਕ ਪੋਥੀ ਦੇ ਚ ਦੇਖੀ ਗਏ, ਬਾਕੀ ਤਾਂ ਸਾਰੇ ਥਾਂ ਤੇ ਇਸ ਤਰ੍ਹਾਂ ਹੀ ਹੈ। ਇਹੀ ਨਿਰਣਾ ਵੀ ਠੀਕ ਹੈ, ਸੱਸੇ ਨਾ ਸਭ ਸੂਕਰ ਹੈ, ਤੇ ਉਹ ਸੂਰ ਦੀ ਜੂਨੀ ਪਹਿਣਗੇ।
ਮਤੇ ਸਵੇਵ ਚਰਣੰ,
ਤੇ ਹੁਣ ਮਹਾਰਾਜ ਸਾਹਿਬ ਜੀ ਇਸ ਅੰਮ੍ਰਿਤ ਬਾਣੀ ਦੀ ਸਾਧ ਜੀ ਸਮਾਪਤੀ ਕਰਦੇ ਆ, ਤੇ ਇਹਦੇ ਵਿਚ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨ ਕਮਲਾਂ ਵਿਚ, ਇਹਨੂੰ ਮਤੇ ਨਹੀਂ ਕਰਨਾ, ਮਤੇ ਮਸਤ ਹੋ ਕੇ ਸਮੇਵ ਸਮਾਇਆ ਹੋਇਆ ਹੈ, ਜਾਂ ਸਮ ਏਵ ਵਿਆਕਰਨ ਅਨੁਸਾਰ ਅਰਥ ਬਣਦਾ, ਸਮ ਸ਼ਾਂਤੀ ਨੂੰ ਧਾਰਨ ਕਰਕੇ ਅਤੇ ਏਵ ਨਿਸ਼ਚੇ ਕਰਕੇ ਪ੍ਰਭੂ ਦੇ ਚਰਨਾਂ ਵਿਚ ਮਸਤ ਹੋਇਆ ਹੈ।
ਉਦਣੰ ਭੈ ਦੁੱਤਰ ਹੈ,
ਉਹ ਇਸ ਭੈ ਖੌਫ ਆਦਿਕ ਜਿਹੜਾ ਨਾ, ਤੇ ਉਹ ਬੰਦਾ ਜਿਹੜਾ ਉਹ ਜਗਿਆਸੂ, ਉਹ ਇਸ ਭੈ ਖੌਫਦਾਇਕ ਅਤੇ ਦੁੱਤਰ ਹੈ, ਕਠਿਨਤਾਈ ਨਾਲ ਤਰਨ ਵਾਲੇ ਸੰਸਾਰ ਸਮੁੰਦਰ ਤੋਂ ਉਦਣੰ ਤਰ ਜਾਂਦੇ ਹਨ।
ਅਨੇਕ ਪਾਤਕ ਹਰਣੰ,
ਤੇ ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਆ ਉਹਨਾਂ ਦੇ ਅਨੇਕ ਬੇਅੰਤ ਪਾਤਕ ਨਾ ਪਾਪਾਂ ਹੁੰਦਾ, ਅਨੇਕ ਪਾਤਿਕ, ਤਤੇ ਦੀ ਸਿਆਰੀ ਪਾਈ ਧਿਆਨ ਨਾਲ ਬੋਲਣਾ, ਅਨੇਕਾਂ ਪਾਤਿਕ ਪਾਪ
ਸਾਧ ਸ੍ਰੇਸ਼ਟ ਸੰਤ ਜਨਾਂ ਦੀ ਸੰਗਮ ਸੰਗਤ ਕਰਕੇ ਕੀ ਹੁੰਦਾ ਹਰਨੰ ਨਾਸ ਹੋ ਜਾਂਦੇ ਹਨ।
ਨਾਨਕ ਸਾਧ ਸੰਗਮ ਨਾ ਸੰਸਿਆ ਹੈ।
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਕਿ ਇਸ ਗੱਲ ਦੇ ਵਿੱਚ ਕੋਈ ਵੀ ਸੰਸਿਆ ਸੰਸਾ ਨਹੀਂ ਹੈ। ਇਹਨੂੰ ਸ਼ੁੱਧ ਉਚਾਰਨ ਦਾ ਫਾਰਮੂਲਾ ਇਹੀ ਹੈ ਵੀ ਈੜੀ ਦੀ ਸਿਹਾਰੀ ਐੜਾ ਮੁਕਤ ਤੇ ਹਾਹਾ ਯਈਆ ਤੇ ਹਾਹਾ ਐਂ ਬੋਲਣਗੇ ਇੱਥੇ ਤੇ ਇਸ ਕਾਰਨ ਸੰਸਿਆ ਹੈ ਤੇ ਇਉਂ ਉਚਾਰਨ ਕਰਨਾ ਹੈ। ਇਉਂ ਫਿਰ ਉਹ ਸੰਸਾ ਸ਼ੱਕ ਨਹੀਂ ਹੈ ਕਿ ਮਹਾਰਾਜ ਕਹਿੰਦੇ ਇਹਦੀ ਕੋਈ ਵੀ ਸੰਸਾ ਨਹੀਂ ਹੈ। ਉਹਨਾਂ ਦੇ ਅਨੇਕਾਂ ਪਾਪ ਖਤਮ ਹੋਣਗੇ। ਮਹਾਰਾਜ ਸਾਹਿਬ ਜੀ ਕਹਿੰਦੇ ਜਿੰਨੇ ਮਰਜ਼ੀ ਕਿਸੇ ਵੇਦਾਂ ਸ਼ਾਸਤਰਾਂ ਨੂੰ ਖੋਜ ਲਓ ਇਹ ਨਿਚੋੜ ਕੱਢਿਆ ਹੈ। ਤੇ ਇੱਕ ਵਾਰੀ ਬੋਲ ਦਿਓ ਜੀ ਇਹ ਦੋ ਤੁਕਾਂ ਦਾ ਇਕੱਠੇ ਅਨਵੇ ਅਰਥ ਹੈ।
ਮਤੇ ਸਮੇਰ ਚਰਣੰ ਉਦਣੰ ਪੈ ਦੁੱਤਰ ਹੈ ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨਾ ਸੰਸਿਆ ਹੈ।
ਕਿਉਂਕਿ ਜਦੋਂ ਅਨਵੇ ਰੱਖਦੇ ਆ ਫਿਰ ਉਹ ਸਾਰੀਆਂ ਤੁਕਾਂ ਇਕੱਠੀਆਂ ਬੋਲਣੀਆਂ ਪੈਂਦੀਆਂ। ਸਮ ਏਵ ਇੱਥੋਂ ਹੱਥ ਚੱਲਣ ਸਮ ਭਲੀ ਪ੍ਰਕਾਰ ਸਾਰੇ ਵਿਦਵਾਨਾਂ ਮਹਾਤਮਾ ਵੇਦ ਸ਼ਾਸਤਰਾਂ ਆਦਿ ਦਾ ਇਹ ਮਤ ਹੈ ਸਾਧੂਆਂ ਦਾ ਸੰਗ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ। ਪਰਮਾਤਮਾ ਦੇ ਚਰਨਾਂ ਦਾ ਆਸਰਾ ਲੈਣ ਕਰਕੇ ਭੈਦਾਇਕ ਅਤੇ ਕਠਿਨਤਾਈ ਨਾਲ ਪਾਰ ਹੋਣ ਵਾਲਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਇਸ ਗੱਲ ਦੇ ਵਿੱਚ ਕੋਈ ਵੀ ਸ਼ੰਕਾ ਨਹੀਂ ਹੈ, ਪਾਪ ਮੁਕਤ ਹੋਣ ਵਿੱਚ ਕੋਈ ਸ਼ੰਕਾ ਨਹੀਂ। ਤੇ ਇੱਥੇ ਹੁਣ ਭਾਈ ਅੰਕ ਲੱਗੇ ਹੋਏ 67 ਤੇ 4। ਇਹ ਸਮਝਣ ਦੀ ਲੋੜ ਹੈ, ਬੋਲਣ ਦੀ ਲੋੜ ਨਹੀਂ। ਤੇ ਹੁਣ ਤਾਂ ਆਪਣੇ ਚ ਇਹੋ ਜਿਹੇ ਵੀ ਪੈਦਾ ਹੋ ਗਏ ਜਿਹੜੇ ਅੰਕ ਵੀ ਬੋਲਣ ਲੱਗ ਗਏ, ਕਹਿੰਦੇ ਜ਼ਿਆਦਾ ਸ਼ੁੱਧ ਕਰਦੇ ਆ ਪਾਠ। ਇਹ ਸਮਝਣ ਵਾਸਤੇ ਹੁੰਦੇ ਹੈ। ਇੱਥੇ ਮਹਾਰਾਜ ਨੇ ਜਾਣਕਾਰੀ ਦਿੱਤੀ ਹੈ 67 ਸ਼ਬਦ ਜਿਹੜੇ ਨੇ ਇਹ ਗੁਰੂ ਅਰਜਨ ਦੇਵ ਜੀ ਦੇ ਸਾਸਨ ਜੀ ਸਲੋਕ ਹੈ। ਜਿਹੜੇ ਸ਼ਬਦ ਕਹੋ ਸਲੋਕ ਕਹੋ ਇਹ ਸਲੋਕ 67 ਨੇ ਗੁਰੂ ਅਰਜਨ ਦੇਵ ਜੀ ਦੇ। 4 ਸਲੋਕ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸ਼ੁਰੂ ਦੇ ਵਿੱਚ ਆਏ ਸੀ। ਇਸ ਕਰਕੇ ਸਾਸਨ ਜੀ ਇਹ ਤਾਂ ਸੂਚਨਾ ਦਿੱਤੀ ਹੈ ਵੀ 4 ਅੰਕ ਦਾ ਇਹ ਭਾਵ ਹੈ ਗੁਰੂ ਨਾਨਕ ਸਾਹਿਬ ਦੇ 4 ਸ਼ਬਦ ਜਿਹੜੇ 4 ਸਲੋਕ ਨ 67 ਸਲੋਕ ਗੁਰੂ ਅਰਜਨ ਦੇਵ ਜੀ। ਇੱਥੇ ਸਾਸਨ ਜੀ ਸਹਿਸ ਕਿਰਤੀ ਸਲੋਕ ਜਿਹੜੇ ਨੇ ਉਹਨਾਂ ਦੀ ਵਿਚਾਰ ਮਹਾਰਾਜ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਭਾਈ। ਬੜੇ ਸੂਝਵਾਨ ਬੈਠੇ ਹੋ ਅਣਜਾਣ ਵਿਦਿਆਰਥੀ ਜਿਹੜੇ ਉਹਨਾਂ ਦੇ ਇੰਨੇ ਪਾਠ ਨਹੀਂ ਗੁਜ਼ਰੇ ਰਹਿੰਦੇ, ਪਰ ਫਿਰ ਵੀ ਤੁਸੀਂ ਜਿਹੜੇ ਛੋਟੀ ਉਮਰ ਦੇ ਆ ਉਹ ਵੀ ਕੋਸ਼ਿਸ਼ ਕਰੋ ਭਾਈ। ਇਹ ਕਠਿਨ ਸੀ, ਪਾਠ ਵੀ ਕਠਿਨ ਸੀ, ਅਰਥ ਵੀ ਕਠਿਨ ਸੀ, ਪਰ ਔਖਾ ਮਾਰਗ ਤੈਅ ਕਰਾ ਦਿੱਤਾ ਮਹਾਰਾਜ ਨੇ ਕਿਰਪਾ ਕਰਕੇ। ਹੁਣ ਬਸ ਇੱਕ ਦਿਨ ਦੀ ਕਥਾ ਹੋਰ ਜ਼ਿਆਦਾ ਔਖੀ ਰਹਿ ਗਈ। ਗਾਥਾ ਨਾਮ ਦੀ ਬਾਣੀ ਜਿਹੜੀ ਹੈ ਉਹ ਕੱਲ੍ਹ ਨੂੰ ਆਰੰਭ ਹੋ ਕੇ ਮਹਾਰਾਜ ਕਿਰਪਾ ਕਰੇ ਕੱਲ੍ਹ ਨੂੰ ਇਹ ਸਮਾਪਤੀ ਹੋ ਜਾਏਗੀ। ਤੇ ਆਓ ਹੁਣ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ। ਜਿਵੇਂ ਸਹਿਸ ਕਿਰਤੀ ਸਲੋਕਾਂ ਤੱਕ ਕਿਰਪਾ ਕੀਤੀ ਹੈ ਮਹਾਰਾਜ ਅੱਗੇ ਵੀ ਕਿਰਪਾ ਕਰਨ ਜੀ। ਸਭ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਜੇ
ਮਤੇ ਸਮੇਵ ਚਰਣੰ ਉਦਣੰ ਪੈ ਦੁੱਤ ਹੈ ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨਾ ਸੰਸਿਆ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਬਰਦ ਨਿਵਾਰ,
ਸਮਰੱਥ ਅਗਮ ਪੂਰਨ
ਹੋਏ ਮਾਇਆ ਤਾਰ,
ਅੰਧਕੂਪ
ਮਹਾਪਿਆਨ ਨਾਨਕ ਪਾਰ ਉਤਾਰ,
ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਇੱਕ ਅੱਖਰ ਹਰ ਮਨ ਵਸਤ ਨਾਨਕ
ਨਿਹਾਲ,
ਵਾਹਿਗੁਰੂ ਨਾਮ ਜਹਾਜ
ਚੜੇ ਸੋਤਰੇ
ਵਾਰ, ਜੋ ਸਰਦਾ ਕਰ ਸੇਵ ਦੇ
ਪਾਰ ਉਤਾਰ ਨਿਹਾਲ,
ਜੋ ਸਰਦਾ ਕਰ ਸੇਵ ਦੇ
ਪਾਰ ਉਤਾਰ ਨਿਹਾਲ।